ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣ ਰਹੇ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਜੀ। ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਹਾਜ਼ਰ ਹੈ ਤੁਹਾਡਾ ਦੋਸਤ ਵੀਰ ਮਨਦੀਪ ਸਿੰਘ ਢਿੱਲੋਂ। ਪਿਆਰੇ ਦੋਸਤੋ, ਅੱਜ 19 ਤਰੀਕ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ। ਸਭ ਸੰਗਤਾਂ ਨੂੰ ਜੋ ਵੀ ਸਾਨੂੰ ਸੁਣਦੇ ਨੇ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰੂ ਨਾਨਕ ਪਾਤਸ਼ਾਹ ਸਭਨਾਂ ਦੇ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਕਾਰੋਬਾਰ ਦੇ ਵਿੱਚ ਤਰੱਕੀਆਂ ਬਖਸ਼ੇ, ਇਹੀ ਅਸੀਂ ਦੁਆਵਾਂ ਕਰਨੇ ਆ। ਤਾਂ ਪਿਆਰੇ ਦੋਸਤੋ, ਅੱਜ ਸਪੈਸ਼ਲ ਪ੍ਰੋਗਰਾਮ ਲੈ ਕੇ ਆਏ ਜਿਸ ਦੇ ਵਿੱਚ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲਬਾਤ ਕਰਾਂਗੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਹੋਰਾਂ ਦੇ ਨਾਲ ਤੇ ਸੰਤ ਸੁਖਜੀਤ ਸਿੰਘ ਜੀ ਦੇ ਨਾਲ, ਜਿਹੜੇ ਕਿ ਲੰਬੇ ਸਮੇਂ ਤੋਂ ਸੁਲਤਾਨਪੁਰ ਲੋਧੀ ਦੀ ਕਾਲੀ ਬਾਈ ਤੇ ਸੇਵਾ ਦਾ ਕਾਰਜ ਨਿਭਾ ਰਹੇ ਨੇ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲਬਾਤ ਜਿਹੜੀ ਆ ਉਹਨਾਂ ਦੇ ਮਾਰਫਤ ਆਪਾਂ ਸੁਣਾਂਗੇ, ਤਾਂ ਉਹ ਸੇਵਾ ਦੇ ਕਾਰਜਾਂ ਬਾਰੇ ਵੀ ਗੱਲਬਾਤ ਕਰਾਂਗੇ, ਅਧਿਆਤਮਕ ਜ਼ਿੰਦਗੀ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਸਾਰੀਆਂ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਦੇ ਵਿੱਚ ਲਿਆਵਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ। ਤੇ ਅੱਜ ਮਾਫ਼ੀ ਚਾਹਵਾਂਗੇ ਕਿ ਸਰੋਤੇ ਤੁਹਾਨੂੰ ਸ਼ਾਮਲ ਨਹੀਂ ਕਰ ਪਾਵਾਂਗੇ ਕਿ ਅੱਜ ਸਪੈਸ਼ਲ ਪ੍ਰੋਗਰਾਮ ਜਿਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਧਾਰਮਿਕ ਗੀਤ ਹੀ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ, ਅੱਜ ਫਰਮਾਇਸ਼ਾਂ ਪੂਰੀਆਂ ਨਹੀਂ ਕਰ ਪਾਵਾਂਗੇ, ਪਰ ਪ੍ਰੋਗਰਾਮ ਬਿਹਤਰ ਲੈ ਕੇ ਆਈਏ, ਇੱਕ ਚੰਗੀ ਸਿੱਖਿਆ ਇਹਦੇ ਵਿੱਚੋਂ ਮਿਲੇ ਇਹਦੀ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਜੀ। ਤਾਂ ਸਾਡਾ ਸਾਥ ਜ਼ਰੂਰ ਦੇਣਾ ਤੇ ਆਓ ਸਟਾਰਟਿੰਗ ਦੇ ਵਿੱਚ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ਸਰਵਣ ਕਰਦੇ ਹਾਂ ਤੇ ਫਿਰ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਹੋਰਾਂ ਦੇ ਨਾਲ।
ਧਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਮੱਥਾ ਟੇਕਦੇ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਗ ਬਾਬਾ ਜਿਨ੍ਹਾਂ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਹਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਚਸ਼ਮਾਏ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਬਦਲਣ ਵੇਗ ਬਾਬਾ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਪਾਰ ਨਾਨਕ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਪਾਰ ਨਾਨਕ ਸਾਲਾ ਸੋਹਣੇ ਨੱਕ ਜਿਨ ਲਮੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ ਕੋਈ ਬਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਮਾ ਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ
ਜੈ ਪਾਵੇਂ ਪੀੜ ਵੇ ਲੋਕੋ ਪੈ ਜੈ ਪਾਰੀ ਭੀੜ ਵੇ ਲੋਕੋ ਵੱਧ ਜੈ ਪਾਵੇਂ ਪੀੜ ਵੇ ਲੋਕੋ ਫਿਰ ਵੀ ਖਾਈ ਜਾਂਦੇ ਫਿਰ ਵੀ ਖਾਈ ਜਾਂਦੇ ਸਾਰੇ ਖੱਟੀ ਨਾਨਕ ਦੀ ਖੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਹੋ ਬਾਬੇ ਨਾਨਕ ਦੀ ਪਰਾਈ ਚੱਲਣੀ ਹੁੰਦੀ ਦੁਨੀਆ ਦੁਖੀ ਛੱਡਣੀ ਹੁੰਦੀ ਤੇਰੇ ਤੇਰਾ ਲਿਖਦੀ ਹਰ ਥਾਂ ਫੱਟੀ ਨਾਨਕ ਦੀ
ਫੱਟੀ ਨਾਨਕ ਦੀ
ਚੱਲਦੀ ਹਰ ਥਾਂ ਪਹਿਲੇ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਸਭਨਾ ਦਾ ਸਤਿਕਾਰ ਹੈ ਕਰਦੀ ਸਭ ਦੀ ਦੁੱਖ ਵਿੱਚ ਬਾਂਹ ਹੈ ਫੜਦੀ ਸਭਨਾ ਦਾ ਸਤਿਕਾਰ ਹੈ ਕਰਦੀ ਸਭ ਦੀ ਦੁੱਖ ਵਿੱਚ ਬਾਂਹ ਹੈ ਫੜਦੀ ਜੋ ਵੀ ਪਾਈ ਪਿਰਤ ਕੋਈ ਨਾ ਕੱਚੀ ਨਾਨਕ ਦੀ
ਕੱਚੀ ਨਾਨਕ ਦੀ
ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ ਹੋ ਬਾਬੇ ਨਾਨਕ ਦੀ ਸਿਖਾਵੇ
ਜੋ ਵੀ ਮੂੰਹ ਉਚਾਰੀ ਹਰ ਗੱਲ ਸੱਚੀ ਨਾਨਕ ਦੀ
ਸੱਚੀ ਨਾਨਕ ਦੀ
ਚੱਲਦੀ ਹਰ ਥਾਂ ਪਹਿਲਾਂ ਹੀ ਵਾਂਗੂ ਹੱਟੀ ਨਾਨਕ ਦੀ ਚੱਲਦੀ ਹਰ ਥਾਂ ਪਹਿਲਾਂ ਵਾਂਗੂ ਹੱਟੀ ਨਾਨਕ ਦੀ
ਅਵਨੀਤ ਹੱਟੀ ਨਾ
ਪਿਆਰੇ ਸਰੋਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਤੇ ਸੈਲਾਬ ਦੇ ਨਾਲ ਮਨਾਇਆ ਜਾ ਰਿਹਾ ਪੂਰੀ ਦੁਨੀਆਂ ਦੇ ਵਿਚ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੋ ਨਤਮਸਤਕ ਕਰਦੀਆਂ ਨੇ ਸਾਰੀਆਂ ਸ਼ਰਧਾ ਦੇ ਸੈਲਾਬ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ 1469 ਈਸਵੀ ਦੇ ਵਿਚ ਰਾਏ ਭੌਰੇ ਦੀ ਤਲਵੰਡੀ ਜੋ ਕਿ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿਚ ਆ ਉਥੇ ਮਨਾਇਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਅਗਰ ਵੱਡੀ ਪੱਧਰ ਦੇ ਉਤੇ ਜੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਭਾਰਤ ਦੇ ਵਿਚ ਤਾਂ ਉਹ ਸੁਲਤਾਨਪੁਰ ਲੋਧੀ ਦਾ ਨਾਮ ਆਉਂਦਾ। ਹਾਲ ਹੀ ਦੇ ਵਿਚ 2 ਸਾਲ ਪਹਿਲਾਂ 550 ਸਾਲਾਂ ਦੇ ਵਿਚ ਸੰਗਤਾਂ ਸੁਲਤਾਨਪੁਰ ਲੋਧੀ ਵਿਚ ਪਹੁੰਚੀਆਂ। ਤਾਂ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਜੋ ਗੁਰਦੁਆਰਾ ਸਾਹਿਬ ਜੀ ਉਨ੍ਹਾਂ ਦੇ ਦਰਸ਼ਨ ਕੀਤੇ ਤੇ ਅੱਜ ਅਸੀਂ ਸੁਲਤਾਨਪੁਰ ਲੋਧੀ ਦੇ ਵਿਚ ਹੀ ਪਹੁੰਚੇ ਹੋਏ ਹਾਂ। ਤਾਂ ਵਹੀ ਕੰਢੇ ਦੇ ਬਿਲਕੁਲ ਪਾਸ ਜਿੱਥੋਂ ਸੇਵਾ ਦੇ ਕਾਰਜ ਸ਼ੁਰੂ ਹੁੰਦੇ ਨੇ ਅੱਜ ਤੋਂ 20-21 ਸਾਲ ਪਹਿਲਾਂ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਤੇ ਬਾਬਾ ਨਾਨਕ ਜੀ ਦੀ ਜੋ ਪਵਿੱਤਰ ਵਹੀ ਹੈ ਕਾਲੀ ਵਹੀ ਉਸ ਦੀ ਸਾਫ਼ ਸਫਾਈ ਦਾ ਜੋ ਕਾਰਜ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਨੇ ਸਾਂਭਿਆ ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਉਹ ਪਵਿੱਤਰ ਵਹੀ ਫਿਰ ਤੋਂ ਪਵਿੱਤਰ ਤੇ ਪਾਕ ਤੇ ਸਾਫ਼ ਪਾਣੀ ਦੇ ਨਾਲ ਵਗ ਰਹੀ ਹੈ ਜਿਸ ਦਾ ਕਿ TDS ਜਿਹੜਾ ਲੈਵਲ ਆ ਉਹ ਪੀਣਯੋਗ ਪਾਣੀ ਦੇ ਬਰਾਬਰ ਆ। ਬਾਬਾ ਜੀ ਸਾਡੇ ਨਾਲ ਮੌਜੂਦ ਨੇ ਉਨ੍ਹਾਂ ਦੇ ਨਾਲ ਅੱਜ ਸਾਂਝਾ ਪਾਉਂਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਗੱਲਬਾਤ ਕਰਨੇ। ਬਾਬਾ ਜੀ ਸਤਿ ਸ੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਕੋਟ ਕੋਟ ਮੁਬਾਰਕਾਂ।
ਬਹੁਤ ਬਹੁਤ ਮੁਬਾਰਕਾਂ ਸਾਰੀ ਗੁਰੂ ਪਿਆਰੀ ਸਾਧ ਸੰਗਤ ਨੂੰ, ਦੇਸ਼ ਵਿਦੇਸ਼ ਵਿਚ ਬੈਠੇ ਭੈਣ ਭਰਾ ਰਿਸ਼ਤੇ ਜਿੰਨੇ ਵੀ ਦੁਨੀਆਂ ਭਰ ਦੇ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ।
ਬਾਬਾ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਕੱਤਕ ਦੀ ਪੂਰਨਮਾਸ਼ੀ ਨੂੰ ਹੁੰਦਾ ਤੇ ਕੱਤਕ ਜਿਹੜਾ ਵਾ ਵੈਸੇ ਪਹਿਲੇ ਸਮੇਂ ਦੇ ਵਿਚ ਪੁਰਾਤਨ ਸਮੇਂ ਦੇ ਵਿਚ ਮੰਨਿਆ ਜਾਂਦਾ ਸੀ ਕਿ ਕੱਤਕ ਨੂੰ ਜਿਹੜਾ ਬੱਚਾ ਪੈਦਾ ਹੁੰਦਾ ਉਹਨੂੰ ਮਨਹੂਸੀਅਤ ਨਾਲ ਦੇਖਿਆ ਜਾਂਦਾ ਸੀ, ਕੱਤਕ ਪੂਜਾ ਕੀਤੀ ਜਾਂਦੀ ਸੀ ਉਹਨੂੰ ਸ਼ੁੱਧ ਕਰਨ ਦੇ ਲਈ ਤਾਂ ਕਿ ਇਹ ਪਰਿਵਾਰ ਦੇ ਵਿਚ ਮਨਹੂਸੀਅਤ ਨਾ ਪੈਦਾ ਕਰ ਸਕੇ ਜਾਂ ਅੰਧ ਵਿਸ਼ਵਾਸ ਇਸ ਤਰ੍ਹਾਂ ਦੇ ਸਨ। ਮੈਂ ਸਮਝਦਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਜੋ ਉਹਨਾਂ ਦਾ ਜਨਮ ਆ ਉਹ ਕੱਤਕ ਨੂੰ ਹੋਣਾ ਇੱਕ ਬਹੁਤ ਵੱਡੀ ਜਿਹੜੀ ਸਾਡੀ ਧਾਰਨਾ ਬਣੀ ਸੀ ਕਿ ਇਸ ਦਿਨ ਜਿਹੜਾ ਉਹ ਪੂਜਾ ਪਾਠ ਦੇ ਨਾਲ ਹੀ ਬੱਚੇ ਨੂੰ ਸ਼ੁੱਧ ਕੀਤਾ ਜਾ ਸਕਦਾ, ਇਹ ਵੀ ਇੱਕ ਬਹੁਤ ਵੱਡਾ ਪਰਮਾਤਮਾ ਦਾ ਤੇ ਇੱਕ ਵਿਧਾਨ ਹੀ ਸੀ।
ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਕਿਉਂਕਿ ਜਿਹੜਾ ਕੱਤੇ ਦਾ ਮਹੀਨਾ ਨਾ ਇਹ ਮਹੀਨਾ ਕੰਮ ਦਾ ਮਹੀਨਾ ਹੁੰਦਾ, ਬਹੁਤ ਜਿਆਦਾ ਕੰਮ ਧੰਦੇ ਦਾ ਮਹੀਨਾ ਹੁੰਦਾ। ਸੋ ਇਸ ਮਹੀਨੇ ਨੂੰ ਤਾਂ ਜਿਹੜੇ ਹੈਗੇ ਆ ਕਿਉਂਕਿ ਅੱਜ ਕੱਲ ਤਾਂ ਟਰੈਕਟਰ ਵਗੈਰਾ ਖੇਤੀ ਦੇ ਸੰਦ ਬਹੁਤ ਕੁਛ ਆ ਗਿਆ, ਪਿਛਲੇ ਸਮਿਆਂ ਦੇ ਵਿਚ ਜਿਮੀਦਾਰਾਂ ਲਈ ਜੇ ਇਨ੍ਹਾਂ ਦਿਨਾਂ ਚ ਫਸਲ ਪਿੱਛੇ ਪਛੇਤੀ ਹੋ ਜਾਵੇ ਤੇ ਫਿਰ ਸਾਰੀ ਹਾੜੀ ਪਛੇਤੀ ਹੋ ਜਾਂਦੀ ਸੀ। ਸੋ ਇਨ੍ਹਾਂ ਦਿਨਾਂ ਨੂੰ ਬੜਾ ਬਿਜੀ ਜਿਹੜਾ ਸੀਗਾ ਵੀ ਇਨ੍ਹਾਂ ਦਿਨਾਂ ਦੇ ਵਿਚ ਕੋਈ ਵਿਹਲਾ ਨਹੀਂ ਸੀ ਹੁੰਦਾ। ਸੋ ਸਾਰੇ ਕੰਮ ਧੰਦੇ ਕਰਦੇ ਫਸਲਾਂ ਬੀਜਦੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਇਸੇ ਕਰਕੇ ਇਨ੍ਹਾਂ ਦਿਨਾਂ ਨੂੰ ਬਿਜੀ ਨੂੰ ਵਿਆਹ ਸ਼ਾਦੀ ਵੀ ਕੋਈ ਨਹੀਂ ਸੀ ਰੱਖਦਾ ਕੁਛ ਕਿਉਂਕਿ ਜਰੂਰੀ ਆਪਦੇ ਕੰਮ ਹੁੰਦੇ ਆ ਹਰ ਚੀਜ਼ ਨੂੰ ਤੇ ਜੇ ਤੇ ਕਿਸੇ ਦੇ ਬੱਚਾ ਵੀ ਜਨਮਦਾ ਉਹਨੂੰ ਵੀ ਤਾਂ 10-15 ਦਿਨ ਜਿਹੜਾ ਹੈਗਾ ਉਹ ਕੰਮ ਤੋਂ ਵਿਹਲੇ ਹੋਣਾ ਪਊਗਾ। ਤੇ ਅਸਲ ਤਾਂ ਸਾਨੂੰ ਲੱਗਦਾ ਵੀ ਇਹ ਕੰਮ ਦੀ ਜਿਹੜੀ ਹੈਗੀ ਆ ਜ਼ਿਆਦਾ ਇਨ੍ਹਾਂ ਦਿਨਾਂ ਦਾ ਬਿਜੀ ਹੋਣ ਕਰਕੇ ਵੀ ਇਨ੍ਹਾਂ ਦਿਨਾਂ ਨੂੰ ਹੋਇਆ। ਬਾਕੀ ਜਿਹੜਾ ਹੈਗਾ ਗੁਰੂ ਨਾਨਕ ਪਾਤਸ਼ਾਹ ਤੇ ਸਾਰਿਆਂ ਦੇ ਭਰਮ ਭੁਲੇਖੇ ਚੱਕਣ ਆਏ ਸੀ ਤੇ ਉਨ੍ਹਾਂ ਨੇ ਸਾਰਿਆਂ ਦੇ ਭਰਮ ਭੁਲੇਖੇ ਚੱਕੇ ਆ। ਜੰਮਣ ਮਰਨਾ ਉਹਦੇ ਹੁਕਮ ਵਿਚ ਆ ਤੇ ਇਹ ਤਾਂ ਕਿਸੇ ਦੇ ਕਹਿਣ ਦੇ ਉੱਤੇ ਨਹੀਂ ਹੋਣਾ ਵੀ ਕੋਈ ਕੱਤੇ ਚ ਜੰਮੇ ਜਾਂ ਕੋਈ ਮੱਗਰ ਚ ਜੰਮੇ ਜਾਂ ਕੋਈ ਫੱਗਣ ਚ ਜੰਮੇ, ਇਹ ਤਾਂ ਵਾਹਿਗੁਰੂ ਦੇ ਹੱਥ ਆ। ਜਦੋਂ ਉਹਦਾ ਹੁਕਮ ਹੋਇਆ ਹੁਕਮ ਜੰਮਣਾ ਤੇ ਹੁਕਮ ਦੇ ਵਿਚ ਹੀ ਮਰਨਾ, ਇਹ ਤਾਂ ਉਹਦਾ ਹੁਕਮ ਆ। ਗੁਰੂ ਨਾਨਕ ਪਾਤਸ਼ਾਹ ਨੇ ਇਸ ਮਹੀਨੇ ਵਿਚ ਅਵਤਾਰ ਧਾਰਿਆ, ਇੱਕ ਦੁਨੀਆਂ ਨੂੰ ਦੱਸਿਆ ਕਿ ਜਿਹੜੇ ਸਾਡੇ ਵਹਿਮ ਭਰਮ ਆ ਇਹ ਗਲਤ ਆ।
ਤੇ ਬਾਬਾ ਜੀ ਸਾਢੇ 500 ਸਾਲਾਂ ਦੇ ਵਿੱਚ ਜਿੰਨੀਆਂ ਰੌਣਕਾਂ ਆਪਾਂ ਦੇਖੀਆਂ, ਜਿਸ ਤਰ੍ਹਾਂ ਦੇ ਪ੍ਰਬੰਧ ਸਨ ਸਰਕਾਰਾਂ ਨੇ ਜਾਂ ਹਰ ਇੱਕ ਨੇ ਆਪਣੀ ਕੋਸ਼ਿਸ਼ ਕੀਤੀ ਕਿ ਇਸ ਨੂੰ ਬੜਾ ਖੂਬਸੂਰਤ ਤਰੀਕੇ ਦੇ ਨਾਲ ਮਨਾਇਆ ਜਾਏ, ਕਿਉਂਕਿ 500 ਸਾਲਾਂ ਦੇ ਵਿੱਚ ਉਸ ਤਰ੍ਹਾਂ ਦਾ ਪ੍ਰਬੰਧ ਸਾਡੇ ਕੋਲ ਜਾਂ ਉਸ ਤਰ੍ਹਾਂ ਦਾ ਪੈਸਾ ਜਾਂ ਉਸ ਤਰ੍ਹਾਂ ਦੇ ਸਾਡੇ ਕੋਲ ਆਧੁਨਿਕਤਾ ਨਹੀਂ ਸਰ। ਕੀ ਲੱਗਦਾ ਕਿ ਹਰ ਸਾਲ ਹੀ ਇੰਨੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਕਿ ਨਹੀਂ, ਕਿਉਂਕਿ ਆਪਾਂ ਜਦੋਂ ਅੰਕੜਿਆਂ ਦੇ ਵਿੱਚ ਪੈਂਦੇ ਹਾਂ ਕਿ 600 ਸਾਲਾਂ ਉਸ ਤੋਂ ਧੂਮਧਾਮ ਨਾਲ ਮਨਾਵਾਂਗੇ, ਕਿ ਹਰ ਸਾਲ ਹੀ ਬੜਾ ਖਾਸ ਹੈ ਗੁਰੂ ਪਾਤਸ਼ਾਹ ਜੀ?
ਸਾਡੇ ਵਾਸਤੇ ਹਰ ਖਾਸ ਹੀ ਹੈ, ਸਾਢੇ 500 ਤੋਂ ਪਹਿਲਾਂ ਵੀ ਦਿਹਾੜਾ ਇਸੇ ਤਰ੍ਹਾਂ ਮਨਾਉਂਦੇ ਸੀ ਤੇ ਹੁਣ ਵੀ ਉਸੇ ਤਰ੍ਹਾਂ ਮਨਾ ਰਹੇ ਹਾਂ। ਹਾਂ, ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਨੇ ਜ਼ਰੂਰ ਸਾਢੇ 500 ਸਾਲੇ ਨੂੰ ਜ਼ਿਆਦਾ ਪੈਸਾ ਖਰਚ ਕੇ 10-10 ਕਰੋੜ, 5-5 ਸੌ ਕਰੋੜ ਜਿਹੜਾ ਹੈਗਾ 100-100 ਕਰੋੜ ਪੰਡਾਲਾਂ ਤੇ ਲਾਇਆ, ਪਰ ਜਿਹੜੇ ਆਮ ਸ਼ਰਧਾਲੂ ਆ, ਆਮ ਲੋਕ ਆ, ਉਹ ਤੇ ਹਰ ਸਾਲ ਹੀ ਜਿਸ ਤਰ੍ਹਾਂ ਅੱਗੇ ਮਨਾਉਂਦੇ ਸੀ ਉਦਾਂ ਤਾਂ ਉਸੇ ਤਰ੍ਹਾਂ ਮਨਾਈ ਜਾਂਦੇ ਆ। ਉਹਨਾਂ ਵਾਸਤੇ ਅੱਗੇ ਨਾਲੋਂ ਵੀ ਵੱਧ ਉਤਸ਼ਾਹ, ਅੱਗੇ ਨਾਲੋਂ ਵੀ ਵੱਧ, ਕਿਉਂਕਿ ਸੰਗਤਾਂ ਦੀ ਆਵਾਜਾਈ ਵੀ ਅੱਗੇ ਨਾਲੋਂ ਵਧੀਆ, ਤੇ ਆਮ ਗੁਰਸੰਗਤਾਂ ਤੇ ਜਿੱਦਾਂ ਅੱਗੇ ਮਨਾਉਂਦੀਆਂ ਸੀ ਉਦੋਂ ਵੱਧ ਉਤਸ਼ਾਹ ਦੇ ਨਾਲ ਮਨਾ ਰਹੀ ਹਾਂ।
ਬਾਬਾ ਜੀ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੁੰਦਾ ਤੇ ਨਨਕਾਣਾ ਸਾਹਿਬ ਦੇ ਵਿਚ ਤਾਂਘ ਰਹਿੰਦੀ ਹੈ, ਸਾਡੀ ਅਰਦਾਸ ਦੇ ਵਿਚ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਗੁਰੂ ਧਾਮਾਂ ਦੇ ਦਰਸ਼ਨ ਵੀ ਹੋਣ ਤਾਂ ਅਸੀਂ ਉੱਥੇ ਸੇਵਾ ਵੀ ਕਰ ਸਕੀਏ। ਤਾਂ ਉਸ ਤੋਂ ਬਾਅਦ ਇੱਕ ਉਪਰਾਲਾ ਹੋਇਆ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁੱਲਿਆ, ਉਸ ਦੇ ਨਾਲ ਅਸੀਂ ਦਰਸ਼ਨ ਨਾਰੋਵਾਰ ਜਾ ਕੇ ਦਰਸ਼ਨ ਕਰ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰੂ ਧਾਮਾਂ ਦੇ। ਉਸ ਤੋਂ ਬਾਅਦ ਬੰਦ ਹੋਇਆ, ਉਸ ਤੋਂ ਬਾਅਦ ਫਿਰ ਜਿਹੜਾ ਕੱਲ ਸ਼ੁਰੂ ਕੀਤਾ ਗਿਆ, ਉਸ ਨੂੰ ਕਿਵੇਂ ਦੇਖਦੇ ਹੋ?
ਬਹੁਤ ਖੁਸ਼ੀ ਦੀ ਗੱਲ ਆ, ਕਿਸੇ ਨੇ ਲਾਂਘਾ ਕੱਲਾ ਕਰਤਾਰਪੁਰ ਦਾ ਨਹੀਂ, ਸਾਰੇ ਗੁਰੂ ਧਾਮਾਂ ਦੇ ਰਸਤੇ ਖੁੱਲਣੇ ਚਾਹੀਦੇ। ਉਧਰ ਵੀ ਬਹੁਤ ਇਹੋ ਜਿਹੇ ਲੋਕ ਆ ਜਿਹੜੇ ਉਧਰ ਬੈਠੇ ਆ, ਉਹ ਇਧਰਲੇ ਗੁਰੂ ਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ। ਇਹ ਚੀਜ਼ਾਂ ਖੁੱਲਣੀਆਂ ਚਾਹੀਦੀਆਂ। ਜਿਹੜੀ ਰੋਕ ਆ ਉਹ ਕ੍ਰਿਮੀਨਲ ਲੋਕਾਂ ਦੇ ਚਾਹੀਦੀ ਆ, ਮਾੜੀ ਸੋਚ ਵਾਲਿਆਂ ਤੇ ਚਾਹੀਦਾ। ਇਹ ਨੀ ਵੀ ਇਧਰ ਮਾੜਾ ਇੱਕ ਨੰਗੇ ਹੋ, ਇਸ ਕਰਕੇ ਜਿਹੜੇ ਸਰਦਾ ਸਤਿਕਾਰ ਵਾਲੇ ਉਹਨਾਂ ਨੂੰ ਵੀ ਰੋਕੀ ਰੱਖੀਏ। ਇਹ ਸਰਕਾਰਾਂ ਨੂੰ ਚਾਹੀਦਾ ਕਿ ਲਾਂਘੇ ਖੁੱਲਣਗੇ, ਲੋਕਾਂ ਦੀ ਆਵਾਜਾਈ ਖੁੱਲੂਗੀ, ਕੜੱਤਣ ਘਟੂਗੀ, ਆਪਸੀ ਪਿਆਰ ਵਧੂਗਾ ਤੇ ਲੜਾਈਆਂ ਝਗੜਿਆਂ ਚ ਇਹ ਮਸਲੇ ਹੱਲ ਨੀ ਹੋਣੇ। ਇਹ ਹੁਣ ਅਸੀਂ ਯੁੱਗ ਉਸ ਚੋ ਲੰਘ ਚੁੱਕੇ ਆ ਕਿ ਅਸੀਂ ਕਿਸੇ ਨੂੰ ਤੋਪਾਂ ਦੇ ਨਾਲ ਜਾਂ ਇੱਕ ਮੁਲਕ ਨੂੰ ਜਾਂ ਦੂਸਰਾ ਲੜਾਈ ਜੋਗੇ ਨਾ। ਇਹ ਇੱਕ ਗਲਤ ਪਰੰਪਰਾ ਜਿਹੜੀ ਹੈਗੀ ਪੈ ਚੁੱਕੀ, ਇਹਨੂੰ ਤੋੜਨਾ ਚਾਹੀਦਾ। ਆਪਣੇ ਮਿੱਤਰਤਾ ਦੇ ਹੱਥ ਦੋਨਾਂ ਦੇਸ਼ਾਂ ਨੂੰ ਅੱਗੇ ਵਧਾਉਣੇ ਚਾਹੀਦੇ ਆ। ਇਹ ਮਾਰ ਮਰਾਈਆ, ਅੱਤਵਾਦ, ਇਹਦੇ ਤੋਂ ਪਾਕਿਸਤਾਨ ਨੂੰ ਵੀ ਆਵਾਜ਼ ਆਉਣਾ ਚਾਹੀਦਾ ਤੇ ਸਾਨੂੰ ਸਾਰੀਆਂ ਸਰਕਾਰਾਂ ਨੂੰ, ਭਾਰਤ ਸਰਕਾਰ ਨੂੰ ਵੀ ਇਹਦੇ ਵਿਚ ਫਾਇਦਾ ਕਿ ਅਸੀਂ ਮਿਲ ਕੇ ਬੈਠੀਏ। ਸਾਡਾ ਜਿਹੜਾ ਖਰਚਾ ਅਸੀਂ ਜਿਹੜੀ ਹੈਗੀ ਆ ਫੌਜਾਂ ਤੇ ਕਰ ਰਹੇ ਹਾਂ, ਕਿਉਂ ਨਾ ਉਹ ਗਰੀਬੀ, ਭੁੱਖਮਰੀ ਤੇ ਹੋਰ ਜਿਹੜੀਆਂ ਸਾਡੀਆਂ ਹਾਲਾਤਾਂ ਦੇ ਵਿਚ ਸਾਡਾ ਸਮਾਜ ਏ, ਚਾਹੇ ਉਹ ਪਾਕਿਸਤਾਨ ਵਿਚ ਆ ਚਾਹੇ ਭਾਰਤ ਦੇ ਵਿਚ ਆ, ਉਹ ਵਿਦਿਆ ਤੋਂ ਵਾਂਝਾ, ਉਹ ਸਿਹਤ ਤੋਂ ਬਿਨਾ ਹਸਪਤਾਲਾਂ ਚ ਰੁੜ ਰਿਹਾ, ਬਹੁਤ ਕੁਛ ਇਹੋ ਜਿਹਾ ਕਰਨ ਵਾਲਾ ਜਿਹੜਾ ਅਸੀਂ ਸਾਰੇ ਰਲ ਕੇ ਕਰ ਸਕਦੇ ਹਾਂ। ਸੋ ਗੁਰੂ ਨਾਨਕ ਪਾਤਸ਼ਾਹ ਨੇ ਪਿਆਰ ਦਾ, ਸ਼ਾਂਤੀ ਦਾ ਪੈਗਾਮ ਦਿੱਤਾ, ਵੱਖ ਵੱਖ ਮੁਲਕਾਂ ਦੇ ਗਏ ਤੇ ਉਹਨਾਂ ਦੇ ਜੇ ਅਸੀਂ ਬਚਨਾਂ ਤੇ ਚੱਲਦੇ ਆ, ਉਹਨਾਂ ਦੇ ਅਸੀਂ ਫਾਲੋ ਕਰਦੇ ਆ, ਜੇ ਉਹਨਾਂ ਦੇ ਫਾਲੋਅਰ ਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਹੱਦਾਂ ਸਰਹੱਦਾਂ ਨੂੰ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਯੂਰਪ ਦੇ ਵਿਚ ਆ ਕਿ ਉਹਨਾਂ ਦੀਆਂ ਹੱਦਾਂ ਸਰਹੱਦਾਂ ਸਾਰਿਆਂ ਦੀਆਂ ਪਰ ਉਹਨਾਂ ਦੀਆਂ ਕੋਈ ਫੌਜਾਂ ਨੀ ਖੜੀਆਂ। ਸੋ ਬੜੇ ਪਿਆਰ ਨਾਲ ਇੱਕ ਮੁਲਕ ਦੇ ਦੂਸਰੇ ਮੁਲਕ ਜਾਂਦੇ ਆ, ਦੂਸਰੇ ਦੇ ਉਧਰ ਆ ਸਕਦੇ ਆ। ਸਾਨੂੰ ਵੀ ਜੇ ਅਸੀਂ ਕਹਿੰਦੇ ਆ ਕਿ ਉਹਨਾਂ ਤੋਂ ਯੂਰਪ ਤੋਂ ਸਬਕ ਲੈਣਾ ਚਾਹੀਦਾ, ਸਾਨੂੰ ਜਿਹੜਾ ਹੈ ਜਰਮਨੀ ਤੋਂ ਸਬਕ ਲੈਣਾ ਚਾਹੀਦਾ। ਉਹਨਾਂ ਨੇ ਉਹ ਜਿਹੜੀਆਂ ਦੂਸਰੇ ਵਿਸ਼ਵ ਯੁੱਧ ਦੇ ਵਿਚ ਦੁਆਰਾ ਬਣੀਆਂ ਸੀ ਉਹ ਵੀ ਉਹਨਾਂ ਨੇ ਢਾ ਦਿੱਤੀਆਂ ਤੇ ਸਾਨੂੰ ਵੀ ਇਹ ਜਿਹੜੀਆਂ ਹੈਗੀਆਂ ਹੱਦਾਂ ਸਰਹੱਦਾਂ ਖਤਮ ਕਰਕੇ ਖੁੱਲੇ ਦਰਸ਼ਨ ਦਿਦਾਰੇ ਉਹ ਵੀ ਆਉਣ ਤੇ ਅਸੀਂ ਵੀ ਜਾਈਏ, ਇਹ ਖੁੱਲਣੇ ਚਾਹੀਦੇ। ਸਾਡੀ ਤਾਂ ਇਹੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਯਾਤਰਾ ਕਰਦੇ ਨੇ, ਆਪਣਾ ਸਰੀਰ ਤਿਆਗਦੇ ਨੇ, ਤਾਂ ਉਸ ਤੋਂ ਬਾਅਦ ਵੀ ਇੱਕ ਵਿਵਾਦ ਦੋਨਾਂ ਪਾਸੇ ਹੁੰਦਾ ਕਿ ਜਿਹੜੇ ਮੁਸਲਮਾਨ ਭਾਈਚਾਰਾ ਉਹ ਕਹਿੰਦੇ ਸਾਡਾ ਪੀਰ ਆ ਤੇ ਹਿੰਦੂ ਭਾਈਚਾਰਾ ਕਹਿੰਦਾ ਸਾਡਾ ਗੁਰੂ ਆ। ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਆਪਾਂ ਸੁਣਨੇ ਆ ਸਾਕੀ ਦੇ ਵਿਚ ਕਿ ਚਾਦਰ ਦੇ ਜੋ ਫੁੱਲ ਜਾਂ ਉਸ ਤੋਂ ਬਾਅਦ ਚਾਦਰ ਨੂੰ ਵੀ ਵੱਖ ਕੀਤਾ ਜਾਂਦਾ, ਕੀ ਲੱਗਦਾ ਕਿ ਅਸੀਂ ਆਪਣਾ ਜਾਂ ਆਪਣੇ ਦੇ ਵਿਚ ਜਾਂ ਮੇਰਾ ਮੇਰੇ ਦੇ ਵਿਚ ਨਹੀਂ ਛੁੱਟੇ? ਉਸ ਤੋਂ ਬਾਅਦ ਵੀ ਗੁਰੂ ਮਹਾਰਾਜ ਨੇ ਇਨ੍ਹਾਂ ਸਾਨੂੰ ਸਿੱਖਿਆਵਾਂ ਦਿੱਤੀਆਂ, ਉਸ ਤੋਂ ਬਾਅਦ ਵੀ ਉਹੀ ਵਿਵਾਦ ਰਿਹਾ?
ਕਿਉਂਕਿ ਵਿਵਾਦ ਨੀ, ਇਹੀ ਤਾਂ ਕਹਿੰਦੇ ਪਿਆਰ ਸੀ, ਹਰ ਇੱਕ ਚਾਹੁੰਦਾ ਸੀ ਉਹਨੂੰ ਕਿ ਸਾਡਾ
ਜੀ
ਹਰ ਇੱਕ ਚਾਹੁੰਦਾ ਸੀ ਹਿੰਦੂ ਕਹਿੰਦੇ ਸਾਡਾ ਪੀਰ ਆ ਮੁਸਲਮਾਨ ਸਾਡਾ ਗੁਰੂ ਆ ਮੁਸਲਮਾਨ ਕਹਿੰਦੇ ਸਾਡਾ ਪੀਰ ਆ ਸਾਰੇ ਉਹਨਾਂ ਨੂੰ ਸਤਿਕਾਰ ਕਰਦੇ ਸੀ ਸਾਰੇ ਉਹਨੂੰ ਆਪਣਾ ਬਣਾਉਂਦੇ ਸੀ ਤੇ ਇਸੇ ਵਿਚੋਂ ਹੀ ਜਿਹੜਾ ਹੈ ਭਾਵੇਂ ਕਿਉਂਕਿ ਸਾਡੇ ਅੰਦਰ ਹਰ ਇੱਕ ਦੀ ਅੱਗੇ ਅਸੀਂ ਸਾਡੀ ਕਬਜ਼ਾ ਕਰਨ ਦੀ ਆਦਤ ਵੀ ਮੇਰਾ ਹੀ ਆ ਇਹ ਨੀ ਅਸੀਂ ਸੋਚਦੇ ਉਹ ਮੇਰਾ ਵੀ ਆ ਤੇ ਉਹਦਾ ਵੀ ਆ ਉਹ ਸਾਰਿਆਂ ਦਾ ਉਹ ਹਿੰਦੂਆਂ ਦਾ ਵੀ ਸੀ ਉਹ ਮੁਸਲਮਾਨਾਂ ਦਾ ਵੀ ਆ ਉਹ ਸਾਰਿਆਂ ਦਾ ਤੇ ਜਿਹੜਾ ਮਾਲਕ ਆ ਉਹ ਸਾਰਿਆਂ ਦਾ ਹੁੰਦਾ ਤੇ ਅਪੱਤਣ ਜਿਹੜੀ ਹੈਗੀ ਦਿਖਾਉਣੀ ਇਹ ਸਾਡੀ ਜਿਹੜੀ ਹੈਗੀ ਆ ਸਾਡੇ ਅੰਦਰ ਆ ਕਿ ਆਪਣਾ ਪਨ ਇਹ ਗੁਰੂ ਨਾਨਕ ਪਾਸ਼ੀ ਪਦ ਪ੍ਰਤੀ ਸਾਰਿਆਂ ਨੇ ਆਪਣਾ ਪਨ ਦਿਖਾਇਆ ਕਿ ਗੁਰੂ ਨਾਨਕ ਪਾਤਸ਼ਾਹ
ਰਜ਼ਾ ਤੋਂ ਬਾਹਰ ਨੀ ਰਹਿ ਸਕਦਾ ਨਾ ਕਿਸੇ ਨੂੰ ਮਾੜਾ ਕਹਿ ਸਕਦਾ ਉਹਦੀ ਰਜ਼ਾ ਤੋਂ ਬਾਹਰ ਨੀ ਰਹਿ ਸਕਦਾ ਨਾ ਕਿਸੇ ਨੂੰ ਮਾੜਾ ਕਹਿ ਸਕਦਾ ਚੌਵੀ ਘੰਟੇ ਛਾਂ ਬਣ ਕੇ ਚੌਵੀ ਘੰਟੇ ਛਾਂ ਬਣ ਕੇ ਉਹਦਾ ਸਿਰ ਤੇ ਹੱਥ ਰਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਤੇਰਾ ਪਾਣਾ ਜੋ ਬਾਬਾ ਬੋਲੀ ਜਾਵੇ ਹੱਥ ਵਿੱਚ ਫੜ ਕੇ ਤੱਕੜੀ ਸੱਚ ਦੀ ਤੇਰਾ ਹੀ ਤੇਰਾ ਤੋਲੀ ਜਾਵੇ ਤੇਰਾ ਹੀ ਤੇਰਾ ਤੋਲੀ ਜਾਵੇ ਮੈਂ ਹੱਕ ਕਿਸੇ ਦਾ ਰੱਖਣਾ ਨੀ ਮੈਂ ਹੱਕ ਕਿਸੇ ਦਾ ਰੱਖਣਾ ਨੀ ਮੈਨੂੰ ਮੇਰਾ ਹੱਕ ਦਵੇ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਇਹ ਦੁਨੀਆ ਦੇ ਤਾਣੇ ਬਾਣੇ ਭਲਾ ਜਗਤ ਦਾ ਤੇਰੇ ਪਾਣੇ ਇਹ ਦੁਨੀਆ ਦੇ ਤਾਣੇ ਬਾਣੇ ਭਲਾ ਜਗਤ ਦਾ ਤੇਰੇ ਪਾਣੇ ਕੀ ਸਮਝੇ ਜਗ ਰੂਪ ਸਰਾਬਾ ਤੇਰੀਆਂ ਦਾਤਾਂ ਤੂੰਓ ਜਾਣੇ ਉਹ ਭੁੱਲਾ ਨਾ ਕਦੇ ਨਾ ਉਹਦਾ ਭੁੱਲਾ ਨਾ ਕਦੇ ਨਾ ਉਹਦਾ ਮੈਨੂੰ ਐਸੀ ਮਤ ਦਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ
ਚੌਵੀ ਘੰਟੇ ਸੱਤੋ ਦਿਨ ਚੱਲਣ ਵਾਲਾ ਹਰਮਨ ਰੇਡੀਓ ਦੁਨੀਆ ਦੇ ਵੱਖ ਵੱਖ ਕੋਨਿਆਂ ਵਿੱਚ ਆਨੰਦ ਮਾਣ ਰਹੇ ਪੰਜਾਬੀਓ ਆਪ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀ ਹਰਮਨ ਰੇਡੀਓ ਦੇ ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈਆਂ
ਹੋਵੇ ਪੰਜਾਬ ਤੇ ਪਾਵੇਂ ਕੈਲੀਫੋਰਨੀਆ ਛੱਡ ਕਲਕੱਤਾ ਬੀਸੀ ਦੇ ਨਾਲ ਤਾਰਾ ਜੋੜ ਲੀਆਂ ਭਾਵੇਂ ਹੋਵੇ ਪੰਜਾਬ ਤੇ ਪਾਵੇਂ ਕੈਲੀਫੋਰਨੀਆ ਛੱਡ ਕਲਕੱਤਾ ਬੀਸੀ ਦੇ ਨਾਲ ਤਾਰਾ ਜੋੜ ਲੀਆਂ ਆਲ ਵਰਲਡ ਵਿੱਚ ਘੁੰਮਦੇ ਆਲ ਵਰਲਡ ਵਿੱਚ ਘੁੰਮਦੇ ਫਿਰ ਨੇ ਟਰੱਕ ਪੰਜਾਬੀਆਂ ਦੇ ਹੈ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਫਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਫਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਮੰਦਿਰ ਦਾ ਰਾਮਦਾਸ ਦੀ ਨਗਰੀ ਤੇ ਗੁਰੂ ਘਰ ਦੇ ਲੰਗਰ ਦਾ ਰਾਮਦਾਸ ਦੀ ਨਗਰੀ ਤੇ ਗੁਰੂ ਘਰ ਦੇ ਲੰਗਰ ਦਾ ਵਿੱਚ ਵਿਦੇਸ਼ਾਂ ਜੁੜਦੇ ਵਿੱਚ ਵਿਦੇਸ਼ਾਂ ਜੁੜਦੇ ਰਹਿਣ ਇਕੱਠ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ ਮੱਥਾ ਟੇਕਣ ਨੂੰ ਉਸ ਨਗਰੀ ਦੇ ਦਰਸ਼ਨ ਕਰਕੇ ਮੱਥਾ ਟੇਕਣ ਨੂੰ ਪਰ ਸੰਤਨ ਤਾੜੀ ਹੋ ਕੇ ਲੈ ਗਈ ਹੱਕ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਫਿਰ ਤੇ ਹੱਕ ਪੰਜਾਬੀਆਂ ਦੇ ਬਾਬਾ ਨਾਨਕਾ ਬਾਬਾ ਨਾਨਕਾ ਰੱਖੀ ਫਿਰ ਤੇ ਹੱਕ ਪੰਜਾਬੀਆਂ ਦੇ ਬਾਬਾ ਨਾਨਕਾ
ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਗੁਰਬਾਣੀ ਦੇ ਵਿੱਚ ਮਿਲਦੀਆਂ ਨੇ ਤੇ ਅਸੀਂ ਆਪਣਾ ਜੀਵਨ ਜਿਹੜਾ ਉਹ ਬਿਹਤਰ ਬਣਾਉਂਦੇ ਹਾਂ ਉਹਨਾਂ ਦੀਆਂ ਸਿੱਖਿਆਵਾਂ ਤੋਂ। ਕੋਈ ਦੁਖੀ ਜਦੋਂ ਗੁਰਬਾਣੀ ਨੂੰ ਸੁਣਦਾ ਤੇ ਉਹਦਾ ਦੁੱਖ ਦੂਰ ਹੁੰਦਾ। ਬਾਬਾ ਜੀ ਗੁਰਦੁਆਰਾ ਸਾਹਿਬ ਦੀ ਜਦੋਂ ਗੱਲ ਹੁੰਦੀ ਹੈ ਤੇ ਬਹੁਤ ਸਾਰੇ ਜਿਹੜੇ ਵਿਚਾਰ ਕੇ ਕਹਿ ਦਿੰਦੇ ਨੇ ਕਿ ਦਿਲ ਦੇ ਵਿੱਚ ਪਰਮਾਤਮਾ ਹੋਣਾ ਚਾਹੀਦਾ, ਗੁਰੂ ਘਰ ਜਾਇਆ ਜਾਂ ਸੇਵਾ ਕੀਤਾ ਕੋਈ ਫਰਕ ਨਹੀਂ ਪੈਂਦਾ। ਕਿਵੇਂ ਦੇਖਦੇ ਹੋ ਗੁਰੂਦੁਆਰਾ ਜਾਂ ਉੱਥੇ
ਉਹਨਾਂ ਜੀ ਨੇ ਕੁਛ ਨੀ ਕਰਨਾ ਹੁੰਦਾ ਤੇ ਕੋਈ ਗੱਲਾਂ ਬਹੁਤ ਹੁੰਦੀਆਂ ਜੋ ਅਸੀਂ ਚੱਲ ਕੇ ਬਾਣੀ ਕਹਿੰਦੀ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਕੇ ਹੋਏ ਲੇਤਾ। ਵੇ ਗੁਰੂ ਵੱਲ ਨੂੰ ਮੁੱਖ ਕਰਕੇ ਚੱਲਣ ਦਾ ਹੀ ਮਹਾਤਮ ਬਹੁਤ ਵੱਡਾ। ਉੱਥੇ ਜਾ ਕੇ ਦਰਸ਼ਨ ਕਰਨੇ, ਸੁਣਨਾ ਉਹ ਬਾਣੀ ਨੂੰ ਸੁਣਨਾ, ਜੇ ਉਹ ਸਮਝ ਪੈ ਜਾਏ ਸਾਡਾ ਜੀਵਨ ਬਦਲ ਸਕਦਾ। ਸੋ ਜਿਨ੍ਹਾਂ ਨੇ ਨਹਾਉਣਾ ਨੀ ਉਹ ਕਹਿੰਦੇ ਨਹਾਉਣ ਨੂੰ ਕੀ ਲੋੜ ਆ। ਬਾਣੀ ਕਹਿੰਦੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਪਏ ਅਰੋਗਾ। ਇਹ ਸਾਰਾ ਕੁਛ ਕਰਨਾ ਮਨ ਦੇ ਰੋਗ ਦੂਰ ਹੁੰਦੇ ਆ, ਤਨ ਦੇ ਰੋਗ ਜਿੱਥੇ ਦੂਰ ਹੁੰਦੇ ਆ। ਬਾਣੀ ਕਹਿੰਦੀ ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗ। ਗੁਰੂ ਦੀ ਸਰਨ ਵਿੱਚ ਜਾਣ ਦੇ ਨਾਲ ਕਰੋੜਾਂ ਜਿਹੜੇ ਹੈਗੇ ਆ ਵਿਘਨ ਪਾਪ ਉਹ ਸਾਡੇ ਰਸਤੇ ਚੋਂ ਦੂਰ ਹੋ ਜਾਂਦੇ ਆ। ਪ੍ਰਗਟੇ ਭਲੇ ਸੰਜੋਗ, ਭਲਿਆਂ ਦੇ ਨਾਲ ਸੰਜੋਗ ਜੁੜਦੇ ਆ। ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਕੇ ਗੁਰੂ ਘਰ ਜਾਂਦਾ ਤੇ ਬਖਸ਼ਿਸ਼ਾਂ ਮਿਲਦੀਆਂ ਰਹਿਮਤਾਂ, ਤੇ ਜਿਹਨੇ ਰਜਾਈ ਚ ਬੈਠੇ ਕਹੀ ਜਾਣਾ ਵੀ ਕੀ ਲੋੜ ਆ ਉੱਥੇ ਕਿਹੜਾ ਕੋਈ ਰੱਬ ਨੇ ਡੰਗ ਫੜੀ ਆ, ਉੱਠੋ ਜਾਂ ਨਾ ਪੁੱਟੋ ਇਹ ਤਾਂ ਆਪਣੀ ਮਰਜ਼ ਆ। ਜਿਨ੍ਹਾਂ ਨੂੰ ਅੰਦਰੋਂ ਜਗਾਉਂਦਾ, ਜਿਨ੍ਹਾਂ ਦੇ ਅੰਦਰ ਤੜਫ ਆ, ਉਹ ਜਾਗਦੇ ਵੀ ਆ, ਜਾਂਦੇ ਵੀ ਆ, ਨਹਾਉਂਦੇ ਵੀ ਆ, ਚਾਹੇ ਬਰਫ਼ ਪਈ ਹੋਵੇ, ਚਾਹੇ ਠੰਡ ਹੋਵੇ, ਚਾਹੇ ਗਰਮੀ ਹੋਵੇ, ਉਹ ਆਪਣਾ ਨਿਯਮ ਗੁਰੂ ਪ੍ਰਤੀ ਆਪਣੇ ਆਪ ਨੂੰ ਜਿਹੜਾ ਹੈ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਨਿਤਨੇਮ ਵੀ ਕਰਦੇ ਆ ਤੇ ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ ਆ। ਸੋ ਕੋਈ ਕੀ ਕਹਿੰਦਾ ਉਹਦੇ ਆਪਣੇ ਵਿਚਾਰ ਹੋ ਸਕਦੇ, ਪਰ ਗੁਰੂ ਪਾਤਸ਼ਾਹ ਤਾਂ ਸਾਨੂੰ ਇਹ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਇਸ਼ਨਾਨ ਕਰਨਾ ਚਾਹੀਦਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਆ, ਤਾਂ ਕਿ ਉਹ ਰੱਬੀ ਪਿਆਰ ਸਾਡੇ ਅੰਦਰ ਵੀ ਪੈਦਾ ਹੋ ਜਾਵੇ।
ਤਨ ਤੇ ਮਨ ਰੋਗ ਦੀ ਤੁਸੀਂ ਗੱਲ ਕੀਤੀ ਆ, ਤੇ ਅੱਜ ਤਨ ਦੇ ਰੋਗਾਂ ਦੇ ਬਹੁਤ ਸਾਰੇ ਮਾਹਰ ਡਾਕਟਰ ਨੇ, ਪਰ ਹੁਣ ਮਨ ਦੇ ਡਾਕਟਰ ਵੀ ਜਿਹੜੇ ਕੁਝ ਆਉਣ ਲੱਗ ਗਏ ਨੇ, ਕਿ ਮਨ ਦੀਆਂ ਬਿਮਾਰੀਆਂ ਤੇ ਹੁਣ ਰਿਸਰਚ ਹੋਣੀ ਸ਼ੁਰੂ ਕੀਤੀ, ਕਿਉਂਕਿ ਬਹੁਤ ਸਾਰ ਪਹਿਲਾਂ ਤੇ ਮੰਨਿਆ ਹੀ ਨਹੀਂ ਸੀ ਜਾਂਦਾ ਕਿ ਤਨ ਦੀ ਬਿਮਾਰੀ ਨੂੰ ਹੀ ਵੱਡੀ ਮੰਨਿਆ ਜਾਂਦਾ ਸੀ। ਅੱਜ ਜੇ ਡਿਪਰੈਸ਼ਨ ਜਾਂ ਐਨਐਕਸਟੀ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਅਸੀਂ ਬਿਮਾਰੀਆਂ ਨੇ ਜਿਹੜੀਆਂ ਮਨ ਦੀਆਂ ਨੇ,
ਜਿਹੜੀਆਂ ਮਨ ਅਸਲ ਵਿਚ ਰੋਗ ਮਨ ਤੋਂ ਹੀ ਸ਼ੁਰੂ ਹੁੰਦੇ ਆ, ਚਾਹੇ ਉਖਾਣ ਨਾ ਹੋ ਜਾਣ, ਚਾਹੇ ਪੀਣ ਨਾ ਹੋ ਜਾਣ, ਚਾਹੇ ਸਾਡੇ ਵਿਚਾਰਾਂ ਦੇ ਨਾਲ ਸ਼ੁਰੂ ਹੋ ਜਾਣ। ਸੋ ਮਨ ਰੋਗੀ ਹੁੰਦਾ ਤੇ ਫਿਰ ਸਰੀਰ ਵੀ ਰੋਗੀ ਹੋ ਜਾਂਦਾ, ਤੇ ਮਨ ਮੈਲਾ ਤੇ ਫਿਰ ਉਹਨੂੰ ਸਾਰਾ ਕੁਛ ਮੈਲਾ ਦੇਖਦਾ, ਮਨ ਦੇ ਉੱਤੇ ਸਾਰੀ ਸ੍ਰਿਸ਼ਟੀ ਹੈ। ਸੋ ਮਨ ਜਿਹੜਾ ਹੈ ਉਹਦੀ ਪਵਿੱਤਰਤਾ ਸ਼ੁੱਧਤਾ ਰੱਬੀ ਬਾਣੀ ਹੈ, ਕਿਉਂਕਿ ਤੁਰਕੀ ਬਾਣੀ ਆਈ ਤੇ ਨਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾਵਾਂ ਨੂੰ ਕਹਿੰਦੇ ਨਾ ਚਿੰਤਾ ਤੇ ਚਿਤਾ, ਜਿਹੜਾ ਇਨਸਾਨ ਚੇਤਾ ਦੇ ਉੱਤੇ ਪਿਆ ਉਹਨੂੰ ਤਾਂ ਅੱਗ ਲਾਓ ਤੇ ਇੱਕ ਵਾਰੀ ਸੜ ਜੂਗਾ, ਪਰ ਜਿਹੜਾ ਬੰਦਾ ਚਿੰਤਾ ਦੇ ਵਿੱਚ ਆ ਉਹ ਦਿਨ ਵੀ ਛੱਡਦਾ ਤੇ ਰਾਤ ਵੀ ਛੱਡਦਾ। ਸੋ ਜਿਹੜੀ ਅੰਦਰ ਦੇ ਰੋਗ ਜਿਹੜੇ ਆ ਸਾਡੇ ਮਨ ਦੇ ਰੋਗ ਆ, ਉਹ ਸਰੀਰ ਦੇ ਰੋਗਾਂ ਨਾਲੋਂ ਵੀ ਜ਼ਿਆਦਾ ਪੀੜਾ ਦੇਣ ਵਾਲੇ ਤੇ ਜ਼ਿਆਦਾ ਗਹਿਰੇ ਹੁੰਦੇ ਆ। ਕਈ ਸਰੀਰ ਦੇ ਰੋਗ ਮਨ ਦੇ ਰੋਗਾਂ ਕਰਕੇ ਹੀ ਉਹ ਸਰੀਰ ਦੇ ਉੱਤੇ ਆ ਜਾਂਦੇ ਆ।
ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਪਾਂ ਉਹਨਾਂ ਨੂੰ ਪੜ੍ਹਨੇ ਆ ਜਾਂ ਉਹਨਾਂ ਦੀਆਂ ਸਾਖੀਆਂ ਨੂੰ ਸੁਣਨੇ ਆ, ਕਿ ਉਹਨਾਂ ਦਾ ਅਲੌਕਿਕ ਤਰੀਕਾ ਸੀ ਦੁਨੀਆਂ ਨੂੰ ਸਮਝਾਉਣ ਦਾ, ਤੇ ਅੱਜ ਵੀ ਬਹੁਤ ਥਾਈ ਜਿਹੜੀਆਂ ਲੇਖਕਾਂ ਨਾਲ ਲਿਖਿਆ ਜਾਂਦਾ ਗੁਰੂ ਨਾਨਕ ਪਾਤਸ਼ਾਹ ਦੀ ਅੱਜ ਦੀ ਵੀ ਲੋੜ ਹੈ ਆ ਅੱਜ ਵੀ, ਕਿਉਂਕਿ ਦਸਵੇਂ ਪਾਤਸ਼ਾਹ ਜੀ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਗੁਰੂ ਦਾ ਜੋ ਰੁਤਬਾ ਦਿੱਤਾ, ਅੱਜ ਵੀ ਉਹ ਗੁਰੂ ਸਾਨੂੰ ਵਾਰ ਵਾਰ ਸਿੱਖਿਆਵਾਂ ਦੇ ਰਿਹਾ। ਕੀ ਲੱਗਦਾ,
ਕਿਉਂਕਿ ਅੱਜ ਜੋ ਵਿਸ਼ਵ ਦਾ ਅਸੀਂ ਦੇਖਿਆ ਦੁਨੀਆਂ ਭਰ ਦੇ ਵਿਚ, ਯੂਰਪ ਦੇ ਵਿਚ ਦੁਨੀਆਂ ਦੇ 200 ਤੋਂ ਵੱਧ ਮੁਲਕ ਇਕੱਠੇ ਹੋਏ ਪਰਿਆਵਰਣ ਦੇ ਵਿਸ਼ੇ ਦੇ ਉੱਤੇ ਹਵਾ ਪਾਣੀ ਦੀ ਸੰਭਾਲ ਵਾਸਤੇ, ਸਾਰਿਆਂ ਨੇ ਤਹੱਈਆ ਕੀਤਾ ਕਿ ਇੰਨੀ ਅਸੀਂ ਜਿਹੜਾ ਹੈਗਾ ਪੋਲੂਸ਼ਨ ਘਟਾਉਣਾ ਇੰਨਾ ਕਰਾਂਗੇ। ਸੋ ਗੁਰੂ ਪਾਤਸ਼ਾਹ ਨੇ 500 ਸਾਲ ਪਹਿਲਾਂ ਤੋਂ ਵੱਧ ਸਮੇਂ ਤੋਂ ਪਹਿਲਾਂ ਸਾਨੂੰ ਉਪਦੇਸ਼ ਦਿੱਤਾ ਸੀ ਕਿ ਤੁਹਾਡਾ ਕੁਦਰਤ ਨਾਲ ਰਿਸ਼ਤਾ ਕੀ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੇ ਅਸੀਂ ਗੁਰੂ ਪਾਤਸ਼ਾਹ ਨੇ ਜੋ ਸਨਮਾਨ ਸਾਨੂੰ ਗੁਰਬਾਣੀ ਚ ਦਿੱਤਾ, ਜੇ ਅਸੀਂ ਉਹ ਸਨਮਾਨ ਗੁਰਬਾਣੀ ਨੂੰ ਦੇ ਦਈਏ, ਉਹ ਸਨਮਾਨ ਅਸੀਂ ਆਪਣੇ ਪ੍ਰੈਕਟੀਕਲ ਰੂਪ ਚ ਦੇ ਰਹੀਏ, ਤੇ ਅੱਜ ਸਾਰਾ ਵਿਸ਼ਵ ਖੇਲੇ ਸਗਲ ਜਗਤ, ਸਾਰਾ ਸੰਸਾਰ ਹੱਸਦਾ ਖੇਲਦਾ ਰਹਿ ਸਕਦਾ। ਅੱਜ ਸੰਸਾਰ ਖੇਲ ਨਹੀਂ ਰਿਹਾ, ਸੰਸਾਰ ਰੋ ਰਿਹਾ। ਇਸੇ ਕਰਕੇ ਦੁਨੀਆਂ ਭਰ ਦੇ ਜਿਹੜੇ ਮੁਲਕ ਇਕੱਠੇ ਹੋ ਕੇ, ਰਾਜੇ ਮਹਾਰਾਜੇ ਇਕੱਠੇ ਹੋ ਕੇ ਸਾਰੇ ਦੁਨੀਆਂ ਭਰ ਦੇ, ਤੇ ਇਸ ਵਾਸਤੇ ਇਕੱਠੇ ਹੋਏ ਕਿ ਅਸੀਂ ਪੋਲੂਸ਼ਨ ਨੂੰ ਘਟਾਈਏ। ਤੇ ਪੋਲੂਸ਼ਨ ਇਕੱਲੇ ਕਿਸੇ ਦੀ ਬਾਦਸ਼ਾਹ ਦੀ ਕੋਠੀ ਦੇ ਵਿਚ ਸੁੱਚ ਨਹੀਂ ਹੁੰਦਾ, ਜਾਂ ਕਿ ਮੋਦੀ ਸਾਹਿਬ ਅੰਦਰੋਂ ਸੁੱਚ ਬੰਦ ਕਰਨਗੇ ਤੇ ਪੋਲੂਸ਼ਨ ਘਟ ਜੂਗਾ। ਉਹ ਘਟਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ। ਬਾਣੀ ਕਹਿੰਦੀ ਜਿੱਥੇ ਜਾਏ ਬਹੀਏ ਭਲਾ ਕਹੀਏ। ਜੇ ਸਾਡੇ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਅਸੀਂ ਹੋਰ ਕਿਸੇ ਦੀ ਨਹੀਂ ਵੀ ਮੰਨਦੇ, ਤੇ ਸਾਨੂੰ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ। ਤੇ ਗੁਰੂ ਦੀ ਅਸੀਂ ਗੱਲ ਮੰਨਾਂਗੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਦੇ ਅਸੀਂ ਪਾਤਰ ਬਣਾਂਗੇ। ਗੁਰੂ ਸਾਨੂੰ ਰਸਤਾ ਦੱਸਦੇ ਆ, ਚੱਲਣਾ ਸਾਡਾ ਫਰਜ਼ ਆ। ਜੇ ਅਸੀਂ ਚੱਲਾਂਗੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਵੀ ਆਉਣਗੀਆਂ, ਤੇ ਸਾਰਾ ਕੁਛ ਜਿਹੜਾ ਹੈਗਾ ਅੱਜ ਵੀ ਜਿਹੜੀ ਹੈਗੀ ਆ ਗੁਰਬਾਣੀ ਦੀ ਓਨੀ ਗੁਰਬਾਣੀ ਓਨੀ ਸਾਰਥਕ ਆ ਜਿੰਨੀ ਉਸ ਵੇਲੇ ਸੀ। ਅੱਜ ਵੀ ਉਹੀ ਲੋੜ ਆ ਓਨੀ ਆ, ਕਿਉਂਕਿ ਬਾਣੀ ਜਿਨ੍ਹਾਂ ਜਿੱਥੇ ਜਿੱਥੇ ਪਹੁੰਚਦੀ ਹੈ, ਜਿਨ੍ਹਾਂ ਜਿਨ੍ਹਾਂ ਹਿਰਦਿਆਂ ਚ, ਉਨ੍ਹਾਂ ਨੂੰ ਸਮਝ ਆ ਗਈ। ਅੱਜ ਵੀ ਵਿਸ਼ਵ ਜਿਹੜਾ ਹੈ ਉਹ ਬਾਣੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ ਕੇ ਪ੍ਰਦੂਸ਼ਣ ਮੁਕਤ ਹੋ ਸਕਦਾ।
ਚਲੋ ਭਾਈ, ਕਲਯੁਗ ਦੀ ਗੱਲ ਕਰਨੇ, ਕਲਯੁਗ ਦੇ ਅਵਤਾਰ ਜੋ ਗੁਰੂ ਨਾਨਕ ਪਾਤਸ਼ਾਹ ਹੀ ਮੰਨਿਆ ਜਾਂਦਾ ਕਿ ਉਹਨਾਂ ਨੇ ਜੋ ਪਾਪ ਸੀ, ਜੋ ਪਖੰਡ ਸੀ, ਜੋ ਅੰਧ ਵਿਸ਼ਵਾਸ ਸੀ, ਉਹਨਾਂ ਨੂੰ ਦੂਰ ਕੀਤਾ। ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦੇ ਵਿਚ, ਸਾਖੀਆਂ ਦੇ ਵਿਚ ਇਹ ਵੀ ਆਉਂਦਾ ਕਿ ਉਦੋਂ ਵੀ ਬੁਰੇ ਲੋਕ ਸਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਵਸਦੇ ਰਹਿਣ, ਤਾਂ ਉਸ ਤੋਂ ਬਾਅਦ ਇੱਕ ਚੰਗੇ ਲੋਕ ਸੀ ਜਿਨ੍ਹਾਂ ਨੂੰ ਕਿਹਾ ਸੀ ਉਜੜ ਜਾਓ ਕਿ ਜਿਹੜੀ ਚੰਗਿਆਈ ਉਹ ਫੈਲੇ। ਕੀ ਲੱਗਦਾ ਕਿ ਸਮੇਂ ਸਮੇਂ ਦੇ ਉੱਤੇ ਚੰਗੇ ਬੁਰੇ ਲੋਕ ਹੁੰਦੇ ਰਹਿੰਦੇ ਨੇ, ਉਹਨਾਂ ਦੇ ਨਾਲ ਡੀਲ ਕਰਨਾ ਜਾਂ ਉਹਨਾਂ ਨੂੰ ਸਮਝਾਉਣਾ ਜਾਂ ਉਹਨਾਂ ਨੂੰ ਜਿਹੜਾ ਉਸ ਪਾਸੇ ਨੂੰ ਲੈ ਕੇ ਜਾਣਾ ਜਿੱਥੋਂ ਬੁਰਿਆਈ ਖਤਮ ਹੋਵੇ, ਕਿੰਨਾ ਕੁ ਔਖਾ ਲੱਗਦਾ, ਕਿਉਂਕਿ ਦਿਨ ਬ ਦਿਨ ਇਸ ਚੀਜ਼ ਦੇ ਵਿੱਚ ਵੱਧ ਰਹੀ ਹੈ ਮਤ।
ਕਿਉਂਕਿ ਇਹ ਚੀਜ਼ ਜਦੋਂ ਵੀ ਕੋਈ ਚੀਜ਼ ਕੋਈ ਮਹਾਂਪੁਰਸ਼ ਰਹਿਬਰ ਅਵਤਾਰ ਆਉਂਦੇ ਆ ਤੇ ਉਹਦੇ ਨਾਲ ਗਾਂ ਦੀ ਗਾਂ ਨਵੀਂ ਪੀੜੀ ਆਈ ਜਾਂਦੀ ਹੈ। ਜੇ ਅਸੀਂ ਪਹਿਲਿਆਂ ਨੂੰ ਸਮਝਾਤਾ, ਜਿਹੜੇ ਨਵੇਂ ਆਏ ਉਹਨਾਂ ਨੂੰ ਵੀ ਤਾਂ ਸਮਝਾਉਣਾ ਪਊਗਾ। ਜੇਕਰ ਅਸੀਂ ਨਵਿਆਂ ਨੂੰ ਨਹੀਂ ਸਮਝਾਵਾਂਗੇ ਤੇ ਫਿਰ ਉਹੀ ਹਾਲਾਤ ਬਣ ਜਾਣਗੇ। ਸੋ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਆਪ ਇਸ ਦੁਨੀਆਂ ਤੇ ਸੀ, ਉਹਨੇ ਬਾਬਰ ਵਰਗਿਆਂ ਨੂੰ ਜਾਬਰ ਕਿਹਾ, ਰਾਜੇ ਸੀ ਮੁਕੱਦਮ ਕੁੱਤੇ ਜਿਹੋ ਜੀ ਉਸ ਵੇਲੇ ਦੀ ਰਾਜਨੀਤਿਕ ਅਵਸਥਾ ਸੀ, ਉਹਦੇ ਉੱਤੇ ਉਹਨਾਂ ਨੇ ਟਿੱਪਣੀਆਂ ਕੀਤੀਆਂ। ਸੋ ਉਹਨਾਂ ਨੇ ਜਿੰਨੇ ਉਸ ਸਮੇਂ ਫਿਰ ਦਸਵੇਂ ਪਾਤਸ਼ਾਹ ਤਿੱਕਰ ਜਿੰਨਾ ਸਮਾਂ ਸਾਰੀਆਂ ਸਾਡੀਆਂ ਜਿੰਨੀਆਂ ਵੀ ਪਾਤਸ਼ਾਹੀ ਆਈਆਂ ਉਹਨਾਂ ਨੇ ਆਪਣੀ ਡਿਊਟੀ ਨਿਭਾਈ, ਲੋਕਾਂ ਨੂੰ ਜਗਾਇਆ। ਗਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਾਣੀ ਸਾਨੂੰ ਬਖਸ਼ ਕੇ ਗਏ ਕਿ ਇਸ ਰਾਹ ਦੇ ਉੱਤੇ ਚੱਲ ਕੇ ਗੁਰਸਿੱਖ ਨੇ ਜੀਵਨ ਸਫਲ ਕਰਨਾ। ਸੋ ਗੁਰਬਾਣੀ ਦਾ ਪ੍ਰਚਾਰ ਕਿੱਥੋਂ ਕੁ ਤਿੱਖਰ ਹੋਇਆ ਤੇ ਕਿੱਥੋਂ ਕੁ ਤਿੱਕਰ ਹੋਣਾ ਚਾਹੀਦਾ, ਇਹਦੀ ਵਿਚਾਰਨ ਦੀ ਲੋੜ ਆ। ਜੇ ਗੁਰਬਾਣੀ ਦਾ ਸੁਨੇਹਾ ਵਿਸ਼ਵ ਦੇ ਵਿਚ ਚਲਿਆ ਜਾਂਦਾ ਜਿਸ ਤਰੀਕੇ ਦੇ ਨਾਲ ਸਾਨੂੰ ਇਹ ਬਖਸ਼ਿਸ਼ ਆਈਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਤੋਂ ਲੇਟੈਸਟ ਸਰਵ ਪ੍ਰਮਾਣਿਤ ਧਰਮ ਹੈ ਦੁਨੀਆਂ ਭਰ ਦੇ ਵਿਚ ਵਿਸ਼ਵ ਦੇ ਵਿਚ। ਪਰ ਜਿਸ ਤਰੀਕੇ ਦੇ ਨਾਲ ਇਹ ਰੱਬੀ ਬਾਣੀ ਦੁਨੀਆਂ ਚ ਜਾਣੀ ਚਾਹੀਦੀ ਉਸ ਤਰੀਕੇ ਨਾਲ ਗਈ ਨੀ, ਤੇ ਇਸੇ ਕਰਕੇ ਇਹ ਹਾਲਾਤ ਆ। ਜਿਦਨ ਦੁਨੀਆਂ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਅਟਲ ਸਚਾਈ ਆ ਤੇ ਜਰੂਰ ਜਿਹੜਾ ਹੈਗਾ ਵਿਸ਼ਵ ਜਿਹੜਾ ਹੈਗਾ ਇਹਦੇ ਤੋਂ ਬਾਹਰ ਆਊਗਾ, ਕਿਉਂਕਿ ਇਹ ਜਿਹੜਾ ਹੈਗਾ ਜਿਹੜੇ ਗੁਰੂ ਮਹਾਰਾਜ ਸੀ ਉਹ ਆਪ ਚੱਲ ਚੱਲ ਕੇ ਉਹਨਾਂ ਥਾਵਾਂ ਤੇ ਗਏ, ਚਾਹੇ ਉਹ ਮੱਕਾ ਮਦੀਨਾ ਸੀ, ਚਾਹੇ ਉਹ ਜਗਨਨਾਥ ਮੰਦਿਰ ਸੀ, ਚਾਹੇ ਉਹ ਹਰਿਦੁਆਰ ਸੀ, ਚਾਹੇ ਜਿਹੜਾ ਗ੍ਰਹਿ ਸੂਰਜ ਗ੍ਰਹਿਣ ਵਾਸਤੇ ਜਿਹੜਾ ਹੈ ਕੁਰੂਕਸ਼ੇਤਰ ਦੀ ਧਰਤੀ ਤੇ ਗਏ, ਚਾਹੇ ਉਹ ਅਚਲ ਬਟਾਲੇ ਗਏ, ਸਿੱਧਾਂ ਦੇ ਨਾਲ ਗੋਸ਼ਟਾਂ ਕੀਤੀਆਂ, ਜਿੱਥੇ ਜਿੱਥੇ ਵੀ ਕੋਈ ਧਾਰਮਿਕ ਸਮਾਗਮ ਹੁੰਦੇ ਸੀ, ਧਾਰਮਿਕ ਲੋਕ ਇਕੱਠ ਹੁੰਦੇ ਸੀ, ਉੱਥੇ ਆਪ ਜਾਂਦੇ ਸੀ। ਅੱਜ ਵੀ ਸਾਨੂੰ ਲੋੜ ਆ ਕਿ ਜਿੱਥੇ ਜਿੱਥੇ ਦੁਨੀਆਂ ਦੇ ਵਿਚ ਚਰਚਾ ਹੋ ਰਹੀ ਹੈ ਉੱਥੇ ਗੁਰੂ ਮਹਾਰਾਜ ਦਾ ਸੰਦੇਸ਼ ਪਹੁੰਚੇ, ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਜ ਵੀ ਜਗਤ ਜਲੰਦੇ ਨੂੰ ਬਚਾਉਣ ਵਾਸਤੇ ਉਹਨਾਂ ਦੇ ਵਿਚਾਰ ਉਹਨਾਂ ਦਾ ਸਿਧਾਂਤ ਸਾਰਥਕ ਆ, ਅੱਜ ਵੀ ਵਿਸ਼ਵ ਨੂੰ ਗੁਰਬਾਣੀ ਦੇ ਆਸੇ ਅਨੁਸਾਰ ਚੱਲ ਕੇ ਬਚਾਇਆ ਜਾ ਸਕਦਾ।
ਤੁਸੀਂ ਗੱਲ ਕੀਤੀ ਕਿ ਪਰਮਾਤਮਾ ਦਾ ਜੋ ਵਿਚਾਰ ਆ ਉਹ ਵੱਖ ਵੱਖ ਦੇਸ਼ਾਂ ਤੱਕ ਪਹੁੰਚਿਆ, ਇਸੇ ਜਗ੍ਹਾ ਤੇ ਸੁਲਤਾਨਪੁਰ ਲੋਧੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਹ ਪਵਿੱਤਰ ਵਹੀ ਚੋ ਪ੍ਰਗਟ ਹੁੰਦੇ ਨੇ ਤੇ ਜੋ ਮੂਲ ਮੰਤਰ ਦਾ ਪਾਠ ਜੋ ਸਾਨੂੰ ਦਿੰਦੇ ਨੇ ਉਸ ਤੋਂ ਸ਼ੁਰੂਆਤ ਹੁੰਦੀ ਮੰਗਲਾ ਚਰਨ ਤੋਂ, ਤਾਂ ਇੱਥੋਂ ਹੀ ਉਦਾਸੀਆਂ ਗੁਰੂ ਨਾਨਕ ਪਾਤਸ਼ਾਹ ਜੀ ਜੋ ਯਾਤਰਾਵਾਂ ਕਰਦੇ ਨੇ ਜਿੱਥੇ ਸਿੱਖਿਆਵਾਂ ਫੈਲਾਉਂਦੇ ਨੇ, ਇਸ ਅਸਥਾਨ ਨੂੰ ਸੁਲਤਾਨਪੁਰ ਲੋਧੀ ਨੂੰ ਕਿਵੇਂ ਤੁਸੀਂ ਦੇਖਦੇ ਹੋ, ਕਿਉਂਕਿ ਤੁਸੀਂ ਲੰਮਾ ਅਰਸਾ ਸੇਵਾ ਨਿਭਾਉਂਦੇ ਹੋ।
ਗੁਰੂ ਪਾਤਸ਼ਾਹ ਨੇ ਇਸ ਧਰਤੀ ਨੂੰ ਬਹੁਤ ਵੱਡਾ ਮਹਾਤਮ ਦੇ 14 ਸਾਲ 9 ਮਹੀਨੇ 13 ਦਿਨ ਰਹੇ, ਇੱਥੇ 13-13 ਦੇ ਤੋਲ ਬੋਲੇ, ਇੱਥੇ ਉਹਨਾਂ ਨੇ ਬੇਈ ਬੇਈ ਟੁੱਬੀ ਲਾਈ, ਰੱਬੀ ਬਾਣੀ ਉਚਾਰਨ ਕੀਤੀ, ਇੱਥੇ ਉਦਾਸੀਆਂ ਦਾ ਆਰੰਭ ਕੀਤਾ। ਸੋ ਅਸਥਾਨ ਜਿੱਥੇ ਪਾਤਸ਼ਾਹ ਨੇ ਚਰਨ ਪਾਲਤੇ ਉਹ ਤਾਂ ਸਾਡੇ ਵਾਸਤੇ ਸਤਿਕਾਰਯੋਗ ਆ, ਪਰ ਉਹਨਾਂ ਤੋਂ ਸਿੱਖਿਆ ਲੈ ਕੇ ਅਸੀਂ ਕਿੰਨਾ ਕੁ ਉੱਤੇ ਚੱਲ ਰਹੇ ਹਾਂ ਇਹਦੀ ਲੋੜ ਆ। ਸੋ ਅੱਜ ਵੀ ਬਹੁਤ ਲੋੜ ਆ ਕਿ ਅਸੀਂ ਉਹਨਾਂ ਦੇ ਦਿੱਤੇ ਹੋਏ ਜਿਹੜੇ ਸਿਧਾਂਤ ਆ ਉਹਨਾਂ ਨੂੰ ਅਪਣਾ ਸਕੀਏ। ਕਾਫੀ ਯਤਨ ਹੋਇਆ ਤੇ ਬਹੁਤ ਕੁਛ ਅਜੇ ਕਰਨ ਵਾਲਾ ਰਹਿੰਦਾ।
ਜਾਂਦੇ ਜਾਂਦੇ ਬਾਬਾ ਜੀ ਸੰਗਤਾਂ ਨੂੰ, ਕਿਉਂਕਿ ਪ੍ਰਗਟ ਦਿਹਾੜਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਉਹਨੂੰ ਕਿਵੇਂ ਸਾਨੂੰ ਮਨਾਉਣਾ ਚਾਹੀਦਾ, ਕਿਉਂਕਿ ਅਸੀਂ ਆਉਂਦੇ ਹਾਂ ਦਰਸ਼ਨ ਕਰਨੇ ਆ, ਕਈ ਵਾਰ ਨੌਜਵਾਨ ਆਉਂਦੇ ਨੇ ਉਹ ਬਹੁਤ ਵੱਡੀ ਵੱਡੀ ਆਵਾਜ਼ ਦੇ ਵਿੱਚ ਉਹ ਗੀਤ ਵੀ ਲਾਉਂਦੇ ਆਉਂਦੇ ਨੇ, ਕਿਹਾ ਜਾਂਦਾ ਕਿਸ ਤਰ੍ਹਾਂ ਸਾਨੂੰ ਮਨਾਉਣਾ ਚਾਹੀਦਾ ਜਿਸ ਦੇ ਨਾਲ ਸਾਨੂੰ ਕੁਝ ਘਰ ਦੇ ਵਿੱਚ ਲੈ
ਗੁਰੂ ਪਾਤਸ਼ਾਹ ਦੇ ਸਰਦਾ ਸਤਿਕਾਰ ਨਾਲ ਮਨਾਉਣਾ ਚਾਹੀਦਾ, ਜੇ ਆਉਂਦੇ ਹਾਂ ਤੇ ਸਰਦਾ ਭਾਵਨਾ ਨਾਲ ਆਉਣਾ ਚਾਹੀਦਾ। ਨਗਰ ਕੀਰਤਨਾਂ ਦੇ ਵਿੱਚ ਵੀ ਸਾਨੂੰ ਜਿਹੜੀ ਹੈਗੀ ਆ ਗੁਰੂ ਮਹਾਰਾਜ ਦੇ ਜਿਹੜੇ ਹੈਗੇ ਨਿਮਰਤਾ ਦੇ ਨਾਲ ਪਿਆਰ ਨਾਲ ਆਉਣਾ ਚਾਹੀਦਾ, ਤੇ ਜਿਹੜੇ ਇਹ ਦਿਹਾੜੇ ਆ ਇਹ ਸਾਡੇ ਵਾਸਤੇ ਤੇ ਸਾਡੀ ਆਉਣ ਵਾਲੀਆਂ ਪੀੜੀਆਂ ਵਾਸਤੇ ਪ੍ਰੇਰਣਾ ਦਾਇਕ ਹੁੰਦੇ ਆ ਜੇਕਰ ਇਸ ਨੂੰ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਅਰੇਂਜ ਕਰਦੇ ਆ। ਸੋ ਸਾਨੂੰ ਚਾਹੀਦਾ, ਸਰਕਾਰਾਂ ਨੂੰ ਵੀ ਚਾਹੀਦਾ, ਪ੍ਰਸ਼ਾਸਨ ਨੂੰ ਵੀ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਇੱਥੇ ਆਣ ਕੇ ਕੋਈ ਅਸੀਂ ਗੰਦ ਨਾ ਪਾਈਏ, ਕੂੜਾ ਨਾ ਸਿੱਟੀਏ, ਵਾਤਾਵਰਨ ਖਰਾਬ ਨਾ ਕਰੀਏ, ਤੇ ਕੋਸ਼ਿਸ਼ ਚਾਹੀਦੀ ਹੈ ਕਿ ਅਸੀਂ ਗੁਰੂ ਦੀ ਯਾਦ ਦੇ ਨਾਲ ਜੁੜ ਕੇ ਇਹਨੂੰ ਮਨਾਈਏ ਯਾਦ ਨੂੰ। ਤੇ ਬਾਬੇ ਨਾਨਕ ਨੇ 3 ਗੱਲਾਂ ਸਾਨੂੰ ਕਹੀਆਂ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਸਕੋ, ਉਹਦੇ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ।
ਬਾਬਾ ਜੀ ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ।
ਪਿਆਰੇ ਸਰੋਤਿਓ, ਬਾਬਾ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਉਹ ਸਾਰੀਆਂ ਸਾਨੂੰ ਸਾਂਝਾ ਪਾਈਆਂ। ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਬਾਰੇ ਵੀ ਗੱਲ ਹੋਈ, ਵਾਤਾਵਰਨ ਬਾਰੇ ਵੀ ਗੱਲ ਹੋਈ ਤੇ ਵਹੀਂ ਦੀ ਸੇਵਾ ਬਾਰੇ ਵੀ ਗੱਲ ਹੋਈ। ਪ੍ਰੋਗਰਾਮ ਨੂੰ ਇਸੇ ਤਰੀਕੇ ਦੇ ਨਾਲ
ਦੁਨੀਆ ਚੱਲੇ ਹੋਵੇ ਬੱਲੇ ਬੱਲੇ ਤੇਰੇ ਸਿਰਤੇ ਦੁਨੀਆ ਚੱਲੇ ਤੇਰੇ ਸਿਰਤੇ ਬੱਲੇ ਬੱਲੇ ਤੇਰੇ ਸਿਰਤੇ ਹੱਥ ਸਿਰਤੇ ਜਦ ਤੱਕ ਤੇਰਾ ਹੱਥ ਸਿਰਤੇ ਜਦ ਤੱਕ ਤੇਰਾ ਦੁੱਖ ਨਾ ਨੇੜੇ ਹੋਏ ਬਾਬਾ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਮੇਰਾ ਸਤਿਗੁਰ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਉੱਚਾ ਸਭ ਤੋਂ ਦਰ ਤੇਰਾ ਅਸੀਂ ਤੇਰੇ ਦਰ ਤੇ ਬੈਠੇ ਆ
ਨਾਨਕ ਨਾਨਕ ਨਾਨਕ
ਆਪਣੇ ਹੱਥੀ ਕੁਝ ਵੀ ਪਾ ਦੇ ਝੋਲੀ ਅੱਡ ਕੇ ਬੈਠੇ ਆ
ਨਾਨਕ ਨਾਨਕ ਨਾਨਕ
ਵਾਹਿਗੁਰੂ
ਉੱਚਾ ਸਭ ਤੋਂ ਦਰ ਤੇਰਾ ਅਸੀਂ ਤੇਰੇ ਦਰ ਤੇ ਬੈਠੇ ਆ ਆਪਣੇ ਹੱਥੀ ਕੁਝ ਵੀ ਪਾ ਦੇ ਝੋਲੀ ਅੱਡ ਕੇ ਬੈਠੇ ਆ ਜਿਸ ਜਾਇਆ ਉਸ ਕਿਰਪਾ ਸਦਕੇ
ਜਿਸ ਜਾਇਆ ਉਸ ਕਿਰਪਾ ਸਦਕੇ ਇਸ ਲਾਇਕ ਹਾਂ ਹੋਏ ਬਾਬਾ ਬਾਬਾ
ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਮੇਰਾ ਸਤਿਗੁਰ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਸ਼ਿਕਸ਼ਤ ਹਾਂ ਕਿ ਦੁਨੀਆ ਜਿੱਤ ਲੂੰ ਤੇਰੀ ਮੈਂ ਆਲਮ ਦਾ ਸੇਵਕ ਹਾਂ ਔਕਾਤ ਨਿਕ ਮੇਰੀ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਾਵਣਾ
ਨਾਨਕ ਨਾਨਕ ਨਾਨਕ
ਤੇਰੀ ਹਾਂ ਤੇ ਆਵਣਾ ਤੇਰੀ ਹਾਂ ਤੇ ਜਾਵਣਾ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਾਵਣਾ ਤੇਰੀ ਹਾਂ ਤੇ ਆਵਣਾ ਤੇਰੀ ਹਾਂ ਤੇ ਜਾਵਣਾ ਜਿਸ ਪਾਇਆ ਨਾ ਤਰਦਾ ਜਾਂਦਾ
ਜਿਸ ਪਾਇਆ ਨਾ ਤਰਦਾ ਜਾਂਦਾ ਇਸ ਬਾਣੀ ਵਿੱਚ ਸਭ ਕੋਏ ਬਾਬਾ ਬਾਬਾ
ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਮੇਰਾ ਸਤਿਗੁਰ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ ਬਾਬਾ ਨਾਨਕ ਮੇਰੇ ਨਾਲ ਮੈਨੂੰ ਰੋਕ ਨਹੀਂ ਸਕਦਾ ਕੋਈ
ਵਾਰ ਜਾਇਏ ਤੇ ਤੋਂ ਵਾਰੇ ਵਾਰੇ ਧੰਨ ਗੁਰੂ ਨਾਨਕ। धन गुरु नानक जी
आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
आ गया तुहाडा ताया आस्ट्रेलिया दे ब्रिस्बेन चो ओ आजो आजो ताया जी वेलकम ताया आज रात साडे कोल ही रहना पऊ थोनू ओ मैं आ ता गया मैं ता नींद इंडिया आले गद्दे ते आउंदी आ इथो किथों मिलू इंडिया आले गद्दे लो ताया आपा ले आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू मंजे धार्मिक फोटवां चादरां साइकिल चूल्हे दातियां रंबे कई सब कुछ एथो मिलू ताया जी लाया ता तू मेरी टेंशन ही दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा लिया फिर पता लिखा फिर पंजाबी फर्नीचर दा लिखो फिर 2A 130 किंगस्टन रोड अंडरवुड ब्रिस्बेन आ कॉल कर लियो ताया जी 0404-000-536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture ओ भतीज करे यहाँ आजो ताया जी लंघ आओ ओ भतीज तेरा दा घर ही बड़ा सजाया पिया बड़ा वधिया रंग कीता भाई बाहर टैला भी चमकाईया पईया नवा लिया करो नहीं ताया जी मैं घर पुराने नू रेनोवेट करवाया अपने मेलबर्न वाले PSD रेनोवेशन तो PSD रेनोवेशन जी हाँ PSD रेनोवेशन जिन्हां कोल ने बेस्ट कारपेंटर्स पेंटर्स प्लम्बर्स इलेक्ट्रीशियन टाइलर नाल ही नाल प्लस्टर्ड फेंसिंग कारपेट एंड रूफिंग भी कर देने वाह भाई वाह जी हाँ घर च किसी भी तरह की रेनोवेशन लई कॉल करो परविंदर सिंह होरां नू 0425335100 PSD रेनोवेशन मेलबोर्न
जी स्टूडियो पेश करता है सलमान खान फिल्म्स डायरेक्टेड बाय महेश मांजरेकर अंतिम द फाइनल ट्रूथ।
अब अपुन अलग है, अपुन टिका रहे। इस दुनिया में कुछ नहीं टिकता सिवाय प्लास्टिक के।
वो आप ऐसा समझो कि अपुन प्लास्टिक।
फिल्म में काम कर रहे हैं सलमान खान, आयुष शर्मा, महिमा मकवाना और प्रज्ञा जायसवाल। रिलीजिंग ऑस्ट्रेलिया वाइड 25th of November सिनेमाज नियर यू।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश। चलो फिर चलते हैं एचके किड्स।
एचके किड्स, ह्यूज रेंज ऑफ किड्स ट्रेडिशनल एंड वेस्टर्न वियर। बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, ते किसे भी रेंज दे। ट्रेडिशनल एंड वेस्टर्न वियर, तुसी सानू साडे फेसबुक पेज ते फॉलो भी कर सकदे हो। एचके किड्स,
एचके किड्स, जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसे कॉल कर सकदे हो जितेंद्र सिंह जी नू 448-586-314 ते या 451-909-0005 ते, या तुसे विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो।
एचके किड्स।
रोटी हजम नहीं होंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
ਵਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। माइग्रेशन एजेंट रजिस्ट्रेशन नंबर 0851410।
10 to 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਤਮੀਜ਼ ਨਹੀਂ, ਤਮੀਜ਼ ਨਹੀਂ, ਹੁਣ ਮੈਂ ਵੀ ਚੇਂਜ, ਮੈਨੂੰ ਲੱਗੇ ਜ਼ਮਾਨਾ ਜਾਲੀ, ਮੈਂ ਰਾਜਾ 420 ਨਹੀਂ, ਪਹਿਲਾਂ ਚੱਕਦੀ ਸੀ ਕਾਲ ਮੇਰਾ ਰਾਊਂਡ ਦ ਕਲੋਕ, ਹੁਣ ਫੋਨ ਤੂੰ ਮੇਰਾ ਜਿਵੇਂ ਕਰਤਾ ਬਲੌਕ, ਨਾਲੇ ਕੱਲ ਰਾਤ ਦੀ ਤੇਰੀ ਵੀਡੀਓ ਦੇਖ ਕੇ ਸਨੈਪਚੈਟ ਤੇ ਹੋ ਗਿਆ ਮੈਂ ਸ਼ੌਕ।
ho gayi bas meri bas yup yup mainu sach sach das sach tu thodi thodi pachtani te honi tenu yaad meri thodi thodi aandi te honi
lo kari kari tenu meri yaad bina ni ho ji sachi dassi sachi dassi mainu sohni hai sachi sachi dassi sachi dassi mainu sohni hai lo kari kari tenu meri yaad sardaan di ho ji sachi dassi sachi dassi mainu sohni hai sachi sachi dassi sachi dassi mainu sohni hai
come on mainu sach sach das sach das give it back mane nafrat nafrat kinni vaari soche assi tenu leke javanga main bangkok hun regi hasrat hasrat tenu likhe maine khat likhe khat par tu paar kiti har 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 yup hun tu stress kare mainu mere pyar te tu jadon kare shak hun te mere ch pehla varga oh prem nahi no prem game jive sada kuch same nahi same na hun tenu shak main jadon tere to dur jab nale main vi tenu karda blame nahi na ho gayi bas meri bas yup yup mainu sach sach das sach tu thodi thodi pachtani te honi tenu yaad meri thodi thodi aandi te honi
जो दिस है अंबर तारे किन ओए चीते चीतन हारे रोशनिया दी पालकी दा बूहा खोल रहे चमक चमक के तारे नानक नानक बोल रहे चमक चमक के तारे नानक नानक बोल रहे ए चानण दे बन जा रे जो वेखण दे विच एक लग दे मैनू चिट्टे चिट्टे तारे गुरु नानक जी दे सिख लग दे मैनू चिट्टे चिट्टे तारे गुरु नानक जी दे सिख लग दे चानण दी टकसाल है जिथे वजदान हद ना जियो नानक आज जुगा जियो नानक आज जुगा जियो ਹਨੇਰਾ ਫੈਲਣ ਲੱਗਦਾ ਹੋ ਜਾਂਦੇ ਪ੍ਰਕਾਸ਼ਮਈ ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ ਇਹ ਜਾਤ ਪਾਤ ਤੋਂ ਉੱਤੇ ਤੇ ਆਪਸ ਵਿੱਚ ਇੱਕ ਮਿਕ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਨਾਨਕ ਜੀ ਦੇ ਸਿੱਖ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਅਸੀਂ ਹੀ ਭੁੱਲੇ ਭਟਕੇ ਹਾਂ ਉਸ ਨੂੰ ਹੈ ਸਭ ਯਾਦ ਜਿਓ ਨਾਨਕ ਆਦ ਜੁਗਾ ਜਿਓ ਨਾਨਕ ਆਦ ਜੁਗਾ ਜਿਓ ਤੋ ਪਹਿਰ ਵੈਰਾਗ ਜਿਹਾ ਕੋਈ ਅੰਦਰੇ ਅੰਦਰ ਰਿਸਦਾ ਹੈ ਮੈਨੂੰ ਹਰ ਇੱਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿਸਦਾ ਹੈ ਮੈਨੂੰ ਹਰ ਇੱਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿਸਦਾ ਹੈ ਤੇਰੀ ਮਿਹਰ ਨੇ ਅੰਮ੍ਰਿਤ ਕਰ ਦੇਣੇ ਜੋ ਆਵਾ ਗੌਣ ਚ ਬਿਖ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਹਰ ਜੀਵ ਦੀ ਮੰਜ਼ਿਲ ਇੱਕੋ ਹੀ ਹੈ ਰਸਤਾ ਗੁਰ ਪ੍ਰਸਾਦ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ ਬੈਠ ਕੇ ਜਪੀਏ ਨਾਮ ਤੇਰਾ ਸਮਰੱਥ ਬਾਬਾ ਤੂੰ ਹੀ ਸਿਰਜਣ ਮੇਟਣ ਵਾਲਾ ਸਭ ਕੁਝ ਤੇਰੇ ਹੱਥ ਬਾਬਾ ਸਭ ਕੁਝ ਤੇਰੇ ਹੱਥ ਬਾਬਾ ਤੂੰ ਹੀ ਸੱਚਾ ਬਾਬਲ ਹੈ ਸਭ ਤੇਰੀ ਹੀ ਔਲਾਦ ਜੀਓ ਨਾਨਕ ਆਜ ਜੁਗਾ ਜੀਓ ਨਾਨਕ ਆਜ ਜੁਗਾ ਜੀਓ ਨਾਨਕ ਆਜ ਜੁਗਾ ਜੀਓ ਨਾਨਕ ਆਜ ਜੁਗਾ ਜੀਓ
ਹਾਂਜੀ ਪਿਆਰਿਓ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਗੱਲਬਾਤ ਜਿਹੜੀ ਚੱਲ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਦਰਭ ਦੇ ਵਿੱਚ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਨੇ ਜੋ ਲੰਮਾ ਅਰਸਾ ਇੱਥੇ ਸੇਵਾ ਨਿਭਾਈ ਹੈ ਸੁਲਤਾਨਪੁਰ ਲੋਧੀ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਸੰਤ ਸੁਖਜੀਤ ਸਿੰਘ ਜੀ ਸੀਚੇਵਾਲ ਜਿਨ੍ਹਾਂ ਨੇ ਨਾਲ ਹੋ ਕੇ ਉਹ ਸੇਵਾ ਦੇ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਸੰਗਤਾਂ ਨੂੰ ਨਾਲ ਲੈ ਕੇ ਤੇ ਇਸ ਸੇਵਾ ਦੇ ਕਾਰਜਾਂ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਉਹਨਾਂ ਨਾਲ ਵੀ ਗੱਲਬਾਤ ਕਰਨੇ ਆਪਾਂ ਇਸ ਸੰਦਰਭ ਦੇ ਵਿੱਚ ਬਾਬਾ ਜੀ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ
ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਕਿਉਂਕਿ ਕਰਮਾਂ ਵਾਲਿਆਂ ਨੂੰ ਇਹ ਦਿਨ ਮਿਲਦਾ ਹੈ ਹਰ ਇਨਸਾਨ ਦੀ ਜ਼ਿੰਦਗੀ ਸਾਸਾਂ ਤੇ ਸਵਾਸਾਂ ਤੇ ਆਧਾਰਿਤ ਆ ਔਰ ਉਹ ਕਰਮਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਇਸ ਗੁਰਪੁਰਬ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਨੂੰ ਸਮਝਣ ਉਹਨਾਂ ਦੇ ਪਿਆਰ ਨੂੰ ਸਮਝਣ ਤੇ ਇਸ ਧਰਤੀ ਦੇ ਉੱਤੇ ਜੋ ਉਹਨਾਂ ਦੀਆਂ ਵਾਈਬ੍ਰੇਸ਼ਨ ਹਨ ਉਹਨਾਂ ਨੂੰ ਮਹਿਸੂਸ ਕਰਨ ਦਾ ਸੁਭਾਗ ਮਿਲਿਆ ਹੈ ਇਹ ਬਹੁਤ ਕਰਮਾਂ ਵਾਲੀ ਧਰਤੀ ਹੈ ਗੁਰੂ ਸਾਹਿਬ ਨੇ ਇਸ ਧਰਤੀ ਦੀ ਚੋਣ ਕੀਤੀ ਹੈ ਔਰ ਲੰਬਾ ਸਮਾਂ ਤਕਰੀਬਨ ਪੌਣੇ 15 ਸਾਲ ਉਹਨਾਂ ਨੇ ਇਸ ਧਰਤੀ ਦੇ ਉੱਤੇ ਗੁਜ਼ਾਰੇ ਨੇ ਉਹਨਾਂ ਦੇ ਨਾਲ ਸਿੱਖ ਧਰਮ ਦੀਆਂ ਬਹੁਤ ਵੱਡੀਆਂ ਸ਼ਖਸੀਅਤਾਂ ਮਹਾਨ ਹਸਤੀਆਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਧਰਮ ਦੇ ਪਹਿਲੇ ਸਿੱਖ ਬੇਬੇ ਨਾਨਕੀ ਉਹਨਾਂ ਦਾ ਨਿਵਾਸ ਸਾਰੀ ਉਮਰ ਇੱਥੇ ਰਿਹਾ ਭਾਈਆ ਜੈ ਰਾਮ ਜੀ ਦਾ ਨਿਵਾਸ ਰਿਹਾ ਮਾਤਾ ਸੁਲੱਖਣੀ ਜੀ ਉਹਨਾਂ ਦਾ ਨਿਵਾਸ ਇੱਥੇ ਰਿਹਾ ਇੱਥੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਉਹਨਾਂ ਦਾ ਜਨਮ ਹੋਇਆ ਭਾਈ ਮਰਦਾਨਾ ਜੀ ਇੱਥੇ ਰਹੇ ਨੇ ਭਾਈ ਭਗੀਰਥ ਜੀ ਇੱਥੇ ਰਹੇ ਨੇ ਮਹਿਤਾ ਕਾਲੂ ਮਾਤਾ ਤ੍ਰਿਪਤਾ ਜੀ ਉਹ ਵੀ ਇੱਥੇ ਆਉਂਦੇ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਤੋਂ ਬਾਅਦ ਵੀ ਗੁਰੂ ਸਾਹਿਬਾਨਾਂ ਦੇ ਚਰਨ ਇਸ ਧਰਤੀ ਤੇ ਪਏ ਨੇ ਔਰ ਜਿੰਨੀਆਂ ਵੀ ਗੁਰਸਿੱਖ ਇਤਿਹਾਸ ਦੇ ਵਿੱਚ ਜਿਨ੍ਹਾਂ ਦੇ ਜ਼ਿਕਰ ਮਿਲਦੇ ਨੇ ਉਹ ਗੁਰਸਿੱਖਾਂ ਦਾ ਸਬੰਧ ਸਿੱਧੇ ਤੌਰ ਤੇ ਸੁਲਤਾਨਪੁਰ ਨਾਲ ਜੁੜਿਆ ਰਿਹਾ ਚਾਹੇ ਉਹ ਕਿਸੇ ਯਾਤਰਾ ਦੌਰਾਨ ਆਏ ਨੇ ਕਿਉਂਕਿ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਦੇ ਚਰਨ ਪੈਂਦੇ ਨੇ ਗੁਰਸਿੱਖ ਦੇ ਅੰਦਰ ਇੱਕ ਖਿੱਚ ਹੁੰਦੀ ਹੈ ਕਿ ਮੈਂ ਉਸ ਜਗ੍ਹਾ ਜ਼ਰੂਰ ਜਾਣਾ ਭਾਵੇਂ ਕੋਈ ਆਲਾ ਕਿਸਮ ਦੇ ਇਲਾਕੇ ਵਿਚ ਰਹਿੰਦਾ ਹੋਵੇ ਆਲਾ ਕਿਸਮ ਦੇ ਘਰ ਵਿਚ ਰਹਿੰਦਾ ਹੋਵੇ ਆਲਾ ਕਿਸਮ ਦੇ ਕਿਸੇ ਦੇਸ਼ ਵਿਚ ਰਹਿੰਦਾ ਹੋਵੇ ਪਰ ਉਹਦੀ ਅੰਦਰੂਨੀ ਖਿੱਚ ਹੈ ਵੀ ਮੈਂ ਉਥੇ ਜ਼ਰੂਰ ਜਾਣਾ ਜਿੱਥੇ ਗੁਰੂ ਨਾਨਕ ਦੇਵ ਜੀ ਰਹੇ ਹੈ ਸੋ ਇਹ ਕਰਮਾਂ ਵਾਲੀ ਧਰਤੀ ਹੈ ਇਹ ਨਦੀ ਪਵਿੱਤਰ ਵੇਈ ਜਿਹਦੀ ਲੰਬਾਈ ਤਕਰੀਬਨ 165 ਕਿਲੋਮੀਟਰ ਹੈ ਸੁਲਤਾਨਪੁਰ ਤੋਂ ਉਪਰਲੇ ਪਾਸੇ 124 ਕਿਲੋਮੀਟਰ ਹੈ 35 ਕਿਲੋਮੀਟਰ ਥੱਲੜੇ ਪਾਸੇ ਨੂੰ ਹੈ ਇਹ ਬਿਆਸ ਦੇ ਕੰਢੇ ਤੋਂ ਹੀ ਉਤਪੰਨ ਹੁੰਦੀ ਹੈ ਔਰ ਬਿਆਸ ਦੇ ਵਿਚ ਹੀ ਜਾ ਕੇ ਇਹ ਸਮਾ ਜਾਂਦੀ ਹੈ ਔਰ ਇਹਦਾ ਇਤਨਾ ਇਤਿਹਾਸ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਭਗਤੀ ਦਾ ਸਥਾਨ ਇਹ ਬਣਿਆ ਰਿਹਾ ਕਿਉਂਕਿ ਉਹ ਅੰਮ੍ਰਿਤ ਵੇਲੇ ਇਸ ਨਦੀ ਦੇ ਕਿਨਾਰੇ ਆਉਂਦੇ ਰਹੇ ਇੱਥੇ ਗੁਰਸਥਾਨ ਸੁਸ਼ੋਭਿਤ ਨੇ ਔਰ ਇਸ ਨਦੀ ਦੀ ਦਾ ਨਿੱਘ ਮਾਨਣ ਦਾ ਇਸ ਪਾਣੀ ਨੂੰ ਸਪਰਸ਼ ਕਰਨ ਦਾ ਇਹਦੇ ਨਾਲ ਮਤਲਬ ਇੱਕ ਮਿੱਕ ਹੋਣ ਦਾ ਸਾਨੂੰ ਸੁਭਾਗ ਮਿਲਿਆ ਹੈ, ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਅੱਜ ਇਹ ਬਹੁਤ ਹੀ ਮਹੱਤਵਪੂਰਨ ਇੱਕ ਕੇਂਦਰ ਬਿੰਦੂ ਹੈ ਸਿੱਖ ਧਰਮ ਦਾ। ਜਦ ਵੀ ਕੋਈ ਗੁਰਸਿੱਖ ਦੂਰ ਦੁਰਾਡੇ ਤੋਂ ਆਉਂਦਾ ਉਹ ਇਸ ਜਗ੍ਹਾ ਤੇ ਜ਼ਰੂਰ ਆਉਂਦਾ। ਭਾਰਤ ਦੇ ਰਾਸ਼ਟਰਪਤੀ ਇੱਥੇ ਦੋ ਵਾਰ ਆਏ ਨੇ, ਹੋਰ ਅਨੇਕਾਂ ਲੋਕ ਜਿਹੜੇ ਉੱਚ ਸ਼ਖਸੀਅਤਾਂ ਦੇ ਮਾਲਕ ਨੇ ਉਹ ਜ਼ਰੂਰ ਸੁਲਤਾਨਪੁਰ ਪਹੁੰਚੇ ਨੇ। ਤੇ ਮੈਂ ਸਮਝਦਾ ਕਿ ਗੁਰਸੰਗਤ ਨੂੰ ਇਹ 552ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਉਚੇਚੇ ਤੌਰ ਤੇ ਸਮਾਂ ਕੱਢ ਕੇ ਸੁਲਤਾਨਪੁਰ ਲੋਧੀ ਆਉਣਾ ਚਾਹੀਦਾ। ਔਰ ਇੱਥੇ ਜਿੱਥੇ ਅਸੀਂ ਮਤਲਬ ਇਸ ਧਰਤੀ ਦੇ ਨਿੱਘ ਨੂੰ ਮਾਨਣਾ ਹੈ, ਉੱਥੇ ਕੁਛ ਨਾ ਕੁਛ ਆਪਣੀ ਜ਼ਿੰਦਗੀ ਦੀ ਅਮਿੱਟ ਛਾਪ ਅਸੀਂ ਛੱਡ ਕੇ ਜਾਈਏ, ਕੁਛ ਨਾ ਕੁਛ ਯੋਗਦਾਨ ਪਾ ਕੇ ਜਾਈਏ। ਜਿਸ ਤਰ੍ਹਾਂ ਨਿਰਮਲ ਕੁਟੀਆ ਦੇ ਵਿੱਚ ਮੈਂ ਖੜਾ ਹਾਂ, ਮੇਰੀ ਨਾ ਪਿਛਲੀ ਸਾਈਡ ਦੇ ਉੱਤੇ ਇਹ ਕਲਾਕ੍ਰਿਤੀਆਂ ਨੇ, ਇਹ ਬੜੀ ਵੱਡੀ ਆਰਟਿਸਟ ਹੈ ਲੜਕੀ ਅਰਪਣਾ ਕੌਰ, ਉਸ ਦੇ ਦਿਲ ਦਿਮਾਗ ਦੀ ਕਾਢ ਹੈ ਕਿ ਮੈਂ ਗੁਰੂ ਸਾਹਿਬਾਨ ਦੇ ਜਿਸ ਤਰ੍ਹਾਂ ਉਹ ਚਿੱਤਰ ਬਣਾਉਂਦੇ ਨੇ, ਇਸ ਤਰ੍ਹਾਂ ਹੀ ਉਸ ਨੇ ਇਮੇਜੀਨੇਸ਼ਨ ਦੇ ਤੌਰ ਤੇ ਇੱਕ ਸਵਾਲ ਜਾਂ ਇੱਕ ਦਰਸ਼ਨਾਂ ਵਾਸਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਮਤਲਬ ਉਹਨਾਂ ਦੀ ਸੁਰਤ ਜਿਹੜੀ ਆ ਉਹ ਕੱਲੇ ਸਿਮਰਨ ਤੇ ਰਹੀ ਹੈ ਤੇ ਲਗਾਤਾਰ ਉਹ ਇਹ ਚੱਲਦੇ ਰਹੇ ਨੇ ਦੁਨੀਆਂ ਦੇ ਸੁਧਾਰ ਵਾਸਤੇ ਤੇ ਲਗਾਤਾਰ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਉਹਦੇ ਗੁਣ ਗਾਉਂਦੇ ਰਹੇ ਨੇ। ਉਹਨਾਂ ਨੇ ਕਲਾਕ੍ਰਿਤੀਆਂ ਬਣਾਈਆਂ 550 ਸਾਲੇ ਨੂੰ ਸਮਰਪਿਤ ਕਰਕੇ ਤੇ ਉਹ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਦੇ ਵਿੱਚ ਸਥਾਪਿਤ ਹੋਈਆਂ। ਹੁਣ ਜਦੋਂ ਕੋਈ ਜਗਿਆਸੂ ਆਉਂਦਾ ਉਹ ਦੇਖਦਾ ਤੇ ਉਹਦੇ ਵਿੱਚੋਂ ਉਹਨਾਂ ਨੂੰ ਕੁਛ ਨਾ ਕੁਛ ਅਨੁਭਵ ਹੁੰਦਾ, ਚਾਹੇ ਉਹ ਇਤਿਹਾਸਕ ਪਿਛੋਕੜ ਤੇ ਦੇਖਣ, ਚਾਹੇ ਸਿੱਖਿਆਵਾਂ ਦੇ ਪਿਛੋਕੜ ਤੇ ਦੇਖਣ, ਚਾਹੇ ਉਹ ਆਪਣੇ ਅੰਦਰੂਨੀ ਤੌਰ ਤੇ ਜਿਸ ਤਰ੍ਹਾਂ ਮਨੁੱਖ ਨੂੰ ਕਮੀ ਹੁੰਦੀ ਹੈ ਕਿ ਮੈਂ ਆਪਣੇ ਮਾਲਕ ਨੂੰ ਪਰਮੇਸ਼ਰ ਨੂੰ ਮਿਲਣਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜੋ ਅਨੁਭਵ ਕਰਦਾ ਆ ਉਹਨੂੰ ਕੁਛ ਨਾ ਕੁਛ ਸੰਕੇਤ ਇਸ ਵਿੱਚੋਂ ਮਿਲਦੇ ਆ। ਸੋ ਇਤਿਹਾਸ ਨੂੰ ਸਿੱਖਣਾ, ਇਤਿਹਾਸ ਨੂੰ ਸਮਝਣਾ, ਇਤਿਹਾਸ ਦੇ ਉੱਤੇ ਚੱਲਣਾ ਜਾਂ ਉਹਦੇ ਤੋਂ ਪ੍ਰੇਰਣਾ ਲੈਣੀ, ਇਹ ਬਹੁਤ ਜਿਹੜੇ ਲੋਕ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀਆਂ ਇਹ ਵਿਚਾਰਧਾਰਾਵਾਂ ਹੁੰਦੀਆਂ ਨੇ ਕਿ ਇਸ ਤਰ੍ਹਾਂ ਲੋਕ ਸੇਵਾ ਕਰਦੇ ਆ, ਉਹ ਇਹਨੂੰ ਆਪਣੀ ਸੇਵਾ ਸਮਝਦੇ ਆ ਵੀ ਕੋਈ ਨਾ ਕੋਈ ਅਸੀਂ ਕਲਾਕ੍ਰਿਤੀ ਏਦਾਂ ਦੀ ਪੇਸ਼ ਕਰੀਏ ਜਿਹਦੇ ਨਾਲ ਬੰਦੇ ਦਾ ਸੁਭਾਵਕ ਮਨ ਉਧਰਲੀ ਦ੍ਰਿਸ਼ਟੀ ਵੱਲ ਨੂੰ ਜਾਵੇ। ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ। ਮੇਰੀ ਪੁਰਜ਼ੋਰ ਬੇਨਤੀ ਹੈ ਸੰਗਤ ਨੂੰ ਵੀ ਜ਼ਰੂਰ ਇਸ ਧਰਤੀ ਦੇ ਉੱਤੇ ਆਪਣਾ ਯੋਗਦਾਨ ਦੇਈਏ, ਕੁਛ ਨਾ ਕੁਛ ਜੇ ਕਿਸੇ ਵੀ ਕਲਾ ਦੇ ਮਾਹਰ ਹਾਂ ਨਹੀਂ ਕਲਾ ਦੇ ਮਾਹਰ ਹੈ ਤੇ ਕੁਛ ਨਾ ਕੁਛ ਜੋ ਵੀ ਹੈ ਅਸੀਂ ਇਸ ਧਰਤੀ ਦੇ ਉੱਤੇ ਆਪਣੀ ਯਾਦਗਾਰ ਜਿਹੜੀ ਹੈ ਉਹ ਛੱਡ ਕੇ ਜਾਈਏ। ਸੋ ਜ਼ਰੂਰ ਦਰਸ਼ਨ ਦੇਣੇ 552ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ। ਇੱਕ ਸਵਾਲ ਮੇਰੇ ਜੇਨ ਚਾਹੇ, ਤੁਸੀਂ ਇਤਿਹਾਸਕ ਪਿਛੋਕੜ ਦੀ ਗੱਲ ਕੀਤੀ ਹੈ, ਬਹੁਤ ਸਾਰੇ ਜਿਹੜੇ ਸੂਝਵਾਨ ਨੇ ਜਾਂ ਜਿਹੜੇ ਇਤਿਹਾਸ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਜੋ ਉਹਨਾਂ ਦੇ ਸਮੇਂ ਦੇ ਕੁਝ ਐਸੇ ਯਾਦਗਾਰੀ ਚਿੰਨ ਜਿਹੜੇ ਆ ਸਾਨੂੰ ਸਮੇਟ ਕੇ ਰੱਖਣੇ ਚਾਹੀਦੇ ਸਨ, ਜਿਵੇਂ ਜਦੋਂ ਆਪਾਂ ਵੱਟਿਆਂ ਦੇ ਦਰਸ਼ਨ ਕਰਨੇ ਆ ਤੇ ਅਸੀਂ ਉਹ ਮਹਿਸੂਸ ਕਰਨ ਲੱਗ ਜਾਂਦੇ, ਇਮੇਜਿਨ ਕਰਨ ਲੱਗ ਜਾਂਦੇ ਕਿਸ ਤਰੀਕੇ ਦੌਰਾਨ ਉਹਨਾਂ ਨੇ ਇਹਨਾਂ ਨੂੰ ਛੋਇਆ ਹੋਏਗਾ, ਕਿਸ ਤਰ੍ਹਾਂ ਤੇਰਾਂ ਤੋਲਿਆ ਹੋਏਗਾ। ਕੀ ਲੱਗਦਾ ਕਿ ਅਸੀਂ ਉਸ ਤਰੀਕੇ ਦੇ ਨਾਲ ਨਹੀਂ ਸਾਂਭ ਪਾਏ ਸਾਡੇ ਇਤਿਹਾਸਕ ਪਿਛੋਕੜਾਂ ਨੂੰ, ਕਿਉਂਕਿ ਜਦੋਂ ਅਸੀਂ ਦਰਸ਼ਨਾਂ ਲਈ ਜਾਂਦੇ ਆ ਤਾਂ ਇਹੀ ਉਮੀਦ ਹੁੰਦੀ ਹੈ ਕਿ ਕੁਛ ਗੁਰੂ ਸਾਹਿਬ ਜੀ ਦੇ ਸਮੇਂ ਦੇ ਜਿਹੜੇ ਯਾਦ ਦੇ ਨਾਲ ਜੁੜੇ ਹੋਏ ਕੋਈ ਐਸੇ ਚਿੰਨ ਸਾਨੂੰ ਮਿਲ ਜਾਣ ਜਿੱਥੋਂ ਅਸੀਂ ਉਹਨਾਂ ਨੂੰ ਇਮੇਜਿਨ ਕਰ ਸਕੀਏ, ਇਹ ਸਾਂਭ ਨਹੀਂ ਪਾਏ ਅਸੀਂ
ਪਿਛਲਿਆਂ ਸਮਿਆਂ ਦੇ ਵਿੱਚ। ਇਹ ਸਮੱਸਿਆ ਹੁਣ ਸਾਰੇ ਜਗਿਆਸੂ ਜਾਂ ਵਿਦਵਾਨ ਲੋਕ ਮਹਿਸੂਸ ਕਰਦੇ ਆ ਕਿ ਉਹਨਾਂ ਯਾਦਾਂ ਨੂੰ ਉਸੇ ਤਰ੍ਹਾਂ ਹੀ ਰੱਖ ਦੇਣਾ ਚਾਹੀਦਾ ਸੀ, ਪਰ ਉਹ ਸਾਡੇ ਸਮਿਆਂ ਦੇ ਪਹਿਲਾਂ ਹੋ ਗਿਆ ਵੀ ਉੱਥੇ ਉਹ ਢਾਹ ਕੇ ਉੱਥੇ ਗੁਰਦੁਆਰਾ ਬਣ ਗਿਆ ਜਾਂ ਮਤਲਬ ਉਹਨਾਂ ਯਾਦਗਾਰਾਂ ਨੂੰ ਉਸ ਟਾਈਪ ਦੇ ਵਿੱਚ ਨਹੀਂ ਰੱਖਿਆ ਗਿਆ। ਜੇ ਅਸੀਂ ਜਾਣੀ 13-13 ਤੋਲਣ ਦੀ ਗੱਲ ਕਰਦੇ ਹਾਂ ਤੇ ਉਹ ਇੱਕ ਸੰਕੇਤ ਹੈ ਕਿ ਅਸੀਂ ਮਤਲਬ ਅਕਾਲ ਪੁਰਖ ਦੇ ਨਾਲ ਜੁੜ ਕੇ ਜਦੋਂ ਕੋਈ ਕਰਮ ਕਰਦੇ ਆ ਵੀ ਉਹਦੇ ਵਿੱਚ ਕਿਸੇ ਕਿਸਮ ਦੀ ਧੋਟ ਨਹੀਂ ਆਉਂਦੀ। ਗੁਰੂ ਨਾਨਕ ਪਾਤਸ਼ਾਹ ਨੇ ਮਤਲਬ ਇਹ ਸਾਨੂੰ ਰਾਹ ਹੀ ਦਿਖਾਇਆ ਹੈ ਵੀ ਉਹ ਰੱਬ ਦਾ ਨਾਂ ਲੈਂਦੇ ਸੀਗੇ ਤੇ ਜਦੋਂ ਉਹ ਮਤਲਬ ਲੋਕਾਂ ਨੂੰ ਇਉਂ ਲੱਗਦਾ ਸੀ ਵੀ ਖਰਿਆ ਉਹ ਸਾਰਾ ਕੁਛ ਲੁੱਟਿਆ ਗਿਆ, ਪਰ ਜਦੋਂ ਉਹਨਾਂ ਦਾ ਹਿਸਾਬ ਹੁੰਦਾ ਸੀ ਤੇ ਉਹ ਪੈਸੇ ਵੱਧ ਜਾਂਦੇ ਸੀਗੇ। ਉਹਦਾ ਕਾਰਨ ਇਹੀ ਸੀ ਵੀ ਪਰਮਾਤਮਾ ਦੇ ਨਾਮ ਵਿੱਚ ਇੰਨੀ ਬਰਕਤ ਆ ਵੀ ਤੁਸੀਂ ਜਿੰਨਾ ਮਰਜ਼ੀ ਸੰਗਤ ਨੂੰ ਦੁਨੀਆਂ ਨੂੰ ਵਰਤਾਈ ਜਾਓ ਉਹ ਚੀਜ਼ ਦੇ ਵਿੱਚ ਤੋਟ ਨਹੀਂ ਆਉਂਦੀ। ਇਹ ਚੀਜ਼ਾਂ ਤਾਂ ਅਸੀਂ ਮਹਾਂਪੁਰਖਾਂ ਦੇ ਵੀ ਉਦਾਂ ਨਜ਼ਰਾਨਿਆਂ ਦੇ ਵਿੱਚ ਦੇਖੀਆਂ ਹੈਗੀਆਂ ਵੀ ਕੁਛ ਵੀ ਨਹੀਂ ਕੋਲ ਹੁੰਦਾ, ਜਦੋਂ ਕਹਿ ਦਿੰਦੇ ਇੱਥੇ ਆਪਾਂ ਲੰਗਰ ਲਾਉਣਾ, ਇੱਥੇ ਆਪਾਂ ਕੋਈ ਸਫਾਈ ਕਰਨੀ ਆ, ਰਸਤਾ ਬਣਾਉਣਾ, ਉਹ ਪਤਾ ਨੀ ਕਿਥੋਂ ਕਿਥੋਂ ਲੋਕ ਆਉਂਦੇ ਨੇ, ਕਿਸ ਤੋਂ ਕਿਥੋਂ ਸਾਧਨਾ ਆ ਜਾਂਦੇ ਨੇ, ਦੇਖਦਿਆਂ ਦੇਖਦਿਆਂ ਉਹ ਚੀਜ਼ ਨਰਕ ਤੋਂ ਸਵਰਗ ਵਰਗੀ ਹੋ ਜਾਂਦੀ ਆ। ਇਹ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਪਰਮਾਤਮਾ ਦੇ ਸਿਮਰਨ ਵਿਚ ਬਹੁਤ ਵੱਡੀ ਬਖਸ਼ਿਸ਼ ਹੈ। ਬਾਕੀ ਇਤਿਹਾਸਕ ਯਾਦਾਂ ਜਿਹੜੀਆਂ ਹੈਗੀਆਂ ਉਹ ਉਸ ਮਾਇੰਡ ਸੈਟ ਜਿਹੜਾ ਆਉਣ ਵਾਲਾ ਜਗਿਆਸੂ ਹੈ ਉਹਨੂੰ ਪ੍ਰੇਰਿਤ ਕਰੇ ਉਹ ਬਹੁਤ ਜ਼ਰੂਰੀ ਹੈ। ਅਸੀਂ ਕਈ ਵਾਰੀ ਇਨ੍ਹਾਂ ਨੂੰ ਕਿਹਾ ਸੀਗਾ ਵੀ ਤੁਸੀਂ ਇੱਥੇ ਕੋਈ ਇੱਕ ਨੋ ਪ੍ਰੋਫਿਟ ਨੋ ਲੋਸ ਦੀ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਪ ਖੋਲ ਦਿਓ ਵੀ ਜਿਹਦੇ ਨਾਲ ਮਤਲਬ ਲੋਕਾਂ ਨੂੰ ਉਹ ਚੀਜ਼ ਦਾ ਥੋੜਾ ਜਿਹਾ ਅਹਿਸਾਸ ਹੋਵੇ ਵੀ ਇਹ ਵਾਕਈ ਘਰ ਹੈਗਾ ਜਿਹੜਾ ਦੂਸਰੇ ਵਾਸਤੇ ਕੁਛ ਸੋਚਦਾ ਹੈਗਾ। ਤੋ ਚਲੋ ਕਮੇਟੀ ਦੀ ਆਪਣੀ ਮਰਜ਼ੀ ਹੈ, ਉਹ ਆਪਣੇ ਹਿਸਾਬ ਦੇ ਨਾਲ ਚੱਲਦੇ ਨੇ, ਪਰ ਅਜਿਹਾ ਜ਼ਰੂਰ ਹੋਣਾ ਚਾਹੀਦਾ।
ਤੁਸੀਂ ਬਿਲਕੁਲ ਸਹੀ ਗੱਲ ਕੀਤੀ ਕਿ ਜਿਵੇਂ ਬਾਬਾ ਨਾਨਕ ਤੇਰਾ ਤੇਰਾ ਤੋਲਦਾ ਸੀ ਤੇ ਇਸੇ ਜਗ੍ਹਾ ਤੋਂ ਉਹ ਸੰਕੇਤ ਜਾਂਦਾ ਤੇ ਇਸੇ ਤੇ ਹੀ ਇਸ ਤਰ੍ਹਾਂ ਦਾ ਕੋਈ ਉਪਰਾਲਾ ਹੁੰਦਾ ਕਿ ਜਿੱਥੋਂ ਕਿ ਆਉਂਦੀ ਸੰਗਤ ਤਾਂ ਉਹ ਤੇਰਾ ਤੇਰਾ ਵਾਂਗ ਉਹਨਾਂ ਨੂੰ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਸਿੱਖ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਤੇਰਾ ਤੇਰਾ ਤੋਰ ਰਹੇ ਨੇ ਕਿ ਉਹ ਗਰੀਬ ਦੀ ਜਿਵੇਂ ਬਾਬਾ ਗੁਰੂ ਨਾਨਕ ਜੀ ਮਦਦ ਕਰਦੇ ਸੀ, ਜੇ ਤੇ ਕੋਈ ਨਹੀਂ ਪੈਸਾ ਹੁੰਦਾ ਸੀ ਉਹਨਾਂ ਨੂੰ ਉਹ ਅਨਾਜ ਦੇ ਦਿੰਦੇ ਸੀ ਪਰ ਫਿਰ ਵੀ ਪ੍ਰੋਫਿਟ ਚ ਰਹਿ। ਸਾਨੂੰ ਜ਼ਰੂਰਤ ਹੈ, ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਦੀ ਜ਼ਰੂਰਤ ਹੈ ਕਿ ਇੱਥੋਂ ਹੀ ਉਹ ਸੰਕੇਤ ਫਿਰ ਜਾਣ ਦੁਬਾਰਾ।
ਹਾਂਜੀ, ਇਹ ਚੀਜ਼ਾਂ ਤਾਂ ਦੇਖੋ ਇਤਿਹਾਸ ਇਸੇ ਕਰਕੇ ਸਾਂਭਿਆ ਜਾਂਦਾ ਵੀ ਉਹ ਕਰਮ ਨੇ ਜਿਹੜੇ ਕਰਮਾਂ ਰਾਹੀਂ ਦੇਖੋ ਉਹ ਗ੍ਰਸਤ ਵਿੱਚ ਵੀ ਰਹੇ ਨੇ, ਲੇਕਿਨ ਦੁਨੀਆਂ ਦੇ ਸਭ ਤੋਂ ਵੱਡੇ ਉਹ ਪੈਗੰਬਰ ਵੀ ਹੋਏ ਨੇ। ਦੋਨੋ ਚੀਜ਼ਾਂ ਨੂੰ ਆਪਸ ਵਿਚ ਜੋੜ ਕੇ ਦੇਖੀਏ ਤਾਂ ਦੋਨੋ ਚੀਜ਼ਾਂ ਹੀ ਡਿਫਰੈਂਟ ਨੇ, ਲੇਕਿਨ ਉਹਨਾਂ ਨੇ ਕਰਕੇ ਦਿਖਾਇਆ ਹੈ। ਤੇ ਅੱਜ ਜਿਹੜਾ ਮਾਰਗ ਸਿੱਖ ਧਰਮ ਨੂੰ ਮਿਲਿਆ ਇਹ ਇੰਨਾ ਕੁ ਸਰਲ ਕਰਕੇ ਦਿੱਤਾ, ਗੁਰੂਆਂ ਨੂੰ ਇਹਦੇ ਬਦਲੇ ਆਪਣੀਆਂ ਸ਼ਹੀਦੀਆਂ ਵੀ ਦੇਣੀਆਂ ਪਈਆਂ। ਗੁਰਸਿੱਖ ਕਹਾਣੀਆਂ ਚ ਭੀੜ ਹੋਏ ਨੇ, ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਆ, ਤੇ ਆ ਪਲੇਟਫਾਰਮ ਤੁਹਾਨੂੰ ਸਰਲ ਕਰਕੇ ਦਿੱਤਾ ਹੈਗਾ ਕਿ ਤੁਸੀਂ ਮਤਲਬ ਉਸ ਮਾਲਕ ਦੇ ਨਾਲ ਜੁੜਨਾ ਬਿਨਾਂ ਵਰਨ ਵੰਡ ਤੋਂ, ਕਿਉਂਕਿ ਉਹ ਸਮੇਂ ਸੀਗੇ ਜਦੋਂ ਮਤਲਬ ਕੁਛ ਲੋਕਾਂ ਨੂੰ ਅਧਿਕਾਰ ਸੀਗਾ ਵੀ ਉਹ ਰੱਬ ਦਾ ਨਾਂ ਲੈ ਸਕਦੇ ਆ ਦੂਜੇ ਨਹੀਂ ਲੈ ਸਕਦੇ, ਪਰ ਇਹ ਹੁਣ ਜੇ ਹਰੇਕ ਲੈ ਸਕਦਾ ਆ ਤੇ ਇਹਦਾ ਮਤਲਬ ਆ ਵੀ ਇਹ ਪਲੇਟਫਾਰਮ ਸਾਨੂੰ ਤਿਆਰ ਕੀਤਾ ਮਿਲਿਆ। ਉਹਦੇ ਬਦਲੇ ਦੇ ਵਿਚ ਕਿੰਨਾ ਕੁਛ ਪਿੱਛੇ ਘਾਣ ਹੋਇਆ, ਕਿੰਨੀਆਂ ਕੁਰਬਾਨੀਆਂ ਹੋਈਆਂ, ਕਿੰਨੀਆਂ ਮਿਹਨਤਾਂ ਹੋਈਆਂ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਦੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਾਨੂੰ ਜਾਣੀ ਇਹਨਾਂ ਚੀਜ਼ਾਂ ਤੇ ਚੱਲਣ ਦੀ ਬਹੁਤ ਵੱਡੀ ਲੋੜ ਹੈਗੀ ਆ। ਇਤਿਹਾਸ ਸਾਨੂੰ ਬਹੁਤ ਕੁਛ ਸਿਖਾਉਂਦਾ ਆ ਵੀ ਅਸੀਂ ਜਿਸ ਮਕਸਦ ਲਈ ਇਤਿਹਾਸ ਸਿਰਜਿਆ ਗਿਆ ਉਸ ਮਕਸਦ ਲਈ ਮਤਲਬ ਉਹਨੂੰ ਜਿਹੜਾ ਹੈਗਾ ਆਪਣੀ ਜ਼ਿੰਦਗੀ ਦੇ ਵਿਚ ਢਾਲੀਏ। ਹੁਣ ਮੰਨ ਲਓ ਪਵਿੱਤਰ ਵੇਈ ਆ, ਵੇਈ ਦੇ ਵਿਚ ਪਾਣੀ ਵਗਦਾ, ਬਾਬਾ ਜੀ ਵੀ ਇਹ ਗੱਲ ਕਹਿ ਦਿੰਦੇ ਆ ਵੀ ਇਹ ਪਾਣੀ ਜਿਹੜਾ ਉਹ ਧਰਤੀ ਵਾਲੇ ਪਾਣੀ ਨਾਲੋਂ ਸਾਫ਼ ਹੈਗਾ। ਫਿਰ ਉਹਨਾਂ ਨੇ ਪੌੜੀਆਂ ਵੀ ਉਤਾਰ ਦਿੱਤੀਆਂ ਤੇ ਉਹ ਇੱਕ ਸਾਡੇ ਲਈ ਪਲੇਟਫਾਰਮ ਬਣ ਗਿਆ ਨਾ। ਜੇ ਅਸੀਂ ਹੁਣ ਉੱਥੇ ਉੱਥੇ ਜਾ ਕੇ ਨਹਾਉਂਦੇ ਹੀ ਨਹੀਂ ਹੈਗੇ, ਅਸੀਂ ਉਧਰ ਗੇੜੇ ਕੱਢ ਕੇ ਮੁੜੇ ਆਉਂਦੇ ਹਾਂ, ਫਿਰ ਉਹ ਚੀਜ਼ ਦਾ ਜਿਹੜਾ ਬੰਦਾ ਕਰਨ ਵਾਲਾ ਪਿਛੋਕੜ ਵਿਚ ਬੈਠਾ ਉਹਨੂੰ ਮਹਿਸੂਸ ਜਿਹਾ ਹੁੰਦਾ। ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਪਿਛਲੇ ਸਮਿਆਂ ਚ ਕੁਰਬਾਨੀਆਂ ਹੋਈਆਂ, ਜਿਸ ਮਕਸਦ ਨੂੰ ਲੈ ਕੇ ਹੋਈਆਂ, ਜਿਸ ਕਾਰਨਾਂ ਨੂੰ ਕਰਕੇ ਹੋਈਆਂ, ਜੇ ਉਹ ਚੀਜ਼ਾਂ ਦੇ ਉੱਤੇ ਸੰਸਾਰ ਉਹਦਾ ਲਾਭ ਲੈਂਦਾ ਹੈਗਾ ਤੇ ਫਿਰ ਤਾਂ ਉਹਨਾਂ ਨੂੰ ਖੁਸ਼ੀ ਆ ਜਿਹਨਾਂ ਬੰਦਿਆਂ ਨੇ ਆਪਣੀ ਕੁਰਬਾਨੀ ਕੀਤੀ ਜਾਂ ਜਿਹਨਾਂ ਨੇ ਕੋਈ ਮਿਹਨਤ ਕੀਤੀ ਹੈਗੀ। ਸੋ ਇਹ ਚੀਜ਼ਾਂ ਇਤਿਹਾਸ ਤੋਂ ਸੰਕੇਤ ਲੈਣ ਦੀ ਲੋੜ ਹੁੰਦੀ ਆ। ਇਹਦੇ ਨਾਲ ਮਨੁੱਖ ਮੈਂ ਸਮਝਦਾ ਕਿ ਆਪਾਂ ਉਦਾਂ ਬਹੁਤ ਕੁਛ ਪੜ੍ਹਦੇ ਹੈਗੇ ਆ, ਪਰ ਜਿਹੜਾ ਤੁਸੀਂ ਮਤਲਬ ਉਹਦੇ ਨਾਲ ਡਿਵੈਲਪ ਹੁੰਦੇ ਆ ਕਿਸੇ ਗੁਰਸਿੱਖ ਦੀ ਸੰਗਤ ਵਿਚ ਜਾ ਕੇ ਜਾਂ ਮਤਲਬ ਉਸ ਧਰਮ ਦੇ ਸਥਾਨਾਂ ਦੇ ਉੱਤੇ ਜਾ ਕੇ ਜੋ ਤੁਹਾਨੂੰ ਉਹ ਚੀਜ਼ ਤੁਹਾਡੀ ਚੇਹਨ ਦੇ ਵਿਚ ਯਾਦ ਵਿਚ ਬੈਠਦਾ ਉਹ ਚੀਜ਼ ਉਦਾਂ ਕਿਤਾਬਾਂ ਪੜ੍ਹ ਕੇ ਨਹੀਂ ਹੋ ਸਕਦੀ, ਜਿੰਨੀਆਂ ਮਰਜ਼ੀ ਇਤਿਹਾਸ ਕਿਤਾਬ।
ਬਤ ਦਾ ਭਲਾ ਹੀ ਮੰਗਣ ਵਾਲੇ ਆਪਣੇ ਰੰਗਾਂ ਵਿੱਚ ਰੰਗਣ ਵਾਲੇ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਇੱਕ ਓਂਕਾਰ ਜੋ ਦੱਸਣ ਵਾਲੇ ਸੰਗ ਜੋ ਵਸਣ ਵਾਲੇ ਨਾਨਕ ਜੀ ਨਾਨਕ ਜੀ ਨਾਨਕ ਜੀ
ਮਾਲਕ ਜੀ ਰਸ ਮਿੱਠਾ ਜਿਨ੍ਹਾਂ ਦੀ ਬਾਣੀ ਦਾ ਦਰਿਆ ਜੋ ਅੰਮ੍ਰਿਤ ਪਾਣੀ ਦਾ ਜਿਨ੍ਹਾਂ ਪੀਤਾ ਦਿਲ ਤੋਂ ਤਰ ਗਏ ਜੀ ਨਾਨਕ ਜਗ ਚਾਨਣ ਕਰਕੇ ਜੀ ਤੇਰਾ ਤੇਰਾ ਆਖਣ ਵਾਲੇ ਅੱਖਾਂ ਬੰਦ ਕਰ ਝਾਕਣ ਵਾਲੇ ਵਾਹਿਗੁਰੂ 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 ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸੱਚਾ ਸੌਦਾ ਕਰਨ ਵਾਲੇ ਨੇ ਭੁੱਖੇ ਪੇਟ ਜੋ ਭਰਨ ਵਾਲੇ ਨੇ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਤੈਨੂੰ ਤੱਤੀ ਵਾ ਨਾ ਲੱਗਣੀ ਤੇਰੇ ਨਗਰ ਖੇੜੇ ਦੇ ਵਿੱਚ ਨਦੀ ਚਾਵਾਂ ਦੀ ਵਗਣੀ ਨੀਵਾਂ ਹੋ ਕੇ ਚੱਲ ਬੰਦਿਆ ਤੈਨੂੰ ਤੱਤੀ ਵਾ ਨਾ ਲੱਗਣੀ ਤੇਰੇ ਨਗਰ ਖੇੜੇ ਦੇ ਵਿੱਚ ਨਦੀ ਚਾਵਾਂ ਦੀ ਵਗਣੀ ਹੰਕਾਰ ਮਾਰ ਨੂੰ ਪਾਉਣ ਵਾਲੇ ਨੇ ਕਈ ਰੂਪਾਂ ਵਿੱਚ ਆਉਣ ਵਾਲੇ ਨੇ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ
ਸਭ ਕੁਛ ਨੂਰੋ ਰਿਸ਼ਮਾ ਵਿੱਚ ਪਰੋਇਆ ਹੋਇਆ ਸਭ ਕੁਛ ਨੂਰੋ ਨੂਰੀ ਹੋਇਆ ਰਿਸ਼ਮਾ ਵਿੱਚ ਪਰੋਇਆ ਹੋਇਆ ਕੁਲ ਧਰਤੀ ਦਾ ਜ਼ਰਾ ਜ਼ਰਾ ਕੁਲ ਧਰਤੀ ਦਾ ਜ਼ਰਾ ਜ਼ਰਾ ਨਾਨਕ ਨਾਨਕ ਹੋਇਆ ਹੋਇਆ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰੀ ਨਾਨਕ ਕੋਈ ਨਾਮ ਨਹੀਂ ਹੈ ਨਾਨਕ ਕੋਈ ਧਾਮ ਨਹੀਂ ਹੈ ਨਾਨਕ ਹੈ ਇੱਕ ਗੀਤ ਲਾਗੀ ਨਾਨਕ ਹੈ ਇੱਕ ਗੀਤ ਲਾਗੀ ਕੁਦਰਤ ਵਿੱਚ ਪਰੋਇਆ ਹੋਇਆ ਕੁਲ ਧਰਤੀ ਦਾ ਜ਼ਰਾ ਜ਼ਰਾ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰੀ ਹਾਂ ਨਾਨਕ ਹਰ ਇੱਕ ਖੰਡ ਹੈ ਆਪੇ ਨਾਨਕ ਹੀ ਬ੍ਰਹਿਮੰਡ ਹੈ ਆਪੇ
ਹਰ ਇੱਕ ਯੁੱਗ ਦੇ ਅੱਗੇ ਪਿੱਛੇ ਹਰ ਇੱਕ ਯੁੱਗ ਦੇ ਅੱਗੇ ਪਿੱਛੇ ਨਾਨਕ ਆਪ ਖਲੋਇਆ ਹੋਇਆ ਕੁੱਲ ਧਰਤੀ ਦਾ ਜ਼ਰਰਾ ਜ਼ਰਰਾ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰੀ ਹਰ ਮਨ ਦਾ ਬੂਹਾ ਖੜਕਾਵੇ ਨਾਨਕ ਚੁੱਪ ਚਪੀ ਤੇ ਆਵੇ ਖੋਲ ਨਾ ਹੋਇਆ ਮੈਂ ਮੂਰਖ ਤੋਂ ਖੋਲ ਨਾ ਹੋਇਆ ਮੈਂ ਮੂਰਖ ਤੋਂ ਮਨ ਦਾ ਬੂਹਾ ਢੋਇਆ ਹੋਇਆ ਕੁੱਲ ਧਰਤੀ ਦਾ ਜ਼ਰਰਾ ਜ਼ਰਰਾ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰੀ ਅੰਜਨ ਮਾਹੇ ਨਿਰੰਜਨ ਰਹੀਏ ਨਾਨਕ ਸੁਣੀਏ ਨਾਨਕ ਕਹੀਏ ਅੰਜਨ ਮਾਹੇ ਨਿਰੰਜਨ ਰਹੀਏ ਨਾਨਕ ਸੁਣੀਏ ਨਾਨਕ ਕਹੀਏ ਨਾਨਕ ਉਸ ਵਿੱਚ ਰਮਿਆ ਤੇ ਓ ਨਾਨਕ ਵਿੱਚ ਸਮੋਇਆ ਹੋਇਆ ਨਾਨਕ ਨਾਨਕ ਸਭ ਕੁਛ ਨੂਰੋ ਨੂਰੀ ਹੋਇਆ ਰਿਸ਼ਮਾਂ ਵਿੱਚ ਪਰੋਇਆ ਹੋਇਆ ਕੁੱਲ ਧਰਤੀ ਦਾ ਜ਼ਰਰਾ ਜ਼ਰਰਾ ਕੁੱਲ ਧਰਤੀ ਦਾ ਜ਼ਰਰਾ ਜ਼ਰਰਾ ਨਾਨਕ ਨਾਨਕ ਹੋਇਆ ਹੋਇਆ ਨਾਨਕ ਨਾਨਕ ਹੋਇਆ ਹੋਇਆ ਨਾਨਕ ਨਾਨਕ ਹੋਇਆ ਹੋਇਆ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰੀ
ਰਹਿਬਰੀ ਛੈਬਰ ਚ ਸਜਦਾ ਹੁੰਦੇ ਨੇ ਜੋ ਯਕੀਨਨ ਲੋਕਾਈ ਦਾ ਹਿੱਸਾ ਹੁੰਦੇ ਨੇ ਉਹ ਸਲਾਮ ਉਹਦੇ ਕਰਮ ਨੂੰ ਨਾਮ ਨੂੰ ਸੁਭਾ ਨੂੰ ਕਿਰਤ ਦੇ ਮਾਇਨੇ ਤੇ ਨਾਮ ਦੇ ਚਾਹ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਹਰਮਨ ਅਦਾਰਾ ਸਮੂਹ ਸਰੋਤਿਆਂ ਨੂੰ ਦਿੰਦਾ ਲੱਖ ਲੱਖ ਵਧਾਈਆਂ ਆਓ ਕੁਦਰਤ ਦੇ ਰੰਗ ਮਾਣੀਏ ਮਨੁੱਖੀ ਕਦਰਾਂ ਕੀਮਤਾਂ ਨੂੰ ਮਹਿਸੂਸ ਕਰੀਏ ਸੁਣਦੇ ਰਹੋ ਖੂਬਸੂਰਤ ਆਵਾਜ਼ ਦੀ ਪ੍ਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਨਾਨਕ ਪਾਤਸ਼ਾਹ ਨੇ ਯਾਤਰਾਵਾਂ ਕੀਤੀਆਂ ਸਨ ਜਿਵੇਂ ਉਦਾਸੀਆਂ ਦੇ ਵਿੱਚ ਉਹਨਾਂ ਨੇ ਜਿੱਥੇ ਜਿੱਥੇ ਵੀ ਗਏ ਇੱਕ ਤਾਂ ਉਪਦੇਸ਼ ਦਿੰਦੇ ਗਏ ਤੇ ਨਾਲ ਦੀ ਨਾਲ ਉਥੋਂ ਦੇ ਜਿਹੜੇ ਲੋਕ ਸੀ ਉਹਨਾਂ ਦਾ ਜਿਸ ਤਰ੍ਹਾਂ ਦਾ ਮਾਇੰਡ ਸੈਟਅਪ ਹੋਇਆ ਸੀ ਉਹਨੂੰ ਤਬਦੀਲ ਕਰਦੇ ਗਏ ਜਿਵੇਂ ਬਹੁਤ ਸਾਰੀਆਂ ਸਾਖੀਆਂ ਦੇ ਵਿੱਚ ਆਉਂਦਾ ਇੱਕ ਬਾਬਾ ਜੀ ਹੋਰ ਸਵਾਲ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਰਤ ਦੀ ਜਦੋਂ ਗੱਲ ਕੀਤੀ ਅੱਜ ਵੀ ਜਦੋਂ ਕੋਈ ਨਾਰੀ ਜਾਂ ਔਰਤ ਭੈਣ ਸਾਡੀ ਜਦੋਂ ਕੋਈ ਜਦੋਂ ਗੱਲ ਕਰਦੀ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਤਿਕਾਰ ਵਜੋਂ ਜ਼ਰੂਰ ਨਾਮ ਉਹਨਾਂ ਦਾ ਲੈਂਦੀ ਕਿ ਸਾਨੂੰ ਉਸ ਸਮੇਂ ਦੇ ਵਿੱਚ ਉਹਨਾਂ ਨੇ ਉਹ ਮਾਣ ਦਵਾਇਆ ਜਿਹੜਾ ਕਿ ਉਸ ਸਮੇਂ ਦੇ ਵਿੱਚ ਔਰਤ ਦਾ ਮਾਣ ਨਹੀਂ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਦੇਖੀਏ ਜਿਸ ਤਰ੍ਹਾਂ ਦੇ ਨਾਲ ਅੱਜ ਕੱਲ ਬੜੀ ਜਲਦੀ ਤਲਾਕ ਹੋ ਜਾਂਦੇ ਨੇ ਜਾਂ ਔਰਤ ਤਸ਼ੱਦਦ ਕੀਤਾ ਜਾਂਦਾ ਅੱਜ ਵੀ ਔਰਤ ਨੂੰ ਬਹੁਤ ਕੁਝ ਸਹਿਣਾ ਪੈ ਰਿਹਾ ਕਿ ਲੱਗਦਾ ਨਹੀਂ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੀ ਉਸ ਸਿੱਖਿਆਵਾਂ ਤੋਂ ਅਸੀਂ ਹਲੇ ਪ੍ਰੇਰਣਾ ਨਹੀਂ ਲਈ ਜਾਂ ਔਰਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਜਿਵੇਂ ਔਰਤ ਨੂੰ ਦੇਖਦੇ ਨੇ ਅੱਜ ਅਸੀਂ ਦੇਖ ਰਹੇ ਹਾਂ ਕਿਵੇਂ ਤੁਸੀਂ ਦੇਖਦੇ ਹੋ ਸਾਰਾ
ਇਸ ਤਰ੍ਹਾਂ ਨਾ ਜੀ ਇਹ ਬਹੁਤ ਔਖਾ ਕਾਰਜ ਸੀਗਾ ਜਿਹੜਾ ਸੱਚੇ ਪਾਤਸ਼ਾਹ ਨੇ ਕੀਤਾ ਔਰ ਉਸ ਤੋਂ ਬਾਅਦ ਗੁਰਸਿੱਖਾਂ ਨੇ ਜਦੋਂ ਇਹ ਅਬਦਾਲੀ ਹੋਣੀ ਲੋਕਾਂ ਦੀਆਂ ਧੀਆਂ ਭੈਣਾਂ ਲੈ ਜਾਂਦੇ ਸੀਗੇ ਉਦੋਂ ਬਹੁਤ ਸਾਰੇ ਗੁਰਸਿੱਖਾਂ ਨੇ ਆਪਦੀਆਂ ਜਾਨਾਂ ਵੀ ਗਵਾਈਆਂ ਲੇਕਿਨ ਉਹਨਾਂ ਧੀਆਂ ਨੂੰ ਉਹ ਪੂਰੀਆਂ ਮਤਲਬ ਇੱਜ਼ਤ ਮਾਣ ਦੇ ਨਾਲ ਉਹਨਾਂ ਦੇ ਘਰਾਂ ਵਿਚ ਛੱਡ ਕੇ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੇ ਵਿਚ ਵੀ ਇਸ ਤਰ੍ਹਾਂ ਹੁੰਦਾ ਰਿਹਾ ਕਿ ਉਹਨਾਂ ਨੇ ਮਤਲਬ ਬਹੁਤ ਸਾਰੇ ਏਦਾਂ ਦੇ ਜੰਜਾਲਾਂ ਚੋਂ ਬਾਹਰ ਕੱਢਿਆ ਹੈ। ਔਰ ਔਰਤ ਇੱਕ ਸਮਾਜ ਦਾ ਬਹੁਤ ਵੱਡਾ ਹਿੱਸਾ ਹੈ। ਇਹ ਹੁੰਦਾ ਕਿ ਕਈ ਵਾਰੀ ਸਮਾਜ ਦੇ ਅੰਦਰ ਉਹਨਾਂ ਲੋਕਾਂ ਦੀ ਓਨੀ ਸਮਝ ਨਹੀਂ ਹੁੰਦੀ ਜਿਹੜੇ ਲੋਕ ਇਸ ਤਰ੍ਹਾਂ ਦੀ ਵਿਚਾਰਧਾਰਾ ਰੱਖਦੇ ਆ। ਜਦੋਂ ਗੁਰੂ ਸਾਹਿਬਾਨ ਜਾਂ ਕੋਈ ਪੈਗੰਬਰ ਪੁਰਖ ਉਹ ਗੱਲ ਕਰਦਾ ਆ ਤੇ ਫਿਰ ਉਹੀ ਉਹਨਾਂ ਨੂੰ ਮੋੜ ਸਕਦਾ ਹੁੰਦਾ। ਹੁਣ ਰਾਜੇ ਦੇ ਸਾਹਮਣੇ ਜੇ ਕੋਈ ਪ੍ਰਸ਼ਨ ਕਰ ਸਕਦਾ ਤੇ ਉਹ ਇੱਕ ਕੋਈ ਪੈਗੰਬਰ ਮਹਾਂਪੁਰਖ ਹੀ ਕਰ ਸਕਦਾ ਤੇ ਸਮਿਆਂ ਸਮਿਆਂ ਅਨੁਸਾਰ ਹੋਇਆ ਵੀ ਆ। ਔਰ ਮੈਂ ਸਮਝਦਾ ਕਿ ਜਿਹੜਾ ਅੱਜ ਦੇ ਸਮਾਜ ਵਿਚ ਇੱਕ ਪ੍ਰੋਬਲਮ ਕ੍ਰੀਏਟ ਹੋਈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤਲਾਕ ਹੋ ਜਾਂਦੇ ਨੇ ਇਹ ਬੜੀ ਬਰੀਕੀ ਵਾਲੀ ਗੱਲ ਹੈਗੀ ਆ ਕਿਉਂਕਿ ਜਿਹੜੇ ਰਿਸ਼ਤੇ ਜੁੜਦੇ ਆ ਉਹ ਰੂਪ ਵੇਖ ਕੇ ਜੁੜਦੇ ਆ ਵੀ ਅਸੀਂ ਧੀ ਪੁੱਤ ਨੂੰ ਦੇਖਦੇ ਆ ਵੀ ਉਹ ਕਿੰਨਾ ਕੁ ਸੋਹਣਾ ਹੈਗਾ ਆ ਕਿ ਕਿਸ ਤਰ੍ਹਾਂ ਦਾ ਉਹ ਮਤਲਬ ਉਹਦਾ ਤੁਰਨ ਫਿਰਨ ਕਿੱਦਾਂ ਦਾ ਹੈਗਾ ਆ ਲੇਕਿਨ ਜਿਹੜਾ ਰਿਸ਼ਤਾ ਨਿਭਣਾ ਹੁੰਦਾ ਆ ਉਹ ਗੁਣਾ ਨਾਲ ਨਿਭਣਾ ਹੁੰਦਾ ਤੇ ਹੁਣ ਸਮਾਜ ਦੇ ਵਿਚ ਇਹ ਹੋ ਗਿਆ ਕਿ ਜਿਹੜੀਆਂ ਸਾਡੀਆਂ ਮਾਵਾਂ ਆ ਉਹ ਥੋੜੀਆਂ ਜਿਹੀਆਂ ਪਿਛਲੇ ਸਮੇਂ ਦੀਆਂ ਆ ਉਹ ਅੰਗਰੇਜ਼ੀ ਨਹੀਂ ਬੋਲਦੀਆਂ ਜਾਂ ਉਹਨਾਂ ਦੇ ਸਿਸਟਮ ਹੋਰ ਟਾਈਪ ਦੇ ਨੇ ਤੇ ਕੁੜੀਆਂ ਇਹ ਸਮਝ ਲੈਂਦੀਆਂ ਵੀ ਇਹ ਮਾਂ ਤਨ ਪਾੜਿਆ ਵੀ ਮੈਂ ਬਹੁਤ ਫਾਰਵਰਡ ਹੈਗੀ ਆ ਉਹਦੇ ਕੋਲੋਂ ਗੁਣ ਪ੍ਰਾਪਤ ਨਹੀਂ ਕਰਦੀ ਵੀ ਉਹਨੇ ਇੱਕ ਲਾਈਫ ਇੱਕ ਮਰਦ ਦੇ ਨਾਲ ਜੀ ਆ ਉਹਨੇ ਉਹਦੇ ਘਰੇ ਬੱਚੇ ਹੋਏ ਨੇ ਬੱਚੇ ਉਹਨੇ ਪਾਲੇ ਨੇ ਪੜਾਏ ਨੇ ਪੜਾਉਣ ਤੋਂ ਬਾਅਦ ਉਹ ਅੱਜ ਵੀ ਮਤਲਬ ਬੱਚਿਆਂ ਦੇ ਵਿਚ ਖੁਸ਼ ਵਸ ਰਹੀ ਆ ਵੀ ਉਹ ਇੱਕ ਗੁਣ ਆ। ਹੋ ਸਕਦਾ ਉਹ ਕਿਤਾਬ ਵਿਚ ਨਾ ਲਿਖਿਆ ਹੋਵੇ ਲੇਕਿਨ ਉਹ ਪ੍ਰੈਕਟੀਕਲ ਰੂਪ ਵਿਚ ਔਰ ਜਿੰਨੀ ਸ਼ਿੱਦਤ ਨਾਲ ਜਿੰਨੇ ਪਿਆਰ ਨਾਲ ਮਾਂ ਆਪਣੀ ਧੀ ਨੂੰ ਸਮਝਾ ਸਕਦੀ ਆ ਉਹਨਾਂ ਸ਼ਾਇਦ ਕੋਈ ਟੀਚਰ ਵੀ ਨਹੀਂ ਸਮਝਾ ਸਕਦਾ ਤੇ ਉਹ ਸਾਨੂੰ ਮੈਨੂੰ ਲੱਗਦਾ ਕਿ ਪਾੜਾ ਇੱਦਾਂ ਦਾ ਮਹਿਸੂਸ ਹੋਇਆ ਵੀ ਉਹ ਇੰਟਰਨੈਟ ਦੇ ਯੁੱਗ ਕਰਕੇ ਜਾਂ ਮਤਲਬ ਆਪਣੇ ਆਪ ਨੂੰ ਥੋੜਾ ਜਿਹਾ ਸਮਾਰਟ ਸਮਝਣ ਕਰਕੇ ਵੀ ਇਹ ਸਾਡੀਆਂ ਮਾਵਾਂ ਤੇ ਤਾਂ ਪੁਰਾਣੀਆਂ ਆ ਇਹਨਾਂ ਨੂੰ ਕੀ ਪਤਾ ਹੈਗਾ ਇਹਨਾਂ ਤੋਂ ਕੋਈ ਗੱਲ ਦਾ ਪਤਾ ਨਹੀਂ ਤੇ ਅਸੀਂ ਉਹਨਾਂ ਦੇ ਜਿਹੜੇ ਅਸਲੀਅਤ ਗੁਣ ਹੈਗੇ ਨੇ ਉਹ ਅਸੀਂ ਉਹਨਾਂ ਕੋਲ ਲੈ ਨਹੀਂ ਹੈਗੇ ਹੁਣ ਅਸੀਂ ਦਰ ਦਰ ਦੇ ਉੱਤੇ ਠੋਕਰਾ ਖਾ ਰਹੇ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਪਰ ਇਹਦੇ ਪਿੱਛੇ ਵੀ ਸਾਨੂੰ ਕਿਉਂਕਿ ਜਦੋਂ ਸਮਾਜ ਦੇ ਅੰਦਰ ਇੱਦਾਂ ਦਾ ਪਾੜਾ ਬਣਦਾ ਆ ਫਿਰ ਕਿਸੇ ਨਾ ਕਿਸੇ ਮਹਾਂਪੁਰਖ ਨੂੰ ਇੱਦਾਂ ਦੀਆਂ ਦਲੀਲਾਂ ਲੈ ਕੇ ਸੰਸਾਰ ਵਿੱਚ ਉਭਰਨਾ ਪੈਂਦਾ। ਅਜੇ ਸਮਾਜ ਆਪਣੇ ਲਗਭਗ ਸੰਤੁਲਨ ਚ ਹੈਗਾ ਆ ਲੇਕਿਨ ਜੇ ਸੰਤੁਲਨ ਵਿਗੜੂਗਾ ਤੇ ਜ਼ਰੂਰ ਪਰਮਾਤਮਾ ਕਿਸੇ ਨਾ ਕਿਸੇ ਮਹਾਂਪੁਰਖ ਤੇ ਕਿਰਪਾ ਕਰੂਗਾ ਕਿ ਉਹ ਇਸ ਸੰਤੁਲਨ ਨੂੰ ਦੁਬਾਰਾ ਕਾਇਮ ਕਰੇ। ਜਿਵੇਂ ਹੁਣ ਸੰਤ ਬਲਵੀਰ ਸਿੰਘ ਉਹਨਾਂ ਦੇ ਸਮੇਂ ਦੇ ਵਿਚ ਵਾਤਾਵਰਨ ਦਾ ਸੰਤੁਲਨ ਵਿਗੜਿਆ ਤੇ ਕੁਦਰਤ ਵਾਲੇ ਨੇ ਇਨ੍ਹਾਂ ਨੂੰ ਪ੍ਰੇਰਣਾ ਦਿੱਤੀ ਵੀ ਤੁਸੀਂ ਇਹ ਡਿਊਟੀ ਕਰੋ ਤੇ ਕਰਦੇ ਨੇ। ਇਸੇ ਤਰ੍ਹਾਂ ਹੀ ਜੇ ਕਿਉਂਕਿ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਆ ਉਹਨੇ ਇਹਨੂੰ ਕਾਇਮ ਰੱਖਣਾ। ਆਪਣੇ ਜੀਵਨ ਤੋਂ ਪਿੱਛੇ ਕਰੋੜਾਂ ਅਰਬਾਂ ਸਾਲਾਂ ਦੇ ਜੀਵਨ ਨੇ ਜਿਹੜੇ ਪੜਾ ਦਰ ਪੜਾ ਅਸੀਂ ਇਸ ਧਰਤੀ ਨੂੰ ਅੱਜ ਦੇਖ ਰਹੇ ਹਾਂ। ਇੱਥੇ ਪਹਿਲਾਂ ਤਾਂ ਮਤਲਬ ਦੱਬ ਕਾਨੇ ਸਾਰਾ ਕੁਝ ਸੀ ਇੱਥੇ ਕੋਈ ਇੰਟਰਲੋਕ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਇਹਦਾ ਪਿਛਲਿਆਂ ਸਮਿਆਂ ਦੀਆਂ ਸਾਰੀਆਂ ਮਿਹਨਤਾਂ ਹੋ ਕੇ ਹੁਣ ਇਹ ਸਿਸਟਮ ਇੱਥੇ ਪਹੁੰਚਿਆ ਹੈਗਾ ਤੇ ਜਦੋਂ ਵੀ ਸਮਾਜ ਦੇ ਅੰਦਰ ਕਿੱਦਾਂ ਦੀ ਅਨਬੈਲੈਂਸਿੰਗ ਹੁੰਦੀ ਆ ਉਸ ਸਮੇਂ ਮਤਲਬ ਕੋਈ ਨਾ ਕੋਈ ਮਹਾਂਪੁਰਖ ਫਿਰ ਪਰਮਾਤਮਾ ਉਹਨੂੰ ਪ੍ਰੇਰਣਾ ਦਿੰਦਾ। ਪਿਛਲਿਆਂ ਸਮਿਆਂ ਦੇ ਵਿਚ ਸੀਗਾ ਕਿ ਮੁੰਡੇ ਬਹੁਤ ਪੜ੍ਹਦੇ ਹੁੰਦੇ ਸੀਗੇ ਉਹਨਾਂ ਸਮਿਆਂ ਦੇ ਵਿਚ ਅਸੀਂ ਵੀ ਮਤਲਬ ਆਪਦੀ ਸਕੂਲੀ ਵਿਦਿਆ ਸੀਗੀ ਤੇ ਉਸ ਸਮੇਂ ਲੜਕੀਆਂ ਨੂੰ ਨਹੀਂ ਸੀ ਪੜਾਇਆ ਜਾਂਦਾ। ਫਿਰ ਬੜੇ ਮਹਾਂਪੁਰਖ ਹੋਏ ਲੋਪੋ ਤੋਂ ਸੰਤ ਦਰਬਾਰਾ ਸਿੰਘ ਜੀ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਇਧਰ ਆਪਣੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਬੜੇ ਮਹਾਂਪੁਰਖ ਹੋਏ ਉਹਨਾਂ ਨੇ ਕਾਲਜ ਹੀ ਖੋਲ ਦਿੱਤੇ। ਉਹ ਕਹਿੰਦੇ ਵੀ ਅਸੀਂ ਕਾਲਜ ਖੋਲਦੇ ਆ ਇੱਥੇ ਤੁਹਾਡੀ ਧੀ ਦੀ ਇੱਜ਼ਤ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਆਪਣੀਆਂ ਧੀਆਂ ਨੂੰ ਇੱਥੇ ਭੇਜੋ ਤੇ ਉਹ ਪੜ੍ਹ ਸਕਣ। ਜਦ ਜਦ ਵੀ ਕੋਈ ਕ੍ਰਾਈਸਿਸ ਆਉਂਦਾ ਆ ਪਰਮਾਤਮਾ ਨੇ ਆਪਣੇ ਸਿਸਟਮ ਨੂੰ ਬੈਲੈਂਸ ਰੱਖਣਾ ਆ ਤੇ ਉਹ ਕਿਸੇ ਨਾ ਕਿਸੇ ਪੈਗੰਬਰ ਅਵਤਾਰ ਨੂੰ ਭੇਜਦਾ ਨਹੀਂ ਤਾਂ ਫਿਰ ਉਹ ਜਿੱਦਾਂ ਕਹਿੰਦੇ ਹੁੰਦੇ ਵੀ ਬੰਦੇ ਨੂੰ ਸਿਖਾਉਣ ਲਈ ਜਿੱਦਾਂ ਹੁਣ ਕੋਰੋਨਾ ਦੀ ਮਹਾਂਮਾਰੀ ਆ ਫਿਰ ਉਹਦੇ ਕੋਲ ਪਰਮਾਤਮਾ ਕੋਲ ਵੀ ਬੜੇ ਦਾ ਪੇਚ ਨੇ ਵੀ ਉਹ ਬੰਦੇ ਨੂੰ ਸਿੱਧਾ ਕਰ ਲੈਂਦਾ
ਵੀ ਜਿਹੜਾ ਰੋਗ ਆ ਉਹਨੂੰ ਠੀਕ ਕਿਵੇਂ ਕਰਨਾ
ਉਹਨੂੰ ਕਿਵੇਂ ਕੀ ਕਰਨਾ
ਅੱਛਾ ਬਾਬਾ ਜੀ ਤੁਸੀਂ ਦੁਨਿਆਵੀ ਪੜ੍ਹਾਈ ਦੀ ਗੱਲ ਕੀਤੀ ਹੈ ਤੁਸੀਂ ਐਜੂਕੇਸ਼ਨ ਲਈ ਹੈ ਟੈਕਨੀਕਲ ਐਜੂਕੇਸ਼ਨ ਲਈ ਹੈ ਜਿਸ ਦੇ ਵਿਚ ਬਹੁਤ ਸਾਰੇ ਸਕੋਪ ਨੇ ਪਰ ਉਸ ਤੋਂ ਬਾਅਦ ਕਿਸ ਤਰ੍ਹਾਂ ਧਿਆਨ ਬਣਿਆ ਕਿ ਇਹ ਜਿਹੜੀ ਦੁਨਿਆਵੀ ਐਜੂਕੇਸ਼ਨ ਆ ਪੈਸੇ ਕਮਾਉਣ ਕੰਮ ਆਉਂਦੀ ਆ ਪਰ ਜਿਹੜਾ ਅਸਲੀ ਧਨ ਆ ਉਹਨੂੰ ਜੋੜਨਾ ਵੀ ਜ਼ਰੂਰੀ ਫਿਰ ਉਧਰੋਂ ਇਧਰ ਨੂੰ ਕਿਵੇਂ ਪ੍ਰੇਰਣਾ ਹੋਈ ਕਿਉਂਕਿ ਤੁਹਾਡੀ ਜਿਹੜੀ ਵਿਦਿਆ ਬੜੀ ਤਕਨੀਕੀ ਵਿਦਿਆ ਸੀ ਜਿਸ ਦੇ ਵਿਚ ਬਹੁਤ ਸਾਰੇ ਸਕੋਪ ਨੇ
ਇਸ ਤਰ੍ਹਾਂ ਜੀ ਮੈਂ ਮੇਰਾ ਬਚਪਨ ਹੀ ਸੀਚੇਵਾਲ ਦਾ ਹੈ ਮਹਾਂਪੁਰਖਾਂ ਦੀ ਸੰਗਤ ਵਿਚ ਹੀ ਬਚਪਨ ਰਿਹਾ ਸਾਡੇ ਨਾਲ ਪੜ੍ਹਨ ਵਾਲੇ ਬੰਦੇ ਉਹ ਬੱਚੇ ਕਈ ਵਾਰੀ ਤਾਸ਼ ਵਾਲਿਆਂ ਨਾਲ ਵੀ ਬੈਠ ਜਾਂਦੇ ਸੀ ਤੇ ਮਨ ਵਿਚ ਇਹ ਹੁੰਦਾ ਸੀਗਾ ਵੀ ਇਹੀ ਸਮਾਂ ਆਪਾਂ ਤਾਸ਼ ਵਾਲਿਆਂ ਨਾਲ ਕਦੋਂ ਗਵਾਉਣਾ ਆ ਤੇ ਸੰਤ ਅਵਤਾਰ ਸਿੰਘ ਮਹਾਰਾਜ ਦੇ ਕੋਲ ਚਲੇ ਜਾਈਦਾ ਸੀ ਉੱਥੇ ਕੋਈ ਨਾ ਕੋਈ ਉਹਨਾਂ ਕੋਲੋਂ ਸਿੱਖਿਆ ਗ੍ਰਹਿਣ ਕਰਨੀ ਜਾਂ ਮਤਲਬ ਕੋਈ ਨਾ ਕੋਈ ਉੱਥੇ ਸੇਵਾ ਕਰਦੇ ਰਹਿਣਾ ਜਦੋਂ ਉਹਨਾਂ ਦੇ ਸੰਸਾਰ ਚੋਂ ਚਲੇ ਗਏ ਉਸ ਸਮੇਂ ਥੋੜਾ ਜਿਹਾ ਇੱਕ ਪੰਜਾਬ ਦੇ ਅੰਦਰ ਡਰ ਭੈ ਸੀਗਾ ਅੱਤਵਾਦ ਦਾ ਉਹ ਜਿਹੜਾ ਡਰ ਭੈ ਸੀਗਾ ਉਹ ਉਹਦੇ ਵਿਚ ਹੀ ਉਹਨਾਂ ਦਾ ਵੀ ਸੰਤ ਅਵਤਾਰ ਸਿੰਘ ਉਹਨਾਂ ਦਾ ਸਰੀਰ ਲੱਗਾ ਉਸ ਸਮੇਂ ਤੇ ਜਦੋਂ ਉਹ ਸੰਸਾਰ ਚੋਂ ਚਲੇ ਗਏ ਤੇ ਬਾਬਾ ਜੀ ਦੀ ਡਿਊਟੀ ਆਈ ਤੇ ਬਾਬਾ ਜੀ ਇਕੱਲੇ ਰਹਿ ਗਏ ਉਸ ਸਮੇਂ ਇਕੱਲੇ ਰਹਿਣ ਤੋਂ ਬਾਅਦ ਮਤਲਬ ਜਦੋਂ ਵੀ ਮੈਂ ਆਪਦੇ ਨੌਕਰੀ ਪੇਸ਼ੇ ਤੋਂ ਆਉਂਦਾ ਸੀਗਾ ਤੇ ਮੈਨੂੰ ਮਹਿਸੂਸ ਹੁੰਦਾ ਸੀਗਾ ਵੀ ਇਹ ਇਕੱਲੇ ਨੇ ਵੀ ਇੱਥੇ ਇਨ੍ਹਾਂ ਦੇ ਕੋਲ ਕੋਈ ਹੋਣਾ ਚਾਹੀਦਾ ਭਾਵੇਂ ਚਲੋ ਸੰਗਤ ਆਉਂਦੀ ਹੈ ਜਾਂਦੀ ਹੈ ਸੇਵਾਦਾਰ ਆਉਂਦੇ ਜਾਂਦੇ ਆ ਫਿਰ ਮਤਲਬ ਵਿਚਾਰ ਹੀ ਮਨ ਦੇ ਵਿਚ ਬਣਦਾ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਵੀ ਸੇਵਾ ਨੂੰ ਮੈਂ ਆਪਦੀ ਜਿੰਮੇਵਾਰੀ ਚ ਆਵਾਂ ਉਸ ਤੋਂ ਬਾਅਦ ਮੇਰੇ ਮਨ ਦਾ ਖਿਆਲ ਜਿੱਦਾਂ ਹੁੰਦੇ ਆਮ ਲੋਕਾਂ ਦੇ ਮਨਾਂ ਚ ਹੁੰਦੇ ਆ ਵੀ ਕੱਲ ਨੂੰ ਕਿਤੇ ਮਨ ਭਟਕ ਨਾ ਜਾਵੇ ਫਿਰ ਮਨ ਚ ਹੋ ਗਿਆ ਵੀ ਚਲੋ ਹੁਣ ਸਰਕਾਰੀ ਨੌਕਰੀ ਕਰਦੇ ਵਿਆਹ ਕਰਾ ਲੋ ਫਿਰ ਵਿਆਹ ਕਰਾਉਣ ਤੋਂ ਬਾਅਦ ਵੀ ਮੇਰਾ ਮਨ ਬਣਿਆ ਵੀ ਮੈਂ ਮਤਲਬ ਇਸ ਮਹਾਂਪੁਰਖਾਂ ਦੇ ਚਰਨਾਂ ਦੇ ਵਿਚ ਚਲਿਆ ਜਾਵਾਂ ਵੀ ਹੁਣ ਮੇਰਾ ਇਹ ਵੀ ਮਨ ਦਾ ਜਿਹੜਾ ਖਤਮ ਹੋ ਗਿਆ ਸਿਸਟਮ ਫਿਰ ਮੈਂ ਕਿਹਾ ਵੀ ਲੋਕ ਕਹਿਣਗੇ ਵੀ ਇਹਨਾਂ ਦੇ ਘਰੇ ਕੋਈ ਨਿਆਣਾ ਜਵਾਕ ਜਵੂਕ ਨੀ ਹੋਇਆ ਇਹ ਡਰਦਾ ਹੀ ਇੱਥੋਂ ਚਲਿਆ ਗਿਆ ਆ ਵੀ ਚਲੋ ਜੋ ਜਵਾਕ ਹੋਣਗੇ ਉਦੋਂ ਚਲੇ ਚੱਲਾਂਗੇ ਤੇ ਮੈਨੂੰ ਲੱਗਦਾ ਵੀ ਉਹ ਬਾਬਾ ਜੀ ਮਹਿਸੂਸ ਕਰਦੇ ਹੋਣਗੇ ਵੀ ਇਹ ਤਾਂ ਏਦਾਂ ਦੇ ਬਹਾਨੇ ਘੜੀ ਜਾਂਦਾ ਆ ਤੇ ਫਿਰ ਉਹ ਜਿੱਦਾਂ ਮੈਨੂੰ ਉਹਨਾਂ ਨੇ ਕਿਹਾ ਵੀ ਸਾਡੀ ਕੱਲਿਆਂ ਦੀ ਡਿਊਟੀ ਨੀ ਗੀ ਇਹ ਤੇ ਚਲੋ ਮੈਨੂੰ ਵੀ ਫਿੱਕਾ ਲੱਗਾ ਜੀ ਉਹ ਭਾਵੇਂ ਮੈਂ ਕਿਸੇ ਅਹੁਦੇ ਤੇ ਆ ਉਸ ਸਮੇਂ ਸੀਗਾ ਵੀ ਤੇ ਪਰ ਮੈਨੂੰ ਇਉਂ ਲੱਗਾ ਕਿ ਮੈਨੂੰ ਇਸ ਸਿਸਟਮ ਚੋਂ ਨਿਕਲ ਕੇ ਤੇ ਮੈਨੂੰ ਜ਼ਰੂਰ ਮਹਾਂਪੁਰਖਾਂ ਦੇ ਨਾਲ ਸਾਥ ਦੇਣ ਦੀ ਲੋੜ ਆ ਜਿਵੇਂ ਜਿਵੇਂ ਵੀ ਉਹ ਹੁਕਮ ਕਰਦੇ ਰਹੇ ਇੱਕ ਵਾਰੀ ਬਹੁਤ ਸਾਰੇ ਸੇਵਾਦਾਰ ਇਕੱਠੇ ਹੋਏ ਤੇ ਬਾਬਾ ਜੀ ਨੇ ਨਾ ਜਿੱਦਾਂ ਉਹ ਪਰਖ ਕਰਦੇ ਹੁੰਦੇ ਕਈ ਵਾਰੀ ਸਿੱਖਾਂ ਦੀ ਉਹ ਕਹਿੰਦੇ ਵੀ ਸਾਨੂੰ ਇੱਕ ਸੇਵਾਦਾਰ ਚਾਹੀਦਾ ਜਿਹੜਾ ਪੱਕਾ ਸੇਵਾਦਾਰ ਹੋਵੇ ਤੇ ਮੈਂ ਮਤਲਬ ਮਨ ਚ ਸੋਚਿਆ ਮੈਂ ਕਿਹਾ ਵੀ ਚਲ ਜੋ ਹੁਣ ਕੁਟੀਆ ਹੀ ਰਹਿਣਾ ਆ ਤੇ ਆਪਾਂ ਕੱਚਿਆਂ ਚ ਕਦੋਂ ਰਹਿਣਾ ਮੈਂ ਖੜਾ ਹੋ ਗਿਆ ਉੱਠ ਕੇ ਮੈਂ ਕਿਹਾ ਜੀ ਮੈਨੂੰ ਤੁਸੀਂ ਪੱਕਾ ਸੇਵਾਦਾਰ ਬਣਾ ਲਓ ਪਰ ਬੜੀਆਂ ਏਦਾਂ ਦੀਆਂ ਰੋਚਕ ਘਟਨਾਵਾਂ ਜ਼ਿੰਦਗੀ ਦੀਆਂ ਰਹੀਆਂ ਪਰ ਮੈਂ ਮਹਿਸੂਸ ਕਰਦਾ ਆ ਕਿ ਮੇਰੀ ਜ਼ਿੰਦਗੀ ਸਾਰਥਕ ਹੋਈ ਆ ਜਿੰਨਾ ਕੁ ਸਮਾਂ ਮਤਲਬ ਇੱਥੇ ਆਏ ਆ ਅਸੀਂ ਆਪਣੇ ਇਲਾਕੇ ਨੂੰ ਸਟੇਟ ਨੂੰ ਇੱਥੇ ਵਿਚ ਰਹਿੰਦਿਆਂ ਵੀ ਬਹੁਤ ਕੋਸ਼ਿਸ਼ ਕੀਤੀ ਆ ਵੀ ਕੋਈ ਵਧੀਆ ਕੁਛ ਹੋ ਸਕੇ ਪਿੰਡਾਂ ਦੇ ਬੜੇ ਸੁਧਾਰ ਹੋਏ ਨੇ ਰਾਹਾਂ ਦੇ ਬੜੇ ਸੁਧਾਰ ਹੋਏ ਨੇ ਵਾਤਾਵਰਣ ਦੇ ਤੌਰ ਤੇ ਬਹੁਤ ਵੱਡਾ ਕੰਮ ਹੋਇਆ ਹੈ ਹਰ ਥਾਂ ਦੇ ਉੱਤੇ ਜਿੱਥੇ ਹੁਣ ਬਾਬਾ ਜੀ ਨੇ ਨਹੀਂ ਵੀ ਜਾਣਾ ਹੁੰਦਾ ਫਿਰ ਉਹ ਮੇਰੀ ਡਿਊਟੀ ਲਾਉਂਦੇ ਵੀ ਤੁਸੀਂ ਜਾ ਤੇ ਆਪਦੀ ਡਿਊਟੀ ਨਿਭਾਈ ਦੀ ਆ ਚੰਗਾ ਲੱਗਦਾ ਆ ਵੀ ਇਹ ਜੀਵਨ ਲੇਖੇ ਲੱਗਾ ਆ ਜਦੋਂ ਮੈਂ ਆਪਦੇ ਸਾਥੀਆਂ ਨੂੰ ਦੇਖਦਾ ਮੈਂ ਕਈ ਵਾਰੀ ਉਹਨਾਂ ਨਾਲ ਫੋਟੋਆਂ ਵੀ ਕਰਾਉਣਾ ਹੁੰਦਾ ਉਹ ਅਸੀਂ ਇਕੱਠੇ ਜਦੋਂ ਪੜ੍ਹਦੇ ਰਹੇ ਆ ਉਹ ਬੰਦਾ ਜਿੱਦਾਂ ਮਤਲਬ ਕੋਈ ਗਲਤ ਸੰਗਤ ਚਲੇ ਗਿਆ ਕੋਈ ਅਮਲੀ ਹੋ ਗਿਆ ਮੈਂ ਫਿਰ ਉਹਨਾਂ ਆਪਦੀ ਫੋਟੋ ਲਵਾਉਣਾ ਹੁੰਦਾ ਪਰਖਣ ਵਾਸਤੇ ਵੀ ਸੱਚੇ
ਪਾਤਸ਼ਾਹ
ਆਇਆ चलो चल रल मिल दर्शन करिए सतगुरु नानक आए ने। चलो चल पव सागर मिल तरिए उकल युग तारण आए ने। सतगुरु नानक आए ने। सतगुरु नानक आए ने। चलो चल रल मिल दर्शन करिए सतगुरु नानक आए ने। नानक आया नानक आया कल तारण गुरु नानक आया।
नानक आया नानक आया कल तारण गुरु नानक आया।
नानक आया नानक आया कल तारण गुरु नानक आया।
नानक आया नानक आया कल तारण गुरु नानक आया।
चीर हनेरा उपजिया एक चलो चल गुरुआं दा लड़ पड़ी जो कण कण विच समाए ने। सतगुरु नानक आए ने। सतगुरु नानक आए ने। चलो चल रल मिल दर्शन करिए सतगुरु नानक आए ने। सतगुर खेड रचाया मेरा बाबा नानक आया।
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 सब एक विचारिया उस बाणी नु विचारिया।
वाहेगुरु 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 वाहेगुरु
विचारिया उस बाणी नू विचारिया। वो सच्चा सौदा बोलदा कर तेरा तेरा तोलदा।
सच्चा सौदा बोलदा कर तेरा तेरा तोलदा।
सूरज नू पिठ विखांदा बेपा खांदा पाणी पाया। चलो चल सतसंगत मिल तरी ते दुख सारे दूर गवाए ने।
चलो चल सतसंगत मिल तरी
सतगुरु नानक आए ने। सतगुरु नानक आए ने।
मत्था टेके मड़ियां मसाणियां ते दीवे बाल देखे। एवं परमा च फिरदा जहान बंदिया। परमा च फिरदा जहान बंदिया। बाणी गुरुआं दी दिंदी ए ज्ञान बंदिया। बाणी गुरुआं दी दिंदी ए ज्ञान बंदिया। बाणी गुरुआं दी दिंदी ए ज्ञान बंदिया।
ਉਹਦੇ
ਬੰਦਿਆ ਕਰੀਦਾ ਨੀ ਮਾਇਆ ਦਾ ਗੁਮਾਨ ਬੰਦਿਆ ਵੇ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਉਹ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ
ਵੀਰ ਸਿੰਘ ਦੀ ਇੱਕ ਖੂਬਸੂਰਤ ਰਚਨਾ ਸਮਾਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਪੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਸਮਾਂ ਲਗਾਤਾਰ ਆਪਣੀ ਚਾਲ ਚੱਲ ਰਿਹਾ ਹੈ ਇਸ ਨੂੰ ਕਿਸੇ ਵੀ ਤਰ੍ਹਾਂ ਬੰਨ ਕੇ ਨਹੀਂ ਰੱਖ ਸਕਦੇ ਆਉਣ ਵਾਲਾ ਕੱਲ ਅੱਜ ਬਣ ਰਿਹਾ ਹੈ ਤੇ ਅੱਜ ਬੀਤ ਚੁੱਕੇ ਕੱਲ ਵਿੱਚ ਬਦਲਦਾ ਜਾ ਰਿਹਾ ਹੈ ਸਮੇਂ ਦਾ ਸਭ ਤੋਂ ਉੱਤਮ ਪੜਾਅ ਹੈ ਅੱਜ ਪਰ ਅਸੀਂ ਆਪਣੇ ਜੀਵਨ ਦੇ ਕਈ ਕੰਮ ਜੋ ਸਾਨੂੰ ਅੱਜ ਕਰਨੇ ਚਾਹੀਦੇ ਹਨ ਹੁਣੇ ਕਰਨੇ ਚਾਹੀਦੇ ਹਨ ਉਹਨਾਂ ਨੂੰ ਇਹ ਕਹਿ ਕੇ ਟਾਲਦੇ ਰਹਿੰਦੇ ਹਾਂ ਕਿ ਹਾਲੇ ਬਹੁਤ ਸਮਾਂ ਹੈ ਕੱਲ ਕਰ ਲਵਾਂਗੇ ਅਗਲੇ ਸਾਲ ਕਰ ਲਵਾਂਗੇ ਆਪੇ ਹੋ ਜਾਣਗੇ ਸਾਡੇ ਵਿੱਚੋਂ ਬਹੁਤੇ ਲੋਕਾਂ ਦਾ ਅੱਜ ਜਾਂ ਤਾਂ ਬੀਤ ਚੁੱਕੇ ਕੱਲ ਦੀ ਚਿੰਤਾ ਵਿੱਚ ਲੰਘਦਾ ਹੈ ਤੇ ਜਾਂ ਫਿਰ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਬਹੁਤ ਸਾਰੇ ਐਸੇ ਕੰਮ ਹਨ ਜਿਨ੍ਹਾਂ ਨੂੰ ਹੁਣੇ ਕਰਕੇ ਤੁਸੀਂ ਚਿੰਤਾ ਮੁਕਤ ਹੋ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਬੀਤ ਗਏ ਦੀ ਚਿੰਤਾ ਕਰਨੀ ਬੰਦ ਕਰ ਦਿਓ ਕਿਉਂਕਿ ਬੀਤ ਚੁੱਕਾ ਕੱਲ ਇੱਕ ਸੁਪਨੇ ਦੀ ਨਿਆਈ ਹੈ ਉਸਨੇ ਜਿਸ ਤਰ੍ਹਾਂ ਦਾ ਹੋਣਾ ਸੀ ਹੋ ਚੁੱਕਾ ਤੇ ਆਉਣ ਵਾਲਾ ਕੱਲ ਕਲਪਨਾ ਹੈ ਜਿਸ ਤਰ੍ਹਾਂ ਦੀ ਕਲਪਨਾ ਕਰੋਗੇ ਉਹੋ ਜਿਹਾ ਤੁਹਾਡਾ ਕੱਲ ਹੋ ਜਾਏਗਾ ਤੇ ਆਪਣੀ ਕਲਪਨਾ ਨੂੰ ਸਾਕਾਰ ਕਰਨ ਲਈ ਜੋ ਵੀ ਅੱਜ ਕਰ ਸਕਦੇ ਹੋ ਉਹ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਵੱਸ ਵਿੱਚ ਸਿਰਫ ਅੱਜ ਹੈ ਹੁਣ ਹੈ ਤੇ ਤੁਹਾਡਾ ਇਹ ਅੱਜ ਲਗਾਤਾਰ ਕੱਲ ਬਣਦਾ ਜਾ ਰਿਹਾ ਹੈ ਜਿਹੜਾ ਅੱਜ ਬੀਤ ਕੇ ਕੱਲ ਬਣ ਗਿਆ ਉਹ ਫਿਰ ਤੁਹਾਡੇ ਵੱਸ ਵਿੱਚ ਨਹੀਂ ਰਹਿਣਾ ਤੁਹਾਨੂੰ ਸਾਰੀ ਉਮਰ ਦੇ ਆਨੰਦ ਦੀ ਲੋੜ ਨਹੀਂ ਹੈ ਤੁਹਾਨੂੰ ਸਾਰੀ ਉਮਰ ਦੇ ਸੁੱਖ ਦੀ ਲੋੜ ਨਹੀਂ ਹੈ ਤੁਹਾਨੂੰ ਸਿਰਫ ਅੱਜ ਸੁੱਖ ਦੀ ਲੋੜ ਹੈ ਅੱਜ ਆਨੰਦ ਦੀ ਲੋੜ ਹੈ ਅੱਜ ਚਿੰਤਾ ਮੁਕਤ ਹੋਣ ਦੀ ਲੋੜ ਹੈ ਸਿਰਫ ਅੱਜ ਜੀਣਾ ਸਿੱਖੋ ਆਪਣੇ ਹਰ ਅੱਜ ਦੀ ਸ਼ੁਰੂਆਤ ਇਸ ਪ੍ਰਾਰਥਨਾ ਨਾਲ ਕਰੋ ਕਿ ਮੇਰਾ ਅੱਜ ਆਨੰਦ ਵਿੱਚ ਲੰਘੇ ਜੇ ਤੁਹਾਡਾ ਅੱਜ ਆਨੰਦ ਵਿੱਚ ਬੀਤਿਆ ਤਾਂ ਤੁਹਾਡਾ ਬੀਤ ਚੁੱਕਾ ਕੱਲ ਆਪਣੇ ਆਪ ਹੀ ਆਨੰਦਮਈ ਹੋ ਜਾਏਗਾ ਤੇ ਜਦੋਂ ਤੁਹਾਨੂੰ ਅੱਜ ਆਨੰਦ ਵਿੱਚ ਜਿਉਣ ਦੀ ਜਾਚ ਆ ਗਈ ਤਾਂ ਫਿਰ ਆਉਣ ਵਾਲਾ ਕੱਲ ਜਦੋਂ ਵੀ ਅੱਜ ਬਣੇਗਾ ਯਕੀਨ ਰੱਖੋ ਉਹ ਆਨੰਦ ਵਿੱਚ ਹੀ ਬੀਤੇਗਾ
ਬੀਤ ਚੁੱਕੇ ਕੱਲ ਦੀ ਤੇ ਆਉਣ ਵਾਲੇ ਕੱਲ ਦੀ ਚਿੰਤਾ ਛੱਡ ਕੇ ਕਿਉਂ ਨਾ ਅੱਜ ਵਾਲੇ ਕੰਮਾਂ ਵੱਲ ਧਿਆਨ ਦਈਏ। ਸਭ ਤੋਂ ਪਹਿਲਾਂ ਤੇ ਇਹ ਕਰੋ ਕਿ ਜੇ ਕਿਸੇ ਵਿਅਕਤੀ ਦੇ ਵਿਹਾਰ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਉਸ ਨੂੰ ਹੁਣੇ ਦੱਸੋ। ਇਹ ਨਾ ਸੋਚੋ ਕਿ ਉਸ ਦਾ ਵਿਹਾਰ ਆਪੇ ਠੀਕ ਹੋ ਜਾਏਗਾ। ਹੋ ਸਕਦਾ ਹੈ ਉਸ ਨੂੰ ਪਤਾ ਹੀ ਨਾ ਹੋਵੇ ਕਿ ਤੁਸੀਂ ਉਸ ਦੇ ਵਿਹਾਰ ਤੋਂ ਦੁਖੀ ਹੋ। ਤੇ ਜੇ ਕਿਸੇ ਦਾ ਵਿਹਾਰ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਉਹਨੂੰ ਵੀ ਹੁਣੇ ਦੱਸੋ ਕਿ ਤੁਹਾਨੂੰ ਉਸ ਵਿੱਚ ਕੀ ਚੰਗਾ ਲੱਗਦਾ ਹੈ। ਤੇ ਜੇ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਉਸਨੂੰ ਵੀ ਹੁਣੇ ਦੱਸੋ, ਕੱਲ ਕਿਸਨੇ ਵੇਖਿਆ ਹੈ, ਕੀ ਪਤਾ ਕੱਲ ਉਹਨਾਂ ਲੋਕਾਂ ਨਾਲ ਮੇਲ ਹੋਵੇ ਕਿ ਨਾ ਹੋਵੇ। ਜ਼ਿੰਦਗੀ ਸਿਰਫ ਅੱਜ ਹੈ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਵੱਡੇ ਦਿਨ ਚੱਲਾਂ ਨਿੱਕੀ ਹੋਈ ਰਾਤ ਵੇ ਕਿੰਨੀ ਸੋਹਣੀ ਲੱਗਦੀ ਐ ਟਿੱਕੀ ਹੋਈ ਰਾਤ ਵੇ ਕਿੰਨੀ ਸੋਹਣੀ ਲੱਗਦੀ ਐ ਟਿੱਕੀ ਹੋਈ ਰਾਤ ਵੇ ਵੱਡੇ ਵੱਡੇ ਦਿਨ ਚੱਲਾਂ ਨਿੱਕੀ ਹੋਈ ਰਾਤ ਵੇ ਵੇ ਚਿੱਟੇ ਚਿੱਟੇ ਚੰਨ ਦੇ ਜੋ ਬਾਰੇ ਚੰਗੇ ਲੱਗਦੇ ਵੇ ਮੈਨੂੰ ਨਿੱਕੀ ਹੁੰਦੀ ਤੋਂ ਹੀ ਤਾਰੇ ਚੰਗੇ ਲੱਗਦੇ ਵੇ ਮੈਨੂੰ ਨਿੱਕੀ ਹੁੰਦੀ ਤੋਂ ਹੀ ਤਾਰੇ ਚੰਗੇ ਲੱਗਦੇ ਤਾਰੇ ਚੰਗੇ ਲੱਗਦੇ ਤਾਰੇ ਚੰਗੇ ਲੱਗਦੇ ਤਾਰਿਆਂ ਤੋਂ ਪਾਰ ਖੋਰੇ ਕਿੱਦਾਂ ਦੇ ਹਾਲਾਤ ਵੇ ਤਾਰਿਆਂ ਤੋਂ ਪਾਰ ਖੋਰੇ ਕਿੱਦਾਂ ਦੇ ਹਾਲਾਤ ਵੇ ਕਿੰਨੀ ਸੋਹਣੀ ਲੱਗਦੀ ਐ ਟਿੱਕੀ ਹੋਈ ਰਾਤ ਵੇ ਵੱਡੇ ਵੱਡੇ ਦਿਨ ਚੰਨਾ ਨਿੱਕੀ ਹੋਈ ਰਾਤ ਵੇ ਚੜਿਆ ਪਹਿਲਾਂ ਤੂੰ ਕਿੱਥੇ ਸੀ ਅੜਿਆ ਪਹਿਲਾਂ ਤੂੰ ਕਿੱਥੇ ਸੀ ਅੜਿਆ ਤੇ ਪਹਿਲਾਂ ਤੂੰ ਕਿੱਥੇ ਸੀ ਅੜਿਆ ਤੇ ਪਹਿਲਾਂ ਤੂੰ ਕਿੱਥੇ ਸੀ ਅੜਿਆ ਰੇਸ਼ਮੀ ਪਰਾਂਦੀਆਂ ਦਾ ਬਹੁਤਾ ਨਹੀਂ ਉਹ ਚਾਵੇ ਬਸ ਮੈਨੂੰ ਥੋੜਾ ਜਿਹਾ ਹੱਸ ਕੇ ਦਿਖਾਵੇ ਮੈਨੂੰ ਥੋੜਾ ਜਿਹਾ ਹੱਸ ਕੇ ਦਿਖਾਵੇ ਬੋਲੀ ਜਾਵਾਂ ਕੱਲੀ ਵੇ ਤੂੰ ਪਾਉਂਦਾ ਨਹੀਂ ਕੋਈ ਬਾਤ ਵੇ ਕਿੰਨੀ ਸੋਹਣੀ ਲੱਗਦੀ ਐ ਟਿੱਕੀ ਹੋਈ ਰਾਤ ਵੇ ਵੱਡੇ ਵੱਡੇ ਦਿਨ ਚੱਲਾਂ ਨਿੱਕੀ ਹੋਈ ਰਾਤ ਵੇ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਜ਼ੀ ਸਟੂਡੀਓ ਪੇਸ਼ ਕਰਦਾ ਹੈ ਸਲਮਾਨ ਖਾਨ ਫਿਲਮਸ ਡਾਇਰੈਕਟਿਡ ਬਾਈ ਮਹੇਸ਼ ਮਾਂਜਰੇਕਰ ਅੰਤਿਮ ਦ ਫਾਈਨਲ ਟਰੂਥ।
ਅਬ ਅਪੁਨ ਅਲਗ ਹੈ, ਅਪੁਨ ਟਿਕਾ ਰਹੇ। ਇਸ ਦੁਨੀਆ ਮੈਂ ਕੁਛ ਨਹੀਂ ਟਿਕਤਾ ਸਿਵਾਏ ਪਲਾਸਟਿਕ ਕੇ।
ਤੋ ਆਪ ਐਸਾ ਸਮਝੋ
ਕਿ ਅਪੁਨ ਪਲਾਸਟਿਕ।
ਫਿਲਮ ਮੇ ਕਾਮ ਕਰ ਰਹੇ ਹੈ ਸਲਮਾਨ ਖਾਨ, ਆਯੂਸ਼ ਸ਼ਰਮਾ, ਮਹਿਮਾ ਮਕਵਾਨਾ ਔਰ ਪ੍ਰਗਿਆ ਜੈਸਵਾਲ। ਰਿਲੀਜ਼ਿੰਗ ਆਸਟ੍ਰੇਲੀਆ ਵਾਈਡ 25th ਆਫ ਨਵੰਬਰ ਸਿਨੇਮਾਜ਼ ਨਿਊ ਯੂ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਦੇ ਵਿਚ ਲਾਈਵ ਹੋਣਗੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜ਼ਰੂਰਤਾਂ ਨੇ ਸਾਡੀਆਂ, ਸਾਡੀਆਂ ਖੁਆਇਸ਼ਾਂ ਬਹੁਤ ਹੋ ਗਈਆਂ ਬਾਬਾ ਜੀ। ਖੁਆਇਸ਼ਾਂ ਦੇ ਲਈ ਬੰਦਾ ਸਭ ਕੁਝ ਛੱਡ ਜਾਂਦਾ। ਕਈ ਵਾਰ ਖੁਆਇਸ਼ਾਂ ਦੇ ਲਈ ਅਸੀਂ ਘਰ ਪਰਿਵਾਰ ਨੂੰ ਵੀ ਛੱਡ ਕੇ ਬਹੁਤ ਥਾਂ ਚਲ ਜਾਂਦੇ, ਪਰਦੇਸਾਂ ਨੂੰ ਵੀ ਚਲ ਜਾਈਦਾ। ਸਾਨੂੰ ਜਿਹੜੀ ਤ੍ਰਿਪਤਾ ਸਾਡੀ ਫੇਵ ਨਹੀਂ ਹੁੰਦੀ ਮਨ ਦੀ। ਕੀ ਲੱਗਦਾ ਕਿ ਕਿਵੇਂ ਖੁਆਇਸ਼ਾਂ ਨੂੰ ਤੁਸੀਂ ਤਿਆਗੇ? ਕਿਉਂਕਿ ਜਦੋਂ ਬੰਦਾ ਜਵਾਨ ਹੁੰਦਾ ਉਹਦੀਆਂ ਵੀ ਬਹੁਤ ਸਾਰੀਆਂ ਖੁਆਇਸ਼ਾਂ ਹੁੰਦੀਆਂ ਕਿ ਗੱਡੀ ਹੋਵੇ, ਵਧੀਆ ਘਰ ਹੋਵੇ, ਵਧੀਆ ਨੌਕਰ ਚਾਕਰ ਹੋਣ। ਤੁਸੀਂ ਉਸ ਖੁਆਇਸ਼ਾਂ ਨੂੰ ਕਿਵੇਂ ਦੇਖਿਆ ਹੀ ਨਹੀਂ, ਮਹਿਸੂਸ ਹੀ ਨਹੀਂ ਕੀਤਾ, ਜਾਂ ਮਨ ਇੱਧਰ ਸੀ ਤੇ ਉਹ ਖੁਆਇਸ਼ਾਂ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਪੈਦਾ ਹੀ ਨਹੀਂ ਹੋਣ ਦਿੱਤੀਆਂ?
ਨਹੀਂ ਮੈਂ ਸਮਝਦਾ ਕਿ ਸੁਖੀ ਰਹਿਣ ਲਈ ਨਾ ਦੋ ਹੀ ਸਾਧਨ ਹੁੰਦੇ ਨੇ। ਇੱਕ ਸਾਧਨ ਤਾਂ ਇਹ ਹੁੰਦਾ ਆ ਵੀ ਤੁਸੀਂ ਇਨਕਮ ਦੇ ਸੋਰਸ ਇਨਕਰੀਜ਼ ਕਰਦੇ ਹੋ, ਵਧਾਉਂਦੇ ਹੋ ਤੇ ਤੁਹਾਨੂੰ ਇਨਕਮ ਜਿਆਦਾ ਆਉਂਦੀ ਆ ਤੇ ਤੁਸੀਂ ਉਹਦੇ ਨਾਲ ਕੋਈ ਨਾ ਕੋਈ ਵਿਸਤਾਰ ਕਰ ਸਕਦੇ ਆ ਜਾਂ ਮਤਲਬ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਆ। ਇੱਕ ਹੁੰਦਾ ਆ ਵੀ ਤੁਸੀਂ ਆਪਦੇ ਖਰਚ ਘਟਾ ਲੈਣੇ ਆ ਤਾਂ ਵੀ ਤੁਸੀਂ ਸੌਖੇ ਹੋ ਜਾਂਦੇ ਆ। ਜਿਵੇਂ ਹੁਣ ਕੋਰੋਨਾ ਕਾਲ ਸੀਗਾ ਇਹਦੇ ਵਿਚ ਲੋਕਾਂ ਦੀ ਆਵਾਜਾਈ ਬੰਦ ਹੋ ਗਈ, ਦੁਕਾਨਾਂ ਬੰਦ ਹੋ ਗਈਆਂ, ਹੁਣ ਕਿਤੇ ਸੂਟ ਨੀ ਖਰੀਦਣਾ, ਕਿਤੇ ਫਰੂਟ ਨੀ ਖਰੀਦਣਾ, ਕੁਛ ਨੀ। ਤੁਸੀਂ ਕਿਸੇ ਨੂੰ ਕਹੋਗੇ ਦੁਕਾਨਦਾਰ ਨੂੰ ਆਪਦੇ ਰਹਿਮੋ ਕਰਮ ਤੇ ਤੁਹਾਨੂੰ ਮਿਰਚ ਮਸਾਲਾ ਦੇ ਦੂਗਾ,
ਖਾਣਾ ਪੀਣਾ ਸਾਦਾ ਹੋ ਗਿਆ,
ਸਾਦਾ ਹੋ ਗਿਆ ਤੇ ਬੰਦੇ ਨੂੰ ਇਉਂ ਮਹਿਸੂਸ ਹੋਇਆ ਯਾਰ ਪੈਸਿਆਂ ਦੀ ਤਾਂ ਲੋੜ ਹੀ ਨੀ ਸੀਗੀ। ਇਹ ਗੱਲਾਂ ਜਾਣੀ ਜਦੋਂ ਸਾਧੂਆਂ ਦੀ ਸੰਗਤ ਵਿਚ ਆਪਾਂ ਜਾਂਦੇ ਆ ਤੇ ਉਹ ਫਿਰ ਇਹ ਕਹਿੰਦੇ ਨੇ ਵੀ ਤੁਸੀਂ ਆਪਦੇ ਖਰਚ ਨੂੰ ਘਟਾਓ। ਖਰਚ ਨੂੰ ਘਟਾਉਣ ਲਈ ਇੱਕ ਚੀਜ਼ ਹੁੰਦੀ ਆ ਕਿ ਜਿਹੜੀ ਚੀਜ਼ ਮੰਨ ਲਓ ਤੁਹਾਡੇ ਜੀਵਨ ਵਾਸਤੇ ਕੁਦਰਤ ਚੋਂ ਤੁਸੀਂ ਲੈ ਰਹੇ ਆ ਉਹਦੀ ਅਹਿਮੀਅਤ ਨੂੰ ਸਮਝੋ। ਜਿਵੇਂ ਦਾਣੇ ਨੇ ਤੁਸੀਂ ਕੁਦਰਤ ਨੇ ਤੁਹਾਨੂੰ ਦਿੱਤੇ, ਉਹ ਇੱਕ ਜੀਵ ਨੇ, ਤੁਸੀਂ ਉਹਨਾਂ ਨੂੰ ਖਾਂਦੇ ਹੋ, ਉਹਨਾਂ ਨੂੰ ਖਤਮ ਕਰ ਦਿੰਦੇ ਆ, ਕਮ ਸੇ ਕਮ ਉਹਨਾਂ ਦਾਣਿਆਂ ਦੀ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝੋ, ਪਾਣੀ ਦੀ ਅਹਿਮੀਅਤ ਨੂੰ ਸਮਝੋ। ਜੇ ਕੋਈ ਕੱਪੜਾ ਲੈਣੇ ਆ ਉਹ ਕੱਪੜੇ ਦੇ ਪਿੱਛੇ ਕਿੰਨਾ ਕੁਛ ਹੈ ਵੀ ਉਹ ਚਾਹੇ ਉਹ ਪੋਲੀਮਰ ਆ ਪੈਟਰੋਲੀਅਮ ਚੋਂ ਨਿਕਲਦਾ, ਚਾਹੇ ਉਹ ਕਾਟਨ ਹੈ ਅਸੀਂ ਖੇਤੀਬਾੜੀ ਦੇ ਵਿਚ ਕਰਦੇ ਹੈਗੇ ਆ, ਲੇਕਿਨ ਜਿਹੜਾ ਇਹ ਸਾਰਾ ਸਿਸਟਮ ਹੈ ਇਹਦੇ ਪਿੱਛੇ ਇੱਕ ਬਹੁਤ ਵੱਡਾ ਪ੍ਰੋਸੈਸ ਆ। ਉਹ ਪ੍ਰੋਸੈਸ ਕਿਸੇ ਨਾ ਕਿਸੇ ਹੱਦ ਦੇ ਉੱਤੇ ਉਹ ਪ੍ਰਦੂਸ਼ਣ ਵੀ ਕਰਦਾ। ਹੁਣ ਆਪਾਂ ਲੁਧਿਆਣੇ ਦੀ ਗੱਲ ਕਰਦੇ ਆ ਤਾਂ ਲੁਧਿਆਣੇ ਚ ਕਿੰਨਾ ਪ੍ਰਦੂਸ਼ਣ ਹੁੰਦਾ, ਉਹ ਸਾਰਾ ਉਹਦੇ ਵਿਚ 50% ਹੌਜ਼ਰੀ ਦਾ ਹੈਗਾ। ਹੌਜ਼ਰੀ ਦਾ ਮਤਲਬ ਆ ਵੀ ਸਾਡੇ ਜਿਹੜੇ ਕੱਪੜੇ ਪਾਏ ਨੇ ਉਹਨਾਂ ਨੂੰ ਰੰਗਣ ਲਈ, ਉਹਨਾਂ ਨੂੰ ਬਣਾਉਣ ਲਈ ਪ੍ਰਦੂਸ਼ਣ ਪੈਦਾ ਹੋਇਆ ਹੈ। ਤੇ ਜਦੋਂ ਅਸੀਂ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਡਿਸਟਰੋਏ ਕਰੀ ਜਾਂਦੇ, ਸਿੱਟੀ ਜਾਂਦੇ ਆ, ਹੋਰ ਖਰੀਦ ਖਰੀਦ ਕੇ ਲਈ ਆਉਂਦੇ ਆ, ਤੇ ਉਹ ਸਮਾਜ ਦੇ ਅੰਦਰ ਇੱਕ ਚੀਜ਼ ਦਾ ਇਦਾਂ ਦਾ ਅਨਬੈਲੈਂਸ ਵੀ ਕ੍ਰੀਏਟ ਹੁੰਦਾ ਹੈਗਾ। ਤੇ ਜਦੋਂ ਆਪਾਂ ਜਿੱਦਾਂ ਮਹਾਂਪੁਰਖ ਦੀ ਸੰਗਤ ਵਿਚ ਜਾਂਦੇ ਆ ਫੇਰ ਇਹ ਮਹਿਸੂਸ ਹੁੰਦਾ ਵੀ ਇੱਕ ਜੇ ਕੱਪੜਾ ਪਾਇਆ ਤੇ ਘੱਟੋ ਘੱਟ ਉਹ ਐਂਡ ਤੱਕ ਤੁਹਾਡੇ ਨਾਲ ਹੀ ਨਿਭੇ, ਅੰਗ ਵਸਤਰ ਹੋ ਕੇ ਹੀ ਉਹ ਸਿਰੇ ਲੱਗੇ। ਸਾਡੇ ਮਹਾਂਪੁਰਖਾਂ ਤੋਂ ਪਹਿਲਾਂ ਨਾ ਸੰਤ ਬਾਬਾ ਲਾਲ ਸਿੰਘ ਹੋਏ ਆ, ਮੈਂ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ ਤੇ ਮੇਰੇ ਸਾਡਾ ਪਰਿਵਾਰ ਉਹਨਾਂ ਦੀ ਸੇਵਾ ਵਿਚ ਵੀ ਰਿਹਾ। ਉਹ ਬਹੁਤ ਕਦਰ ਕਰਦੇ ਸੀ ਕੱਪੜੇ ਦੀ, ਉਹਨਾਂ ਨੇ ਕਹਿਣਾ ਵੀ ਜੇ ਜ਼ਰੂਰਤ ਆ ਮਰਦ ਆ, ਹੁਣ ਮਰਦ ਨੂੰ ਤਾਂ ਮਤਲਬ ਕੱਲੇ ਕਛਹਿਰੇ ਦੀ ਲੋੜ ਹੈਗੀ ਆ, ਵੀ ਉੱਪਰਲੇ ਵਸਤਰ ਜੇ ਲੋੜ ਆ ਤਾਂ ਪਾ ਲਓ, ਨਹੀਂ ਲੋੜ ਹੈਗੀ ਤਾਂ ਤੁਸੀਂ ਨਾ ਪਾਓ। ਫਿਰ ਉਹ ਕੱਪੜੇ ਨੂੰ ਜਦੋਂ ਮਤਲਬ ਰੋਜ਼ਾਨਾ ਮਤਲਬ ਉਹ ਵਰਤਦੇ ਸੀਗੇ, ਵਰਤਣ ਤੋਂ ਬਾਅਦ ਉਹ ਸਿੱਟਦੇ ਨਹੀਂ ਸੀ ਹੁੰਦੇ।
ਅੱਛਾ,
ਸਿੱਟਣ ਤੋਂ ਉਹਨਾਂ ਨੇ ਪਹਿਲਾਂ ਕੀ ਕਰਨਾ ਵੀ ਇਦਾਂ ਸੰਗਤ ਦੇ ਬੈਠਣ ਵਾਸਤੇ ਨਾ ਮੂਹੜਿਆਂ ਦੇ ਉੱਤੇ ਉਹ ਕੱਪੜਾ ਲਾ ਦੇਣਾ।
ਅੱਛਾ,
ਤੇ ਜਦੋਂ ਉਹ ਮੂਹੜਿਆਂ ਦੇ ਉੱਤੋਂ ਵੀ ਫਟ ਜਾਣਾ, ਫਿਰ ਉਹਨਾਂ ਨੇ ਅਖੀਰ ਜਦੋਂ ਕੱਪੜੇ ਦਾ ਐਂਡ ਕਰਦੇ ਸੀ ਨਾ, ਉਦੋਂ ਉਹਦੀ ਉਹ ਰੱਸੀ ਵੱਟਦੇ ਹੁੰਦੇ ਸੀ। ਰੱਸੀ ਵੱਟ ਕੇ ਉਹਨਾਂ ਨੇ ਪਿੱਲਰਾਂ ਦੇ ਨਾਲ ਬੰਨ ਦੇਣੀ ਆ ਤੇ ਉਹਦੇ ਉੱਤੇ ਕੱਪੜੇ ਸੁੱਕਣੇ ਪਾਉਣੇ ਆ। ਉਹ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਵੀ ਘਰ ਵਿਚ ਜਿਹੜੀ ਚੀਜ਼ ਨੂੰ ਤੁਸੀਂ ਵੇਸਟ ਸਮਝਦੇ ਆ ਉਹਨੂੰ ਰੀਯੂਜ਼ ਕਰਨ ਦੀ ਕੋਸ਼ਿਸ਼ ਕਰੋ, ਵੀ ਉਹਦੇ ਨਾਲ ਤੁਹਾਡੀ ਜਿਹੜੀ ਕਹਿ ਲੋ ਵੀ ਘਰ ਦੇ ਖਰਚੇ ਆ ਉਹ ਰਿਡਿਊਸ ਹੋਣਗੇ। ਜਿੰਨੇ ਘਰ ਦੇ ਤੁਹਾਡੇ ਖਰਚੇ ਰਿਡਿਊਸ ਹੋਣਗੇ ਤੁਸੀਂ ਕਿਸੇ ਨੂੰ ਦਾਨ ਪੁੰਨ ਕਰ ਸਕੋਗੇ, ਤੁਸੀਂ ਕੁਛ ਨਾ ਕੁਛ ਆਪਣੀ ਜ਼ਿੰਦਗੀ ਦੀ ਖੁਸ਼ਹਾਲੀ ਲਈ ਕਰ ਸਕੋਗੇ। ਪਰ ਜੇ ਤੁਸੀਂ ਖਰਚਦਾਰ ਖਰਚ ਹੀ ਕਰੀ ਜਾਂਦੇ ਆ ਤੇ ਇੱਕ ਦਿਨ ਐਸਾ ਆਊਗਾ ਵੀ ਤੁਸੀਂ ਕੁਛ ਪੀੜਤ ਹੋ ਜਾਓਗੇ। ਮੈਂ ਸਮਝਦਾ ਵੀ ਸੰਸਾਰ ਦੇ ਅੰਦਰ ਜਿਹੜਾ ਸਿਸਟਮ ਆ ਉਹ ਉਹ ਚੀਜ਼ ਦੀ ਅਹਿਮੀਅਤ ਨੂੰ ਸਮਝਣ ਦਾ ਬਹੁਤ ਜ਼ਰੂਰੀ ਆ। ਜਿੰਨਾ ਚਿਰ ਅਸੀਂ ਅਹਿਮੀਅਤ ਨਹੀਂ ਸਮਝਦੇ ਉਨਾ ਚਿਰ ਮਤਲਬ ਬਹੁਤ ਆ ਜਿਹੜੇ ਹੁਣ ਪਾਟੇ ਹੋਈਆਂ ਪੈਂਟਾਂ ਆਈਆਂ ਇਹ ਇਹ ਇੱਕ ਸੰਕੇਤ ਆ ਵੈਸੇ ਸੰਸਾਰ ਦੇ ਵਿਚ ਜਿਸ ਡਿਜ਼ਾਇਨਰ ਨੇ ਦਿੱਤਾ ਵੀ ਤੁਸੀਂ ਇੱਥੋਂ ਤੱਕ ਮਤਲਬ ਆਪਣੇ ਕੱਪੜੇ ਨੂੰ ਪਾ ਸਕਦੇ ਵੀ ਤੁਹਾਡੇ ਕੰਮ ਕਰਦਿਆਂ ਕਰਦਿਆਂ ਉਹ ਕੱਪੜਾ ਪਾਟ ਵੀ ਜਾਂਦਾ। ਤੁਸੀਂ ਕਿਉਂ ਗੋਡਿਆਂ ਤੋਂ ਪਾਟਣਾ ਹੁੰਦਾ, ਜਿੱਥੇ ਘਸਾਈ ਪੈਂਦੀ ਹੈ ਕੂਹਣੀਆਂ ਤੋਂ ਪਾਟਣਾ ਹੁੰਦਾ। ਇਹ ਏਦਾਂ ਦੇ ਵੀ ਕੱਪੜੇ ਸਮਾਜ ਵਿਚ ਆਏ ਨੇ ਵੀ ਉਹਦੇ ਉੱਤੇ ਟਾਕੀਆਂ ਲੱਗੀਆਂ ਹੋਈਆਂ ਤੇ ਉਹ ਲੋਕ ਪਾ ਰਹੇ ਨੇ। ਉਹ ਇੱਕ ਸੰਕੇਤ ਆ ਵੀ ਤੁਸੀਂ ਆਪਣੇ ਖਰਚ ਨੂੰ ਰਿਡਿਊਸ ਕਰ ਸਕਦੇ ਇਸ ਲੈਵਲ ਤੱਕ ਵੀ। ਪਰ ਸਾਡੇ ਲੋਕ ਕੀ ਆ ਵੀ ਉਹ ਨਵੀਂ ਪੈਂਟ ਨੂੰ ਪਾੜ ਕੇ ਉਹਨੂੰ ਡਿਜ਼ਾਇਨ ਬਣਾਉਂਦੇ ਨੇ। ਉਹਨਾਂ ਦਾ ਮਤਲਬ ਡਿਜ਼ਾਇਨਰ ਦਾ ਵੀ ਤੁਸੀਂ ਕੰਮ ਹੀ ਇੰਨਾ ਕਰੋ ਕਿ ਤੁਹਾਡੇ ਕੱਪੜੇ ਉੱਥੋਂ ਘਸੇ ਹੋਣ, ਦੁਨੀਆਂ ਨੂੰ ਦੇਖ ਕੇ ਲੱਗੇ ਵੀ ਵਾਕਿਆ ਯਾਰ ਇਹ ਬੰਦਾ ਬਹੁਤ ਕਿਰਸੀ ਵੀ ਆ ਤੇ ਕਿਰਤੀ ਵੀ।
ਯਾਨੀ ਧਿਆਨ ਨਾਲ ਦੇਖਣ ਦੀ ਲੋੜ ਆ ਹਰ ਚੀਜ਼ ਨੂੰ।
ਮੈਨੂੰ
ਲੱਗਦਾ ਕਿ ਬਹੁਤ ਸਾਰੇ ਸਰੋਤੇ ਜਿਹੜੇ ਸੁਣਦੇ ਵੀ ਹੋਣਗੇ ਇੰਨੀ ਗਹਿਰਾਈ ਦੇ ਨਾਲ ਉਹਨਾਂ ਸਮਝਿਆ ਨੀ ਕਿ ਇਹਦਾ ਬੇਸਿਕਲੀ ਇਹ ਟ੍ਰੈਂਡ ਦਾ ਇਹਦਾ ਸੰਕੇਤ ਕੀ ਆ। ਅੱਛਾ, ਗਹਿਰਾਈ ਦੇ ਨਾਲ ਦੇਖਣਾ ਬਹੁਤ ਜ਼ਰੂਰੀ ਆ। ਜਿਵੇਂ ਸਾਧੂ ਸੰਤ ਕਹਿੰਦੇ ਹੁੰਦੇ ਨੇ ਕਿ ਚੀਜ਼ਾਂ ਦੇ ਨਾਮ ਰੱਖ ਦਿੱਤੇ ਗਏ। ਜਦੋਂ ਅਸੀਂ ਪੱਥਰ ਦਾ ਨਾਮ ਲੈਂਦੇ ਸਾਡੇ ਜ਼ਿਹਨ ਦੇ ਵਿੱਚ ਪੱਥਰ ਦੀ ਤਸਵੀਰ ਆ ਜਾਂਦੀ, ਫੁੱਲ ਦਾ ਨਾਮ ਲੈਂਦੇ ਫੁੱਲ ਦੀ ਤਸਵੀਰ ਬਣ ਜਾਂਦੀ। ਉਸ ਤੋਂ ਬਾਅਦ ਉਹ ਜੇ ਅਸੀਂ ਉਹਨਾਂ ਨਾਵਾਂ ਨੂੰ ਭੁੱਲ ਜਾਈਏ ਫਿਰ ਅਸੀਂ ਦੇਖੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਅਨੁਭਵ ਹੋਣਗੀਆਂ ਵੀ ਹੈ ਕੀ ਚੀਜ਼। ਜੇ ਅਸੀਂ ਭੁੱਲ ਜਾਈਏ ਪੱਥਰ ਪੱਥਰ ਆ, ਪੱਥਰ ਨੂੰ ਧਿਆਨ ਨਾਲ ਦੇਖਾਂਗੇ। ਜਿਵੇਂ ਤੁਸੀਂ ਗੱਲ ਕੀਤੀ ਕਿ ਦੈਹਰੀ ਦ੍ਰਿਸ਼ਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਇਸ ਦ੍ਰਿਸ਼ਟੀ ਸਮਾਜ ਨੂੰ ਸੰਸਾਰ ਨੂੰ ਦੇਖਣ ਦੀ ਦ੍ਰਿਸ਼ਟੀ ਸਾਧੂ ਅਵਸਥਾ ਵਿੱਚ ਕਿਸ ਤਰ੍ਹਾਂ ਦੀ ਹੁੰਦੀ ਹੈ?
ਨਹੀਂ, ਤੁਸੀਂ ਇੱਕ ਹੋਰ ਚੀਜ਼ ਦੇਖੋ ਵੀ ਜਿਵੇਂ ਨਾ ਜਿਹੜੇ ਸ਼ਾਹੂਕਾਰ ਹੁੰਦੇ ਨੇ ਸ਼ਹਿਰਾਂ ਚ, ਆਪਾਂ ਉਹਨਾਂ ਨੂੰ ਸੇਠ ਜੀ ਕਹਿ ਕੇ ਬੁਲਾਉਂਦੇ ਹਾਂ। ਤੁਸੀਂ ਕਿਤੇ, ਮੈਂ ਹੁਣ ਕੱਪੜਿਆਂ ਦੀ ਗੱਲ ਕਰਦਾ ਵਾ ਤਾਂ ਇਹਨਾਂ ਗੱਲਾਂ ਦਾ ਮਹਿਸੂਸ ਹੁੰਦਾ ਹੁੰਦਾ, ਉਹਨਾਂ ਸੇਠਾਂ ਦੇ ਜਿਹੜੇ ਕੱਪੜੇ ਨੇ ਉਹ ਚਿੱਟੇ ਰੰਗ ਦੇ ਆ। ਚਿੱਟਾ ਰੰਗ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਿਆ, ਫਿਰ ਕਿਸੇ ਨੂੰ ਕੋਈ ਪਤਾ ਨਹੀਂ ਵੀ ਕੱਲ ਇਹਨੇ ਸੂਟ ਕਿਹੜਾ ਪਾਇਆ ਸੀ, ਅੱਜ ਕਿਹੜਾ ਪਾਇਆ। ਇਹ ਸਾਰਾ ਪੁਆੜਾ ਰੰਗਦਾਰ ਜ਼ਿੰਦਗੀ ਦਾ ਹੀ ਆ। ਫਿਰ ਉਹ ਸੌਖੇ ਨੇ, ਉਹਨਾਂ ਨੇ ਦੇਖੋ ਜ਼ਿਮੀਦਾਰ ਜਿਹੜਾ ਹੈਗਾ ਆ ਉਹ 10 ਕਿੱਲਿਆਂ ਦਾ ਮਾਲਕ ਆ, ਉਹਦੀ 2 ਮਰਲਿਆਂ ਚ ਦੁਕਾਨ ਆ। ਉਹ ਉਹਨੂੰ ਆਣ ਕੇ ਕਹਿੰਦਾ ਸੇਠ ਜੀ ਮੈਨੂੰ ਪੈਸੇ ਦਿਓ। ਕਿਸੇ ਨਾ ਕਿਸੇ ਕਾਰਨ ਕਰਕੇ ਉਸ ਬੰਦੇ ਨੇ ਆਪਣੇ ਖਰਚ ਘਟਾਏ ਆ, ਆਪਣੀਆਂ ਜ਼ਰੂਰਤਾਂ ਨੂੰ ਸੰਕੋਚਿਆ, ਉਹ ਪੈਸੇ ਉਹਨੇ ਇਕੱਠੇ ਕਰਕੇ ਉਹਨੇ ਵਿਆਜ ਦੇ ਤੌਰ ਦੇ ਉੱਤੇ ਗਾਹ ਵੰਡੇ ਆ, ਤਾਂ ਉਹ ਸ਼ਾਹੂ ਬਣ ਗਿਆ, ਸ਼ਾਹੂਕਾਰ ਹੋ ਗਿਆ। ਫਿਰ ਆਪਾਂ ਕਹਿੰਦੇ ਜੀ ਇਹ ਸੰਤ ਸੁਖੀ ਨੇ, ਇਹਨਾਂ ਦਾ ਵੀ ਇੱਕੋ ਹੀ ਰੰਗ ਹੁੰਦਾ, ਯਾਨੀ ਇਹਨਾਂ ਨੇ ਜੋ ਕੱਪੜੇ ਪਾਏ ਹੋਏ ਆ ਉਹ ਮਤਲਬ ਦੂਏ ਦਿਨ ਇਹ ਨਹੀਂ ਹੈਗਾ ਵੀ ਕੱਲ ਦਾ ਨੀਲੇ ਰੰਗ ਦਾ ਝੱਗਾ ਪਾਇਆ ਸੀ ਅੱਜ ਕਾਲਾ ਕਿਉਂ ਪੈ ਗਿਆ,
ਸੇਮ ਹੀ ਪਾਇਆ ਹੋਇਆ।
ਹਾਂ, ਉਹ ਇਹ ਵੀ ਚੀਜ਼ਾਂ ਬਚਤ ਦੇ ਰੀਜਨ ਵਿੱਚ,
ਬੱਚਿਆਂ ਦੀ ਵਰਦੀ ਵੀ ਇਹੀ
ਕਾਰਨ ਕਰਕੇ ਹੁੰਦੀ। ਉਹ ਤਾਂ ਚਲੋ ਸਕੂਲਾਂ ਦੇ ਅੰਦਰ ਹੁੰਦਾ ਕਿ ਇੱਕ ਰਾਜਾ ਆਇਆ, ਇੱਕ ਕਿਸੇ ਗਰੀਬ ਦਾ ਬੱਚਾ ਆਇਆ, ਕਿਉਂਕਿ ਜਦੋਂ ਸਿੱਖਿਆ ਪ੍ਰਦਾਨ ਕਰਨੀ ਨਾ ਉਸ ਸਮੇਂ ਸਿੱਖਿਆ ਗ੍ਰਹਿਣ ਕਰਨੀ ਆ ਉਸ ਸਮੇਂ, ਜਾਣੀ ਦੋਨਾਂ ਚੀਜ਼ਾਂ ਪਰਿਸਥਿਤੀਆਂ ਦੇ ਵਿੱਚ ਬੰਦੇ ਦੇ ਮਨ ਦਾ ਨੀਵਾਂ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਹੰਕਾਰ ਜਿਹੜਾ ਹੈਗਾ ਆ ਇਹ ਇੱਕ ਢੱਕਣ ਲਾ ਦਿੰਦਾ ਮੋਹਰੇ, ਜਿਹਦੇ ਨਾਲ ਵਿਦਿਆ ਜਿਹੜੀ ਆ ਤੁਹਾਡੇ ਮਨ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ,
ਹੀਣ ਭਾਵਨਾ ਛੋਟਿਆਂ ਚ ਪੈਦਾ ਹੋਣ ਲੱਗਦੀ।
ਹਾਂ, ਫਿਰ ਉਹ ਹੁੰਦਾ ਆ ਵੀ ਉਹ ਚੀਜ਼ ਨੂੰ ਸਮਾਨਤਾ ਕਰਨ ਲਈ, ਇਹ ਗੁਰੂਕੁਲਾਂ ਦੀ ਰੀਤ ਆ ਵੀ ਇੱਕ ਵਰਦੀ ਹੋਣੀ ਚਾਹੀਦੀ ਆ, ਉਹਦੇ ਵਿੱਚ ਰਾਜੇ ਦਾ ਬੱਚਾ ਬੈਠਾ, ਕਿਸੇ ਗਰੀਬ ਦਾ ਬੱਚਾ ਬੈਠਾ, ਉਹਦੇ ਵਿੱਚ ਕੋਈ ਅਸਮਾਨਤਾ ਨਾ ਹੋਵੇ, ਟਾਟ ਇੱਕੋ ਹੀ ਹੋਵੇ। ਇਵਨ ਕਿ ਜਿਹੜਾ ਗੁਰਦੁਆਰਿਆਂ ਦੇ ਹੈਗੇ ਸਿਸਟਮ ਨਾ, ਇਹ ਵੀ ਇਹਨਾਂ ਚੀਜ਼ਾਂ ਨੂੰ ਕਾਪੀ ਕੀਤੇ ਗਏ ਹੋਏ ਆ ਵੀ ਅਸੀਂ ਇੱਕੇ ਟਾਟ ਤੇ ਬੈਠ ਕੇ ਰੋਟੀ ਖਾ ਰਹੇ ਆ, ਚਾਹੇ ਉੱਥੇ ਰਾਜਾ ਆ ਚਾਹੇ ਗਰੀਬ ਹੈਗਾ, ਇੱਕੇ ਹੀ ਸਫ਼ ਦੇ ਉੱਤੇ ਬੈਠ ਕੇ ਹੀ ਸਤਸੰਗ ਸੁਣ ਰਹੇ ਆ। ਇਹ ਸਾਰੀਆਂ ਚੀਜ਼ਾਂ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਗੁਣ ਗ੍ਰਹਿਣ ਕਰਨ ਲਈ ਇੱਕ ਪਲੇਟਫਾਰਮ ਦੇ ਤੌਰ ਦੇ ਉੱਤੇ ਦਿੱਤੀ ਹੈ।
ਅੱਛਾ, ਇਸ ਤੋਂ ਬਾਅਦ ਜਦੋਂ ਬਾਹਰ ਜਾਂਦੇ ਆ, ਜਿਵੇਂ ਕ੍ਰਿਸ਼ਨ ਤੇ ਸੁਧਾਮਾ ਪੜ੍ਹਦੇ ਨੇ, ਬਰਾਬਰਤਾ ਉਹਨਾਂ ਦੇ ਵਿੱਚ, ਜੋ ਕ੍ਰਿਸ਼ਨ ਜੀ ਫਿਰ ਜੋ ਨਰੇਸ਼ ਬਣ ਜਾਂਦੇ ਨੇ, ਉਹ ਇੱਕ ਰਾਜਾ ਬਣ ਜਾਂਦੇ ਨੇ, ਤਾਂ ਉਹ ਦੂਸਰੇ ਸੁਧਾਮਾ ਉਸੇ ਅਵਸਥਾ ਚ ਆ ਜਾਂਦਾ। ਵਿਦਿਆ ਤੋਂ ਬਾਅਦ ਦਾ ਜਦੋਂ ਸੰਸਾਰ ਦੇਖਦੇ ਆ ਉਹਦੇ ਵਿੱਚ ਤਾਂ ਅਸਮਾਨਤਾ ਫਿਰ ਆ ਜਾਂਦੀ ਹੈ। ਕੀ ਲੱਗਦਾ ਨੀ ਕਿ ਉਸ ਤੋਂ ਬਾਅਦ ਫਿਰ ਬੈਲੈਂਸ ਉਸ ਤੋਂ ਬਾਅਦ ਵੀ ਬਣਾਉਣਾ ਜ਼ਰੂਰੀ, ਕਿਉਂਕਿ ਜਦੋਂ ਫਿਰ ਮਿਲਦੇ ਨੇ ਕ੍ਰਿਸ਼ਨ ਤੇ ਸੁਧਾਮਾ ਫਿਰ ਬੈਲੈਂਸ ਬਣਿਆ ਹੁੰਦਾ ਦੋਨੋਂ ਪਾਸੇ?
ਇਉਂ ਆ ਜੀ, ਹੁਣ ਜਦੋਂ ਆਪਾਂ ਸਕੂਲ ਚ ਜਾਂਦੇ ਆ ਤੇ ਸਕੂਲ ਦੇ ਅੰਦਰ ਜਿਦਾਂ 40 ਬੱਚੇ ਹੁੰਦੇ ਨੇ ਇੱਕ ਕਲਾਸ ਦੇ ਵਿੱਚ, ਪਰ ਉਹਨਾਂ ਦਾ ਜਿਹੜਾ ਬੌਧਿਕ ਵਿਕਾਸ ਆ ਉਹ ਬਰਾਬਰ ਨਹੀਂ ਹੁੰਦਾ ਹੈਗਾ। ਦੂਸਰੀ ਜਿਹੜੀ ਚੀਜ਼ ਖਾਸ ਕਰਕੇ ਜਾਣੀ ਗੁਰਬਾਣੀ ਨਾਲ ਰਿਲੇਟਡ ਕਰਕੇ ਮੈਂ ਜਦੋਂ ਦੇਖ ਤੁਹਾਨੂੰ ਦੱਸਾਂਗਾ, ਉਹ ਹੈਗੀ ਆ ਕਿ ਬੰਦੇ ਦਾ ਜਿਹੜਾ ਕਰਮ ਆ ਜਾਂ ਉਹਦੀ ਪਰਾਲਭਤ ਜਿਹੜੀ ਹੈਗੀ ਆ ਉਹ ਵੀ ਨਾਲ ਜੁੜੀ ਹੋਈ ਆ, ਖਾਸ ਕਰਕੇ ਵਿਦਿਆ ਤੌਰ ਤੇ ਹਰੇਕ ਚੀਜ਼ ਹੀ ਪਰਾਲਭਤ ਨਾਲ ਜੁੜੀ ਹੋਈ ਆ। ਆਪਾਂ ਹੁਣ ਦੇਖਦੇ ਆ ਵੀ ਭਾਰਤ ਦਾ ਸੰਵਿਧਾਨ ਲਿਖਿਆ ਡਾਕਟਰ ਭੀਮ ਰਾਓ ਅੰਬੇਦਕਰ ਨੇ, ਵੀ ਉਹ ਬੜੇ ਗਰੀਬ ਪਰਿਵਾਰ ਵਿਚੋਂ ਹੋਏ ਆ ਤੇ ਜਿੰਨੀਆਂ ਡਿਗਰੀਆਂ ਉਹਨਾਂ ਨੇ ਲਈਆਂ ਉਦੋਂ ਬਾਅਦ ਕੋਈ ਬੰਦਾ ਇੱਦਾਂ ਦਾ ਰਾਜਨੀਤਿਕ ਆਗੂ ਨਹੀਂ ਵੀ ਜਿਹਦੇ ਕੋਲ ਉਨੀਆਂ ਡਿਗਰੀਆਂ ਹੋਣ, ਜਾਂ ਉਸ ਸੰਵਿਧਾਨ ਨੂੰ ਕਿਸੇ ਲੀਡਰ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਉਹ ਅਫਸਰਾਂ ਕੋਲੋਂ ਤਾਂ ਚੇਂਜ ਕਰਾਉਂਦੇ ਨੇ, ਲੀਡਰ ਦੇ ਕੋਲੇ। ਮੈਂ ਸਮਝਦਾ ਵੀ ਅੰਬੇਦਕਰ ਦੀ ਇੱਕ ਪਰਾਲਭਤ ਹੈ, ਉਹਨੂੰ ਜੇ ਰੱਬ ਨੇ ਉਹ ਵਿਦਿਆ ਦੇਣੀ ਸੀ ਉਹਨਾਂ ਨੂੰ ਉਦਾਂ ਦੀਆਂ ਪਰਿਸਥਿਤੀਆਂ ਮੂਹਰੇ ਮਿਲਦੀਆਂ ਗਈਆਂ। ਹੁਣ ਇੱਕ ਅਮੀਰ ਆ, ਉਹ ਕਹਿੰਦਾ ਜੀ ਮੈਂ ਆਪਣੇ ਬੱਚੇ ਨੂੰ ਉੱਚ ਕੋਟੀ ਤੱਕ ਵਿਦਿਆ ਪੜਾਉਣੀ ਚਾਹੁੰਦਾ, ਪਰ ਬੱਚੇ ਦੀ ਕਿਸਮਤ ਵਿੱਚ ਨਹੀਂ ਹੈਗੀ, ਉਹ ਉੱਥੇ ਭੇਜਦਾ ਤੇ ਉਹ ਬੱਚਾ ਜਾ ਕੇ ਉੱਥੇ ਬਦਮਾਸ਼ੀਆਂ ਕਰਨ ਲੱਗ ਪੈਂਦਾ, ਉਹ ਲੋਕਾਂ ਦੀਆਂ ਜਿਹੜੀਆਂ ਲੜਕੀਆਂ ਉਹਨਾਂ ਨੂੰ ਛੇੜਦਾ ਹੈਗਾ। ਮਤਲਬ ਕਿ ਜਿਹੜੀ ਪਰਾ ਲਭਤਿਆ ਇਹ ਬਹੁਤ ਕੌਂਟੇਬਲ ਹੈਗੀ ਆ, ਕਿਸੇ ਚੀਜ਼ ਦੇ ਬੰਦੇ ਦੀ ਕਿਸਮਤ ਚ ਪਰਾ ਲਭਤ ਵਿਚ ਜੋ ਚੀਜ਼ ਹੈਗੀ ਆ ਓਹਨੂੰ ਅੱਜ ਪ੍ਰਾਪਤ ਹੋਣੀ ਆ। ਕਰਮ ਓਹਦਾ ਸਾਧਨ ਆਪਣੇ ਆਪ ਹੀ ਉਧਰ ਨੂੰ ਬਣ ਜਾਂਦਾ ਆ। ਇਹ ਨੀ ਹੈਗਾ ਕਿ ਆਹ ਬੰਦੇ ਨੇ ਜੀ ਬਹੁਤ ਕੰਮ ਕੀਤਾ ਇਹਨੂੰ ਤਾਂ ਮਤਲਬ ਹੋਇਆ, ਓਹਨੂੰ ਪ੍ਰੇਰਨਾ ਹੀ ਕੰਮ ਕਰਨ ਦੀ ਮਿਲੀ ਤਾਂ ਓਹਦੇ ਕੋਲ ਉਹ ਚੀਜ਼ ਆਉਣੀ ਸੀਗੀ, ਉਹ ਰਾਹ ਸੀ ਇੱਕ, ਦੂਸਰੇ ਬੰਦੇ ਕੋਲ ਨਹੀਂ ਆਉਣੀ ਸੀ, ਉਹਨੂੰ ਉਹ ਪ੍ਰੇਰਨਾ ਨਹੀਂ ਮਿਲੀ। ਵਿਦਿਆਰਥੀ 40-50 ਕਲਾਸ ਵਿਚ ਹੁੰਦੇ ਆ, ਲੇਕਿਨ ਹਰ ਇੱਕ ਬੰਦੇ ਦਾ ਬੌਧਿਕ ਸਟੈਂਡਰਡ ਅਲੱਗ ਅਲੱਗ ਹੈਗਾ ਆ, ਉਹਦਾ ਮਾਇੰਡ ਸੈਟ ਅਲੱਗ ਅਲੱਗ ਹੈਗਾ ਆ।
ਇਹ ਕਈ ਵਾਰ ਬੜਾ ਹੁਸ਼ਿਆਰ ਹੁੰਦਾ ਵਿਦਿਆਰਥੀ, ਜ਼ਿੰਦਗੀ ਦੇ ਵਿਚ ਫੇਲ ਹੋ ਜਾਂਦਾ।
ਹਾਂ, ਕੋਈ ਪਰਲਾਪਤ ਵਿਦਿਆ ਦੀ ਪਰਲਾਪਤ ਹੈਗੀ ਆ, ਲੇਕਿਨ ਸੰਸਾਰ ਦੀਆਂ ਵਸਤਾਂ ਦੀ ਪਰਲਾਪਤ ਨਹੀਂ ਹੈਗੀ, ਫਿਰ ਉੱਥੇ ਉਹ ਥੁੜ ਜਾਂਦਾ ਹੈਗਾ, ਜਾਂ ਉਹਨੂੰ ਉਦਾਂ ਦੇ ਲੋਕਾਂ ਦਾ ਮੇਲ ਮਿਲਾਪ ਨਹੀਂ ਮਿਲਦਾ। ਲੇਕਿਨ ਗੁਰਬਾਣੀ ਨੇ ਇੱਕ ਗੱਲ ਨੂੰ ਸਪਸ਼ਟ ਕੀਤਾ, ਉਹ ਵੀ ਵੈਸੇ ਪੂਰਵਲੇ ਕਰਮਾਂ ਦੀ ਗੱਲ ਕਰਦੇ ਆ, ਵੀ ਸਤ ਸੰਗਤ ਰਾਹੀਂ ਮਨੁੱਖ ਦੇ ਕਰਮ ਕੁਛ ਨਾ ਕੁਛ ਰਹਿਮਤ ਪਰਮਾਤਮਾ ਦੀ ਦੇ ਨਾਲ ਫਰਕ ਪੈਂਦਾ ਹੈਗਾ। ਪਰ ਸਤ ਸੰਗਤ ਵੀ ਕਹਿੰਦੇ ਭਾਗ ਤੋਂ ਬਿਨਾਂ ਨਹੀਂ ਮਿਲਦੀ, ਗੱਲ ਸਾਰੀ ਬੰਦੇ ਦੇ ਮਨੁੱਖ ਦੇ ਭਾਗ ਦੇ ਟਿੱਕੀ।
ਜੰਤ ਕੁਲ ਦੁਨੀਆ ਤੈਨੂੰ ਧਿਆਉਂਦੀ ਐ, ਝੋਲੀ ਅੱਡ ਕੇ ਤੈਥੋਂ ਮੰਗਣੇ ਆਉਂਦੀ ਐ। ਜੀਵ ਜੰਤ ਕੁਲ ਦੁਨੀਆ ਤੈਨੂੰ ਧਿਆਉਂਦੀ ਐ, ਝੋਲੀ ਅੱਡ ਕੇ ਤੈਥੋਂ ਮੰਗਣੇ ਆਉਂਦੀ ਐ। ਤੇਰਾ ਕਹਿ ਕੇ ਸਭ ਲਈ ਬੂਹੇ ਖੋਲਦਾ, ਤੇਰਾ ਕਹਿ ਕੇ ਸਭ ਲਈ ਬੂਹੇ ਖੋਲਦਾ। ਬਾਬਾ ਨਾਨਕ ਘੱਟ ਘੱਟ ਅੰਦਰ ਬੋਲਦਾ, ਬਾਬਾ ਨਾਨਕ ਹਰ ਦਿਲ ਅੰਦਰ ਬੋਲਦਾ, ਬਾਬਾ ਨਾਨਕ ਘੱਟ ਘੱਟ ਅੰਦਰ ਤੇ ਬੋਲੀ ਮਿੱਠੀ ਹੈ, ਹਾਂ ਹੁਕਮ ਤੇਰੇ ਵਿੱਚ ਚੱਲਦੀ ਦੁਨੀਆ ਡਿੱਠੀ ਹੈ। ਸੋਹਣਾ ਤੇਰਾ ਨਾਮ ਤੇ ਬੋਲੀ ਮਿੱਠੀ ਹੈ, ਹਾਂ ਹੁਕਮ ਤੇਰੇ ਵਿੱਚ ਚੱਲਦੀ ਦੁਨੀਆ ਡਿੱਠੀ ਹੈ। ਤੂੰ ਦਾਤਾ ਸੁਲਤਾਨ ਚੱਕੀ ਇਸ ਗੋਲ ਦਾ, ਤੂੰ ਦਾਤਾ ਸੁਲਤਾਨ ਚੱਕੀ ਇਸ ਗੋਲ ਦਾ। ਬਾਬਾ ਨਾਨਕ ਘੱਟ ਘੱਟ ਅੰਦਰ ਬੋਲਦਾ, ਬਾਬਾ ਨਾਨਕ ਹਰ ਦਿਲ ਅੰਦਰ ਬੋਲਦਾ, ਬਾਬਾ ਨਾਨਕ ਘੱਟ ਘੱਟ ਅੰਦਰ ਆ ਕੇ ਰੂਹਾਂ ਖਿਲਦੀਆਂ ਨੇ, ਹਾਂ ਸੱਚੀ ਨੀਤ ਨੂੰ ਸਭ ਮੁਰਾਦਾਂ ਮਿਲਦੀਆਂ ਨੇ। ਤੇਰੇ
ਡਰ ਤੇ ਆ ਕੇ ਰੂਹਾਂ ਖਿਲਦੀਆਂ ਨੇ ਹਾਂ ਸੱਚੀ ਨੀਤ ਨੂੰ ਸਭ ਮੁਰਾਦਾਂ ਮਿਲਦੀਆਂ ਨੇ ਸ਼ਾਹ ਬਣਾਵੇ ਜਿਨ੍ਹਾਂ ਨੂੰ ਜੱਗ ਰੋਲਦਾ ਸ਼ਾਹ ਬਣਾਵੇ ਜਿਨ੍ਹਾਂ ਨੂੰ ਜੱਗ ਰੋਲਦਾ ਰਾਗ ਜਿਹੜੇ ਤੂੰ ਗਾਏ ਨਾਲ ਰਬਾਬ ਦੇ ਕਣ ਕਣ ਵਸਦੇ ਵਿੱਚ ਸਾਂਝੇ ਪੰਜਾਬ ਦੇ ਰਾਗ ਜਿਹੜੇ ਤੂੰ ਗਾਏ ਨਾਲ ਰਬਾਬ ਦੇ ਕਣ ਕਣ ਵਸਦੇ ਵਿੱਚ ਸਾਂਝੇ ਪੰਜਾਬ ਦੇ ਤੇਰੀ ਬਾਣੀ ਪੜ ਮੈਂ ਮਨ ਨੂੰ ਤੇਰੀ ਬਾਣੀ ਪੜ ਮੈਂ ਮਨ ਨੂੰ ਟੋਲਦਾ
ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹਰ ਵਰਗ ਹਰ ਮਜ਼ਹਬ ਦੇ ਲੋਕਾਂ ਨੇ ਆਪਣਾ ਰਹਿਬਰ ਮੰਨਿਆ ਹੈ ਉਰਦੂ ਦੇ ਸ਼ਾਇਰ ਦਾ ਕਥਨ ਹੈ ਨਾਨਕ ਗੁਰੂ ਰਹਿਨੁਮਾ ਬਣ ਕੇ ਆਇਆ ਹਰ ਇੱਕ ਦਰਦ ਦਿਲ ਕੀ ਦੁਆ ਬਣ ਕੇ ਆਇਆ ਪਾਪੋ ਕੀ ਅਗਨੀ ਮੈਂ ਜਲਤੀ ਥੀ ਦੁਨੀਆ ਬੁਝਾਨੇ ਕੀ ਖਾਤਰ ਸਫਾ ਬਣ ਕੇ ਆਇਆ ਹਿੰਦੂਆਂ ਕੇ ਸਤਗੁਰ ਥੇ ਦੀਨੋ ਕੇ ਰਕਸ਼ਿਸ਼ ਮੁਸਲਮ ਕੇ ਘਰ ਮੁਸਤਫਾ ਬਣ ਕੇ ਆਇਆ ਦੂਈ ਕਾ ਪਰਦਾ ਉਠਾਨੇ ਕੀ ਖਾਤਿਰ ਬੋ ਨਾਨਕ ਕੀ ਸੂਰਤ ਖੁਦਾ ਬਣ ਕੇ ਆਇਆ ਪੰਜਾਬੀ ਦੇ ਉਸਤਾਦ ਸ਼ਾਇਰ ਜੰਡੂ ਲਿਤਰਾ ਵਾਲੇ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ
ਉੱਚੀ ਸੁੱਚੀ ਪਾ ਲੱਗਦੇ ਪਾਂਬੜ ਥਾਰੇ ਸੀ, ਸੱਜਣ ਠੱਗ ਦੇ ਪਾਪੀ ਪਲ ਵਿੱਚ ਤਾਰੇ ਸੀ,
ਮਨਾਉਣਾ ਕਿਸ ਤਰ੍ਹਾਂ ਚਾਹੀਦਾ? ਕਿਉਂਕਿ ਸੈਲੀਬ੍ਰੇਸ਼ਨ ਜਿਹੜੀ ਆ ਉਹ ਖੁਸ਼ੀ ਦੇ ਨਾਲ ਆਪਾਂ ਪ੍ਰਗਟ ਕਰਦੇ ਆ, ਖੁਸ਼ੀ ਵੀ ਜ਼ਾਹਿਰ ਕਰਨ ਦੇ ਬਹੁਤ ਸਾਰੇ ਤਰੀਕੇ ਨੇ, ਜਿਵੇਂ ਪਟਾਕੇ ਚਲਾਏ ਜਾਂਦੇ ਨੇ, ਇੱਕ ਹੁਣ ਇਹ ਵੀ ਜੁੜ ਚੁੱਕਿਆ ਖੁਸ਼ੀ ਦੇ ਵਿੱਚ, ਵਿਆਹ ਦੇ ਵਿੱਚ ਵੀ ਪਟਾਕੇ ਚੱਲ ਰਹੇ ਨੇ, ਨਗਰ ਕੀਰਤਨ ਦੇ ਵਿੱਚ ਵੀ ਬਹੁਤ ਥਾਈ ਦੇ ਪਟਾਕੇ ਚੱਲ ਰਹੇ, ਹਾਲਾਂਕਿ ਸੀਚੇਵਾਲ ਦੇ ਵਿੱਚ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਜਾਂਦਾ ਕਿ ਨਗਰ ਕੀਰਤਨ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਦੂਸ਼ਣ ਸ਼ੋਰ ਪ੍ਰਦੂਸ਼ਣ ਵੀ ਨਾ ਹੋਵੇ ਤਾਂ ਹਵਾ ਪ੍ਰਦੂਸ਼ਣ ਵੀ ਨਾ ਹੋਵੇ। ਪਰ ਮਨਾਉਣਾ ਕਿਸ ਤਰ੍ਹਾਂ ਚਾਹੀਦਾ? ਸੈਲੀਬ੍ਰੇਸ਼ਨ ਜਿਹੜੀ ਆ ਖੁਸ਼ੀ ਆ ਜ਼ਾਹਿਰ ਕਰਨ ਦਾ ਤਰੀਕਾ ਕੀ ਆ ਖਾਸ ਤੌਰ ਤੇ, ਉਹ ਵੀ ਜਿੱਥੇ ਅਸੀਂ ਪਰਮਾਤਮਾ ਦੇ ਨਾਲ ਜੁੜਨਾ?
ਮੈਂ ਸਮਝਦਾ ਕਿ ਜਿਹੜੇ ਲੋਕ ਜਿਹਦਾ ਕਾਰੋਬਾਰੀ ਆ ਉਹਨਾਂ ਨੂੰ ਗੁਰਪੁਰਬ ਵਾਲੇ ਦਿਨ ਜੇ ਕੋਈ ਦੁਕਾਨਦਾਰ ਆ ਤੇ ਉਹਨੂੰ ਉਸ ਦਿਨ ਤੇ ਖਾਸ ਰਿਆਇਤ ਕਸਟਮਰ ਨੂੰ ਦੇ ਦੇਣੀ ਚਾਹੀਦੀ ਹੈ। ਕੋਈ ਹਸਪੀਟਲ ਵਾਲੇ ਆ ਉਹ ਉਸ ਦਿਨ ਦੇ ਉੱਤੇ ਕੋਈ ਕਿਸੇ ਗਰੀਬ ਦਾ ਮੁਫ਼ਤ ਆਪਰੇਸ਼ਨ ਕਰਨ, ਫਿਰ ਸਤਸੰਗ ਕਰੀਏ ਅਸੀਂ, ਨਾਮ ਜਪੀਏ। ਜੋ ਉਹਨਾਂ ਨੇ ਕੁਦਰਤ ਦੀ ਗੱਲ ਕੀਤੀ ਹੈ ਵੀ ਇੱਕ ਦਿਨ ਅਸੀਂ ਕੁਦਰਤ ਵਿੱਚ ਬਹਿ ਕੇ ਦੇਖੀਏ, ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਣਾ ਚਾਹੀਦਾ। ਇਹ ਨਹੀਂ ਵੀ ਮਤਲਬ ਤੁਸੀਂ ਆਪਣੇ ਆਪ ਨੂੰ ਸ਼ੋਅ ਅਪ ਕਰੋ, ਕਿਉਂਕਿ ਉਹਨਾਂ ਨੇ ਆਪ ਨਹੀਂ ਕੀਤਾ ਇਸ ਚੀਜ਼ ਨੂੰ, ਉਹਨਾਂ ਨੇ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਜੋ ਨਿਮਰਤਾ ਗੁਰੂ ਸਾਹਿਬਾਨਾਂ ਨੇ ਪੇਸ਼ ਕੀਤੀ ਹੈ ਉਹ ਉਸ ਬਰਾਬਰੀ ਤੇ ਮਤਲਬ ਉਸ ਚੀਜ਼ ਦੇ ਉੱਤੇ ਜਾਣਾ ਮਤਲਬ ਸੋਚਣਾ ਜ਼ਰੂਰ ਚਾਹੀਦਾ
ਵੀ ਨਿਮਰਤਾ ਪਾਈ ਲੈਣਾ ਜੀ ਜਦੋਂ ਗੁਰੂ ਅੰਗਦ ਬਣਦੇ ਨੇ ਇਹੀ ਨਿਮਰਤਾ ਦੀ ਬਦੌਲਤ ਗੁਰਤਾ ਗੱਦੀ ਮਿਲਦੀ
ਮਿਲਦੀ ਹੈ ਨਿਮਰਤਾ ਤਾਂ ਬਹੁਤ ਜ਼ਰੂਰੀ ਆ ਇਹਨੂੰ ਸਾਰਿਆਂ ਗੁਣਾਂ ਦੀ ਮਾਂ ਕਿਹਾ ਤੇ ਕਿਉਂਕਿ ਇਹ ਇਹ ਨਿਵਾਣ ਪੈਦਾ ਹੁੰਦੀ ਹੈ ਕੋਈ ਵੀ ਚੀਜ਼ ਆ ਜਦੋਂ ਉਹ ਨਿਵਾਣ ਵੱਲ ਨੂੰ ਆਉਣੀ ਹੁੰਦੀ ਆ ਜਦੋਂ ਕਹਿੰਦੇ ਮਨੁੱਖ ਆਪਣੇ ਆਪ ਨੂੰ ਆਪਦੀ ਸੁਰਤ ਨੂੰ ਉੱਚਾ ਦੇਖਦਾ ਵੀ ਮੈਂ ਬਹੁਤ ਉੱਚਾ ਹੈਗਾ ਗੁਰਬਾਣੀ ਕਹਿੰਦੀ ਆਪਸ ਕੋ ਜੋ ਜਾਣੀ ਉੱਚਾ ਸੋਈ ਗਣੀਏ ਸਭ ਤੇ ਨੀਚਾ ਵੀ ਉਹ ਇਨਸਾਨ ਦੁਨੀਆਂ ਦੇ ਭ੍ਰਿਸ਼ਟ ਇਨਸਾਨਾਂ ਵਰਗਾ ਹੁੰਦਾ ਜਿਹੜੇ ਇਨਸਾਨ ਦੇ ਮਨ ਵਿਚ ਨਿਮਰਤਾ ਨਹੀਂ ਹੈਗੀ ਮੈਂ ਕਾਫੀ ਨਜ਼ਦੀਕ ਤੋਂ ਡਾਕਟਰ ਅਬਦੁਲ ਕਲਾਮ ਨੂੰ ਦੇਖਿਆ ਜੋ ਮਸੂਮੀਅਤ ਜੋ ਉਨ੍ਹਾਂ ਦੇ ਅੰਦਰ ਨਿਮਰਤਾ ਮੈਨੂੰ ਮਹਿਸੂਸ ਹੋਈ ਉਹ ਹਰੇਕ ਇਨਸਾਨ ਚ ਹੋਣੀ ਚਾਹੀਦੀ ਆ ਸੰਤ ਬਲਬੀਰ ਸਿੰਘ ਜੀ ਇਨ੍ਹਾਂ ਨਾਲ ਕਾਫੀ ਸਮਾਂ ਮੈਨੂੰ ਹੋ ਗਿਆ ਜੋ ਨਿਮਰਤਾ ਇਨ੍ਹਾਂ ਦੇ ਅੰਦਰ ਹੈਗੀ ਆ ਇਹ ਮਨੁੱਖ ਦੇ ਅੰਦਰ ਹੋਣੀ ਚਾਹੀਦੀ ਆ ਕਿਉਂਕਿ ਅਸਲ ਗਹਿਣਾ ਹੀ ਇਹ ਆ ਬਾਕੀ ਤਾਂ ਜਿਹੜੀਆਂ ਜਿਹੜਾ ਹੰਕਾਰ ਹੈ ਤੇ ਕਹਿੰਦੇ ਇੱਕ ਪੈਂਚਰ ਆ ਟਿਊਬ ਦੇ ਵਿਚ ਇੱਕ ਤੁਸੀਂ ਹਲਕਾ ਜਿਹਾ ਸੁਰਾਖ ਮਾਰਦੇ ਤੁਹਾਨੂੰ ਦਿਸਦਾ ਨੀ ਹੁੰਦਾ ਉਹ ਉੱਥੇ ਸਾਬਣ ਵਾਲਾ ਪਾਣੀ ਲਾ ਕੇ ਦੇਖਣਾ ਪੈਂਦਾ ਬਲਬਲਾ ਕਿੱਥੋਂ ਨਿਕਲਦਾ ਲੇਕਿਨ ਉਹ ਸਾਰੇ ਟਾਇਰ ਦੀ ਜਖਣਾ ਮਾਰ ਦਿੰਦਾ ਬਰੀਕ ਜਿਹਾ ਸੁਰਾਖ ਇਹ ਜਿਹੜੀ ਹੰਕਾਰ ਹੈਗਾ ਆ ਨਾ ਇਹ ਤਦੇ ਮਹਾਰਾਜ ਨੇ ਕਿਹਾ ਵੀ ਇਹ ਜਿਹੜੇ ਪੰਜ ਵਿਕਾਰ ਆ ਇਹਦੇ ਤੋਂ ਬਚ ਕੇ ਰਹੋ ਇਹ ਤਾਂ ਤੁਸੀਂ ਅੱਗੇ ਤੁਰ ਸਕਦੇ ਹੋ ਨਿਮਰਤਾ ਵਿਚ ਇਹ ਵਿਕਾਰ ਜਿਹੜੇ ਹੈਗੇ ਆ ਉਹ ਹਾਵੀ ਨਹੀਂ ਹੁੰਦੇ ਕਹਿੰਦੇ ਨਾ ਵੀ ਇੱਕ ਹੁੰਦਾ ਆ ਵੀ ਬੰਦਗੀ ਕਰਨੀ ਤੇ ਭਗਤੀ ਕਰਨੀ ਇਹਦੇ ਨਾਲ ਬੰਦੇ ਦਾ ਮਨ ਜਿਹੜਾ ਹੈਗਾ ਆ ਉਹ ਨਿਰਮਾਣ ਹੋ ਜਾਂਦਾ ਉਹਨੂੰ ਇਉਂ ਲੱਗਦਾ ਵੀ ਬਾਕੀ ਸਾਰਾ ਕੁਝ ਮੇਰੇ ਨਾਲੋਂ ਚੰਗਾ ਆ ਮੈਂ ਹੀ ਸ੍ਰਿਸ਼ਟੀ ਵਿਚ ਐਸਾ ਆ ਵੀ ਜਿਹੜਾ ਗੰਦ ਪਾਉਣਾ ਆ ਲੇਕਿਨ ਜਿਹੜਾ ਮਤਲਬ ਏਦਾਂ ਦੀ ਸੋਚ ਮਨ ਵਿਚ ਆਉਂਦੀ ਆ ਫਿਰ ਉਹ ਬੰਦਾ ਉਹ ਚੀਜ਼ ਤੋਂ ਪਰਹੇਜ਼ ਕਰਦਾ ਤੇ ਕੁਦਰਤੀ ਤੌਰ ਤੇ ਜਿਹੜੇ ਗੁਣ ਹੈਗੇ ਆ ਸੂਕਸ਼ਮ ਗੁਣ ਹੈਗੇ ਆ ਕਿਉਂਕਿ ਇੱਕ ਗੁਣ ਤੋਂ ਹੁੰਦੇ ਨਾ ਵੀ ਸਰਲਤਾ ਤੌਰ ਦੇ ਉੱਤੇ ਆਪਾਂ ਨੂੰ ਸਪਸ਼ਟ ਦਿਖਾਈ ਦਿੰਦੇ
ਦੁਨੀਆਂ ਦੇਖਦੀ
ਇੱਕ ਸੂਕਸ਼ਮ ਗੁਣ ਹੁੰਦੇ ਆ ਇੰਟਰਨਲ ਜਿਹੜੇ ਉਸ ਚੀਜ਼ ਦੀ ਪਰ ਜਿਦਾਂ ਹੁਣ
ਮਨ ਅਸੀਂ ਆਪ ਹੀ ਜਾਣਦੇ
ਹਾਂ ਤੁਸੀਂ ਫੋਨ ਹੈ ਤੁਹਾਡੇ ਕੋਲ ਉਹ ਬਾਹਰੋਂ ਤੁਸੀਂ ਦੇਖ ਰਹੇ ਆ ਲੇਕਿਨ ਉਹਦੇ ਨਾਲ ਅੰਦਰ ਉਹਦਾ ਹਾਰਡਵੇਅਰ ਹੈਗਾ ਹਾਰਡਵੇਅਰ ਦੇ ਅੰਦਰ ਉਹਦੇ ਇੱਕ ਬਿਜਲੀ ਘੁੰਮਦੀ ਆ ਬਿਜਲੀ ਦਾ ਸਰਕਟ ਘੁੰਮਦਾ ਹੈਗਾ ਉਹਦੇ ਵਿਚ ਇੱਕ ਸੰਕੇਤ ਘੁੰਮਦਾ ਆ ਜਿਹਦਾ ਸਾਨੂੰ ਤਸਵੀਰ ਬਣਾ ਕੇ ਮੋਹਰੇ ਪੇਸ਼ ਕਰਦਾ ਜਾਂ ਆਵਾਜ਼ ਬਣਾ ਕੇ ਪੇਸ਼ ਕਰਦਾ ਉਹ ਜਿਹੜੇ ਸੂਕਸ਼ਮ ਤੋਂ ਸੂਕਸ਼ਮ ਇੰਟਰਨਲ ਸਿਸਟਮ ਹੁੰਦੇ ਆ ਉਹ ਕੁਦਰਤ ਦੇ ਵਿਚ ਵੀ ਹੁੰਦੇ ਨੇ ਉਹ ਮਹਿਸੂਸੀਅਤ ਹੀ ਤਾਂ ਹੁੰਦੀ ਆ ਉਹਨਾਂ ਦੀ ਜੇ ਤੁਹਾਡੇ ਅੰਦਰ ਨਿਮਰਤਾ ਹੋ ਉਹਦਾ ਨਿਮਰਤਾ ਤੋਂ ਬਿਨਾਂ ਨਹੀਂ ਹੋ ਸਕਦਾ
ਬਹੁਤ ਸ਼ੁਕਰੀਆ ਬਾਬਾ ਜੀ ਬਹੁਤ ਵਧੀਆ ਡੂੰਘਾਈ ਤੋਂ ਤੁਸੀਂ ਜੀਵਨ ਬਾਰੇ ਵੀ ਦੱਸਿਆ ਤਾਂ ਸਾਡੇ ਆਪਣੇ ਜੀਵਨ ਨੂੰ ਕਿਵੇਂ ਅਸੀਂ ਡੂੰਘਾਈ ਤੋਂ ਜਾ ਕੇ ਸੂਕਸ਼ਮ ਤੋਂ ਸੂਕਸ਼ਮ ਜਿਹੜੀ ਚੀਜ਼ ਆ ਉਸ ਨੂੰ ਅਨੁਭਵ ਕਰ ਸਕਦੇ ਇਹਦੇ ਬਾਰੇ ਦੱਸਿਆ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ
ਬਹੁਤ ਧੰਨਵਾਦ ਬਹੁਤ ਸਤਿਕਾਰ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਸਾਰੇ ਸਟਾਫ ਦਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਪਿਆਰੇ ਦੋਸਤੋ
24 ਘੰਟੇ 7 ਦਿਨ ਚੱਲਣ ਵਾਲਾ ਹਰਮਨ ਰੇਡੀਓ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਆਨੰਦ ਮਾਣ ਰਹੇ ਪੰਜਾਬੀਓ ਆਪ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀ ਹਰਮਨ ਰੇਡੀਓ ਦੇ ਸਮੂਹ ਸਟਾਫ ਵੱਲੋਂ ਲੱਖ-ਲੱਖ ਵਧਾਈਆਂ
ਕਿਤੇ ਤੰਗ ਲਿਟ ਤੂੰ ਵੀ ਹੋਵੇਂਗਾ ਨਾ ਇੱਕ ਹੱਥ ਨਾਲ ਵੱਜਦੀਆਂ ਤਾੜੀਆਂ ਦਿੱਤੇ ਹੁੰਦੇ ਅੱਜ ਪੇਤ ਜੀ ਨੂੰ ਦਿਲਾਂ ਦੇ ਉਹੀ ਕਰਦੇ ਅਖੀਰ ਹੁੰਦੇ ਮਾੜੀਆਂ ਉਹ ਵੀਰੇ ਕਿਤੇ ਤੰਗ ਲਿਟ ਤੂੰ ਵੀ ਹੋਵੇਂਗਾ ਨਾ ਇੱਕ ਹੱਥ ਨਾਲ ਵੱਜਦੀਆਂ ਤਾੜੀਆਂ ਦਿੱਤੇ ਹੁੰਦੇ ਅੱਜ ਪੇਤ ਜੀ ਨੂੰ ਦਿਲਾਂ ਦੇ ਉਹੀ ਕਰਦੇ ਅਖੀਰ ਹੁੰਦੇ ਮਾੜੀਆਂ ਨਾ ਬੰਦਾ ਹੜ ਕੁਝ ਸਕਦਾ ਉਹੀ ਜਾਣਦਾ ਐਂਡ ਤੇ ਆਗਾਜ਼ ਨੂੰ ਉਹੀ ਜਾਣਦਾ ਐਂਡ ਜਿਹਦੇ ਵਿੱਚ ਅਸਵਾਰ ਸਾਰੀ ਦੁਨੀਆ ਬਾਬਾ ਨਾਨਕ ਚਲਾਉਂਦਾ ਹੈ ਜਹਾਜ਼ ਨੂੰ ਜਿਹਦੇ ਵਿੱਚ ਅਸਵਾਰ ਸਾਰੀ ਦੁਨੀਆ ਓਏ ਮੇਰਾ ਨਾਨਕ ਚਲਾਉਂਦਾ ਹੈ ਜਹਾਜ਼ ਨੂੰ
ਦਾ ਸ਼ੌਕੀਨ ਆ ਕਿਤੇ ਕੁੜਤਾ ਪਜਾਮਾ ਪਿਆ ਕਸਿਆ ਉਹ ਕਿਤੇ ਜੁੜਦੀ ਨਾ ਰੋਟੀ ਦੋ ਵੇਲੇ ਲਈ ਕੋਈ ਟੈਕਸਾਂ ਦੇ ਚੱਕਰਾਂ ਚ ਫਸਿਆ
ਜੀ ਓਯੋ ਡੇਰਾ
ਪੀਰੀ ਪੰਬੀਰੀ ਤੂੰ
ਕਰਦੇ ਪਿਆਰ ਦੀ ਮਜ਼ਦੂਰੀ ਜਿੱਥੇ ਅੱਲਾ ਭਗਵਾਨ ਜਿੱਥੇ ਹੱਕ ਦੀ ਕਮਾਈ ਜਿੱਥੇ ਮਿਹਨਤਾਂ ਦਾ ਮਾਨ ਜਿੱਥੇ ਮੁੱਕੀ ਜ਼ਾਤ ਪਾਤ ਹਾਂ ਜਿੱਥੇ ਮੁੱਕੀ ਜ਼ਾਤ ਪਾਤ ਜਿੱਥੇ ਸਮੇਂ ਪਾਈ ਪਾਈ ਜਿੱਥੇ ਰੱਬ ਦੀ ਖੁਦਾਈ ਖੇੜੇ ਖੁਸ਼ੀਆਂ ਲਿਆਈ ਉੱਥੇ ਸਭਣਾ ਦਾ ਉਹਦਾ ਤਖਤ ਹਜ਼ਾਰਾ ਉੱਥੇ ਦੁਨੀਆ ਦੇ ਧਰਮਾਂ ਦਾ ਸਾਂਝਾ ਹੈ ਨਜ਼ਾਰਾ ਜਿੱਥੇ ਦੋਈ ਨਾ ਦਵੈਤ ਹਾਂ ਜਿੱਥੇ ਦੋਈ ਨਾ ਦਵੈਤ ਨਾ ਕੋਈ ਦੇਰੀ ਨਾ ਬੇਗਾਨਾ ਜਿੱਥੇ ਇੱਕ ਮਿੱਕ ਹੋ ਕੇ ਗਾਂਦੇ ਪਿਆਰ ਦਾ ਤਰਾਨਾ ਸੁਣੋ ਉੱਥੇ ਹੀ ਸੁਣੋ
ਪਿਆਰੇ ਬਹੁਤ ਹੀ ਪਿਆਰੇ ਧਾਰਮਿਕ ਗੀਤ ਤੁਸੀਂ ਸਰਵਣ ਕਰ ਰਹੇ ਸੀ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਹਰਮਨ ਸਟੂਡੀਓ ਦੇ ਵਿੱਚ ਹਰਮਨ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਹੋਰਾਂ ਦੇ ਨਾਲ ਤੇ ਨਾਲ ਸੰਤ ਸੁਖਜੀਤ ਸਿੰਘ ਜੀ ਦੇ ਨਾਲ ਉਮੀਦ ਹੈ ਕਿ ਪ੍ਰੋਗਰਾਮ ਦਾ ਤੁਸੀਂ ਜਿਹੜਾ ਬਹੁਤ ਕੁਝ ਸਿੱਖਣ ਨੂੰ ਮਿਲੀ ਹੋਏਗੀ ਤਾਂ ਇਹਦੇ ਨਾਲ ਹੀ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੀ ਕਰਦੇ ਹਾਂ ਜੀ ਪਿਆਰੇ ਦੋਸਤੋ ਤੇ ਇੱਕ ਵਾਰੀ ਫਿਰ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ ਤੇ ਕੱਲ ਨੂੰ ਮਾਫੀ ਚਾਹਵਾਂਗੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਪਾਵਾਂਗੇ ਕਿਉਂਕਿ ਤਾਇਆ ਜੀ ਹੋਰਾਂ ਦੇ ਉੱਥੇ ਜਿਹੜਾ ਵਿਆਹ ਵਾ ਵਿਆਹ ਦੇ ਵਿੱਚ ਸ਼ਾਮਲ ਹੋਣਾ ਉਹ ਵੀ ਜ਼ਰੂਰੀ ਆ ਤੇ ਸਾਨੂੰ ਸਾਰਿਆਂ ਨੂੰ ਸੱਦਾ ਵੀ ਆਇਆ ਅਸੀਂ ਉਸ ਵਿਆਹ ਦੇ ਵਿੱਚ ਸ਼ਾਮਲ ਹੋਵਾਂਗੇ ਤਾਂ ਤੁਸੀਂ ਸਾਰਿਆਂ ਨੇ ਆਪਣਾ ਖਿਆਲ ਰੱਖਣਾ ਜੀ ਪਰਸੋਂ ਨੂੰ ਆਪਾਂ ਮਿਲਾਂਗੇ ਤੁਹਾਡੇ ਨਾਲ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਵਾਰੀ ਫਿਰ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਾ ਤਰਸਮ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ
ਗੁਰੂ ਕੋ ਸਿਮਰੋ ਸਾਸ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰੂ ਮੇਰੀ ਰਾਸ ਇਸ ਗੁਰੂ ਕੋ ਸਿਮਰੋ ਸਾਸ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰੂ ਮੇਰੀ ਰਾਸ ਗੁਰ ਕਾ ਦਰਸਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ
ਕਿਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ
ਜਨ ਕਰੋ ਜਨਮ ਜਨਮ ਕੀ ਹਮ ਮੈਲ ਹਾਰੋ ਇਸ ਗੁਰੂ ਕੋ ਚੁਲਾਵੋ ਪਾਖਾ ਮਾਹ ਅਗਨ ਤੇ ਹੱਥ ਦੇ ਰਾਖਾ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗਤ ਜਾਨੀ ਇਸ ਗੁਰੂ ਕੇ ਗੈ ਤਿਸੋ ਨੀਤ ਜਿਸ ਪ੍ਰਸਾਦ ਬੈਰੀ ਸਭ ਮੀਤ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਇਸ ਗੁਰੂ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਇਸ ਗੁਰੂ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ
तोए तोए पीवा
गुर का दर्शन देख देख जीवा गुर के चरण तोए तोए पीवा तोए तोए पीवा तोए तोए पीवा
दर बाबे नानक दा
चादर बाबे नानक दा चादर बाबे नानक दा
पूछ अपार बेअंत स्वामी
पूछ अपार बेअंत स्वामी
पूछ अपार बेअंत स्वामी
पूछ अपार
कौन जाने गुण तेरे उच्चा दर बाबे नानक दा
उच्चा दर बाबे नानक दा उच्चा दर बाबे नानक दा
जी मैं तो बस सुन के आया उच्चा दर बाबे नानक दा
उच्चा दर बाबे नानक दा उच्चा दर बाबे नानक दा
गावती उदरे सुनते उदरे
गावती उदरे सुनते उदरे
गावती उदरे सुनते उदरे
गावती उदरे सुनते उदरे
बिन से पाप घनेरे उच्चा दर बाबे नानक दा
उच्चा दर बाबे नानक दा उच्चा दर बाबे नानक दा
मैं तो बस सुन के आया उच्चा दर बाबे नानक दा
उच्चा दर बाबे नानक दा उच्चा दर बाबे नानक दा
सतनाम 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 जी वाहेगुरु 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 जी
सतनाम 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 जी वाहेगुरु 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 जी
बोलो सतनाम 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 जी वाहेगुरु 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 जी
सतनाम 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 जी वाहेगुरु 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 जी
पशु परेत मुगत को तारे
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 पाहन पारी उतारे उच्चा दर बाबे नानक दा
उच्चा दर बाबे नानक दा उच्चा दर बाबे नानक दा
ओ मैं सो बस सुन के आया उच्चा दर बाबे नानक दा
उच्चा दर बाबे उच्चा दर बाबे नानक दा
नानक दास तेरी सरनाई
नानक दास तेरी सरनाई
नानक दास तेरी सरनाई
नानक दास तेरी सरनाई
ओ सदा सदा बलिहारे उच्चा दर बाबे नानक दा
उच्चा दर बाबे नानक दा उच्चा दर बाबे नानक दा
जी मैं तो बस सुन के आया उच्चा दर बाबे नानक दा
उच्चा दर बाबे नानक दा उच्चा दर बाबे नानक दा
बोल सतनाम 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 जी वाहेगुरु 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 जी
सतनाम 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 जी वाहेगुरु 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 जी
ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ
ਸਤਨਾਮ 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 ਜੀ ਵਾਹਿਗੁਰੂ 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 ਜੀ
ਸਤਨਾਮ 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 ਜੀ ਵਾਹਿਗੁਰੂ 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 ਜੀ ਬੋਲੋ
ਸਤਨਾਮ 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 ਜੀ ਵਾਹਿਗੁਰੂ 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 ਜੀ
ਸਤਨਾਮ 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 ਜੀ ਵਾਹਿਗੁਰੂ 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 ਜੀ
ਗੱਲਾਂ ਨਾ ਦਿੱਤਾ ਮਾਰ ਵੇ ਮੈਨੂੰ ਕਰਦਾ ਨੀ ਹੁਣ ਤੂੰ ਪਿਆਰ ਵੇ ਓ ਕਿੱਥੇ ਰਹਿੰਦਾ ਸੋਹਣਿਆ ਖਿਆਲ ਤੇਰਾ ਜਿਹੜਾ ਪੁੱਛਦਾ ਨਹੀਂ ਤੂੰ ਹੁਣ ਹਾਲ ਮੇਰਾ ਓ ਗੋਰੀਆਂ ਕਲਾਈਆਂ ਨੂੰ ਲੈ ਦੇ ਕੰਗਣਾ ਡੋਲ ਜਹੀ ਸਾਹਮਣੇ ਰਕਾਨ ਸੁੱਖ ਸੰਧੂ ਪੇਨ ਦਿੰਦੀਆਂ ਕਰੇ ਜੋ ਮਨ ਮਾਨੀਆਂ ਅੰਗਰੀ ਸਵਾਤੇ ਕਰ ਦਿੰਦਾ ਸਾਰਾ ਮੂਡ ਮੇਰਾ ਉਹ ਫੀਲਿੰਗਾਂ ਚ ਕਾਤੋਂ ਫਿਰ ਜ਼ਹਿਰ ਖੋਲਦਾ ਤੇਰਾ ਚੋਬਰਾਂ ਦੇ ਮੋੜੇ ਪਰਪੋਜ਼ ਤੇਰਾ ਹੁੰਦਾ ਨਾ ਸਹਿਣ ਰੁੱਖਾ ਪਣਵੇ ਫੁੱਲਾਂ ਦੇ ਥਰੋਂ ਤੇ ਬਿਠਾਉਣ ਵਾਲੇ ਆਵੇ ਹੁਣ ਕੰਡਿਆਂ ਤੋਂ ਭੈੜਾ ਗਿਆ ਬਣਵੇ ਮੰਗੀ ਅੱਜ ਵੱਲਰੀ ਕਿਦਾਨ ਮੰਗਲੀ ਹਰ ਵੇਲੇ ਕਰਦਾ ਐਲਾਨ ਜੰਗਲੀ ਦੱਸ ਗਈਆਂ ਤੇਰੇ ਪਿੱਛੇ ਘੁੰਮ ਘੁੰਮ ਕੇ ਲਾ ਦੇਗਾ ਜੇ ਚਾਰ ਨੋਟ ਜੱਟੀ ਖੁਸ਼ ਹੋ ਜੂ ਜੇ ਯਾਰਾਂ ਤੋਂ ਵੀ ਡਾਈ ਜਾਣਾ ਗੱਲ ਗੱਲ ਉੱਤੇ ਮੇਰੇ ਨਾਲ ਲੜਦਾ
ਮਨ ਮੇਰੇ ਗੁਰ ਕੀ ਸਿੱਖ ਸੁਣੀਜ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ।
ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਏ ਜੀ। ਲਾ ਤਾ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mama, mama, maine is party mein na lehenga hi daalna hai.
Oho, ab ye wish kahan se puri karun? Yahan pe kahan milenge kids fashion clothing?
Le, bas enni ji wish. Chalo fir chalde hain HK Kids.
HK Kids, huge range of kids traditional and western wear. Badhiya quality te kifayati daamon vich, kise bhi size de, kise bhi design de, kise bhi color de te kise bhi range de. Traditional and western wear. Tusi sanu sade Facebook page te follow bhi kar sakde ho. HK Kids.
HK Kids, jo ki deal karde ne stylish jewelry vich vi for any occasion. ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਰਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਉਹ ਪਤੀ ਇਹ ਕਰ ਰਹੀ ਹਾਂ, ਆਜੋ ਤਾਇਆ ਜੀ ਲੰਘ ਆਓ। ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਬਾਈ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜ਼ੀ ਸਟੂਡੀਓ ਪੇਸ਼ ਕਰਦਾ ਹੈ ਸਲਮਾਨ ਖਾਨ ਫਿਲਮਸ, ਡਾਇਰੈਕਟਿਡ ਬਾਈ ਮਹੇਸ਼ ਮਾਂਜਰੇਕਰ, ਅੰਤਿਮ ਦ ਫਾਈਨਲ ਟਰੂਥ।
ਅਬ ਅਪੁਨ ਅਲਗ ਹੈ, ਅਪੁਨ ਟਿਕਾ ਰਹੇ।
ਇਸ ਦੁਨੀਆ ਮੈਂ ਕੁਛ ਨਹੀਂ ਟਿਕਤਾ ਸਿਵਾਏ ਪਲਾਸਟਿਕ ਕੇ।
ਤੋ ਆਪ ਐਸਾ ਸਮਝੋ
ਕਿ ਅਪੁਨ ਪਲਾਸਟਿਕ।
ਫਿਲਮ ਮੇ ਕਾਮ ਕਰ ਰਹੇ ਹੈ ਸਲਮਾਨ ਖਾਨ, ਆਯੂਸ਼ ਸ਼ਰਮਾ, ਮਹਿਮਾ ਮਕਵਾਨਾ ਔਰ ਪ੍ਰਗਿਆ ਜੈਸਵਾਲ। ਰਿਲੀਜ਼ਿੰਗ ਆਸਟ੍ਰੇਲੀਆ ਵਾਈਡ 25th of November, ਸਿਨੇਮਾਜ਼ ਨੀਅਰ ਯੂ।
ਇੱਕ ਮਾਂ ਦੇ ਦੋ ਪੁੱਤਰ ਸਨ। ਵੱਡਾ ਪੁੱਤਰ 8 ਸਾਲ ਦਾ ਸੀ ਤੇ ਛੋਟਾ 6 ਸਾਲ ਦਾ। ਦੋਨੋਂ ਹੀ ਚੰਗੇ ਤੇ ਆਗਿਆਕਾਰੀ ਬੱਚੇ ਸਨ। ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ। ਇੱਕ ਦਿਨ ਦੀ ਗੱਲ ਹੈ, ਛੋਟਾ ਬੇਟਾ ਆਪਣੀ ਮਾਂ ਦੇ ਲਾਗੇ ਬੈਠਾ ਸੀ ਤੇ ਉਸ ਦੇ ਚਿਹਰੇ ਵੱਲ ਵੇਖ ਕੇ ਮੁਸਕਰਾ ਰਿਹਾ ਸੀ। ਮਾਂ ਨੇ ਆਪਣੇ ਪੁੱਤਰ ਵੱਲ ਦੇਖਿਆ ਤੇ ਉਹ ਵੀ ਮੁਸਕਰਾਈ। ਬੇਟਾ ਕਹਿਣ ਲੱਗਾ, ਮੇਰੀ ਪਿਆਰੀ ਮਾਂ, ਤੂੰ ਮੈਨੂੰ ਓਨਾ ਪਿਆਰ ਨਹੀਂ ਕਰ ਸਕਦੀ ਜਿੰਨਾ ਕਿ ਮੈਂ ਤੈਨੂੰ ਕਰਦਾ ਹਾਂ। ਇਹ ਗੱਲ ਸੁਣ ਕੇ ਮਾਂ ਹੈਰਾਨ ਹੋ ਗਈ ਤੇ ਪੁੱਛਣ ਲੱਗੀ, ਤੂੰ ਅਜਿਹਾ ਕਿਉਂ ਸੋਚਦਾ ਹੈ?